ਸਤਨਾਮ ਧੰਨਵਾਦ ਗੁਰੂ ਸਾਹਿਬ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਹੇ ਤੇਹਾ ਹਉ ਕਰੀ ਬਖਿਆਨ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਰਾਖੋ ਪ੍ਰਭੂ ਡੋਲਨ ਤੇ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਵੇਲੇ ਦੇ ਸਜੇ ਹੋਏ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਜੀ ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨਾਂ ਦਾ ਰਸ ਪਿੰਨਾ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ ਔਰ ਕੀਰਤਨ ਦੇ ਅੰਦਰ ਬਾਬਾ ਫਰੀਦ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅੰਮ੍ਰਿਤ ਬੋਲ ਨੇ ਉਹਨਾਂ ਵਿੱਚੋਂ ਰਾਗ ਆਸਾ ਵਿੱਚ ਜੋ ਬਾਬਾ ਸਾਹਿਬ ਜੀ ਦਾ ਇਹ ਅੰਮ੍ਰਿਤ ਬਚਨ ਹੈ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ ਤੇ ਸ਼ਬਦ ਦੀ ਟੇਕ ਭਾਈ ਸਾਹਿਬ ਨੇ ਅਸਥਾਈ ਗਾਇਨ ਕੀਤੀ ਕਿ ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਆਓ ਇਸੇ ਹੀ ਅੰਮ੍ਰਿਤ ਬਚਨ ਨੂੰ ਆਧਾਰ ਬਣਾ ਕੇ ਆਪ ਜੀ ਦੇ ਸਨਮੁਖ ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਕੁਛ ਵਿਚਾਰ ਆਪ ਜੀ ਨਾਲ ਸਾਂਝੇ ਕਰ ਸਕਾਂ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ आप जितने माई भाई गुरु चरणा विच हाजिर हो अंदर दी एकाग्रता टिका बख्शना सतगुरु गुरु ग्रंथ साहिब महाराज अपने अमृत शब्द दी कला वरता के आप ही विचार करा लें। करो कृपा साध संगत गुरु बख्शी फतेह स्वीकार करो और उच्चारण करो जी वाहे गुरु जी का खालसा वाहे गुरु जी की फतेह। बाबा फरीद साहब जी दे साहिब श्री गुरु ग्रंथ साहब जी दे अंदर चार शब्द ने और 130 श्लोकों विचों 112 श्लोक बाबा फरीद साहब जी दे उच्चारण किए हुए। बाबा फरीद साहब जी दे दो शब्द राग आसा विच ने ते दो शब्द उन्हां दे उच्चारण किए हुए राग सूही दे अंदर। राग आसा विच जो अमृत शब्द ने उन्हां विच ए अमृत पावन पवित्र बचन है कि दिलो मोहब्बत जिन सही सचिया जिन मन होर मुख होर से कांडे कचिया। दूसरा शब्द है उन्हां दे राग आसा दा बोले शेख फरीद प्यारे अल्लाह लगे ए तन खोशी खाक निमाणी गौर करे। ए दो राग आसा विच ने। राग सोही विच बाबा फरीद साहब दा अमृत बोल है। तीसरा शब्द जो गुरु ग्रंथ साहब विच है कि तप तप लोए लोए खात्म रोरू बावल होई सौ सौ लोरू तह सह मन में किया रोष मुझ अवगुण सह नाही दोष काली कोयल तू कित गुण काली अपने प्रीतम कह हों बिर कह जाली। ए तीजा शब्द कह गुरु ग्रंथ साहिब विच उन्हां दा इस दे नाल एक बचन खोर कह। चौथा शब्द के बेड़ा बंद न सक्यो बंधन की बेला पर सरवर जब उछले तब तरण दुखेला हाथ ना लाए कुसम बढ़ाए जल जासी टोला। ए चार शब्द ने ते उन्हां दे शलोक असी पढ़ने खां। उन्हां शलोकां दी टोटल जो गिनती है वह 130 है ते 130 शलोकां विच्चों 112 शलोक बाबा फरीद साहब दे ने ते 18 शलोक गुरु नानक साहब गुरु अमरदास गुरु रामदास ते गुरु अर्जुन देव जी दे उच्चारण किए हुए। पर आपां रहांगे जो भाई साहब ने गायन किया क्योंकि संगत नाल इस पवित्र शब्द नूं गायन कर रही सी। इहदे अखरी अर्थ की ने जो भाई साहब गायन कर रहे सन। आरंभता तां है कि जिहड़ा रब नूं अपने दिल तो मुहब्बत करदा असल विच ओही सच्चा आशक है सच्चा प्रेमी है ते जिहदे मूंह विच कुछ होवे ते अपने अंदर कुछ होर होवे ओ बंदा सच्चा नहीं। बाबे फरीद साहब दे मुताबक परमात्मा दे घर विच ओ बंदे कच्चे गिने जांदे। अमृत बचन के दिलो मोहब्बत जिन सही सच्चा जिन मन होर मुख होर से कांडे कच्चिया। आरंभता वालियां दो तुकां लैके ते अखीर जो भाई साहब गायन कर रहे सन के जेड़े दिलो मोहब्बत करदे ने असल च ओ सच्चे ने जिन्हां दा मूह कुछ ते अंदर कुछ होवे बाबा फरीद साहब दे कथन मुताबक ओ बंदे कच्चे। कच्चे दा अखरी अर्थ हुंदा झूठे कि उन्हां दे अंदर सलीयत नहीं। गुरु ग्रंथ साहब दी अमृत बाणी विच मैं बेनती एक करांगा कि बाबा साहब दा एक शलोक हुंदा कहिंदे ने जिहड़ा प्यार है ना ओ तमे उत्ते नहीं टिकदा जिन्हें इश्क करना है जे वह स्वार्थी बन के ते शर्तां ला के प्यार करे वह कदी प्यार नहीं हो सकता। सच एवे के प्यार ओवे जिहड़ा बिल्कुल कोई शर्त ना लाए ਪਿਆਰ ਕਰਨ ਵਾਲਾ ਤਾਂ ਆਪਣਾ ਆਪ ਹੀ ਆਪਣੇ ਪਿਆਰੇ ਤੋਂ ਕੁਰਬਾਨ ਕਰ ਦਿੰਦਾ। ਜਿਹੜਾ ਕੰਡੀਸ਼ਨ ਲਾ ਕੇ ਜੀ ਰਿਹਾ ਉਹ ਪਿਆਰ ਨਹੀਂ। ਆਹ ਮੀਂਹ ਪੈਂਦਾ ਹੈ, ਦੇਖੋ ਅੱਜ ਪਿਆ, ਜਿਹੜੇ ਮਕਾਨ ਕੱਚੇ ਨੇ, ਜੇ ਝੌਂਪੜੀਆਂ ਕੱਚੀਆਂ ਨੇ, ਤੁਸੀਂ ਦੇਖੋਗੇ ਸੜਕਾਂ ਦੇ ਕਿਨਾਰੇ ਤੇ ਝੌਂਪੜੀ ਵਿੱਚ ਲੋਕ ਰਹਿੰਦੇ, ਤੇ ਜਿਹੜੀ ਝੌਂਪੜੀ ਦੀ ਛੱਤ ਕੱਚੀ ਕਮਜ਼ੋਰ ਹੈ, ਜਦੋਂ ਥੋੜੀ ਜਿਹੀ ਬਾਰਿਸ਼ ਹੋਵੇਗੀ ਤੇ ਉਹਦੇ ਥੱਲੇ ਰਹਿਣ ਵਾਲਾ ਭੈ ਵਿੱਚ ਰਹਿੰਦਾ ਹੈ, ਡਰ ਵਿੱਚ ਰਹਿੰਦਾ ਹੈ ਕਿ ਬਾਰਿਸ਼ ਹੋ ਰਹੀ ਹੈ, ਕਿਤੇ ਇਹ ਝੌਂਪੜੀ ਦੀ ਛੱਤ ਮੇਰੇ ਤੇ ਡਿੱਗ ਨਾ ਪਵੇ। ਜਿਵੇਂ ਕੱਚੀ ਕਮਜ਼ੋਰ ਝੌਂਪੜੀ ਦੀ ਛੱਤ ਦਾ ਕੋਈ ਭਰੋਸਾ ਨਹੀਂ ਕਿ ਕਦੋਂ ਉਸਨੇ ਡਿੱਗ ਪੈਣਾ ਹੈ। ਚੇਤੇ ਰੱਖਿਓ, ਲਾਲਚੀ ਬੰਦੇ ਦੇ ਪਿਆਰ ਦਾ ਕੋਈ ਭਰੋਸਾ ਨਹੀਂ ਕਿ ਕਦੋਂ ਉਸ ਬੰਦੇ ਨੇ ਧੋਖਾ ਦੇ ਜਾਣਾ। ਬਾਬਾ ਸਾਹਿਬ ਨੇ ਅੰਮ੍ਰਿਤ ਬਚਨ ਕਹੇ, ਫਰੀਦਾ ਜਾਨ ਲੱਭ ਤਾਂ ਨਿਉਂ ਕਿਹਾ, ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ। ਜੇ ਲਾਲਚ ਹੋਵੇ ਤੇ ਫਿਰ ਉੱਥੇ ਪਿਆਰ ਕਰਦਾ। ਮਹਾਰਾਜ ਕਹਿੰਦੇ ਨੇ, ਜਾਨ ਲੱਭ ਤਾਂ ਨਿਉਂ ਕਿਹਾ, ਲੱਭ ਤਾਂ ਕੂੜਾ ਨੇ, ਕਿੱਚਰ ਝੱਟ ਲੰਘਾਈਏ, ਛੱਪਰ ਟੁੱਟੇ ਮੈਂ ਛੱਪਰਦਰ ਤੇ ਛੱਪਰੀ ਝੌਂਪੜੀ ਕੁੱਲੀ। ਕਹਿੰਦੇ ਇੱਕ ਟੁੱਟੇ ਕੋਈ ਛੱਪੜੀ, ਇੱਕ ਟੁੱਟੀ ਕੋਈ ਕੁੱਲੀ, ਇੱਕ ਟੁੱਟੀ ਕੋਈ ਝੌਂਪੜੀ ਦੀ ਛੱਤ। ਕਿੰਨੇ ਕੁ ਦਿਨ ਉਹਦੇ ਤੇ ਭਰੋਸਾ ਕਰਕੇ ਜੀਏਗਾ, ਐਸ ਮੀਂਹ ਨੂੰ ਨਹੀਂ ਅਗਲੀ ਬਾਰਿਸ਼ ਨੂੰ, ਨਹੀਂ ਤਾਂ ਅਗਲੀ ਬਾਰਿਸ਼ ਨੂੰ। ਜਿਹੜੀ ਛੱਤ ਡਿੱਗਣ ਵਾਲੀ ਹੋਵੇ ਉਹਦੇ ਤੇ ਭਰੋਸਾ ਕਰਕੇ ਉਹਦੇ ਥੱਲੇ ਨਹੀਂ ਰਿਹਾ ਜਾ ਸਕਦਾ। ਤੇ ਜਿਹੜਾ ਬੰਦਾ ਲਾਲਚੀ ਹੋਵੇ, ਅੱਜ ਨਹੀਂ ਕੱਲ ਨਹੀਂ, ਜਿੱਦਣ ਮੌਕਾ ਬਣਿਆ ਉਹ ਤੈਨੂੰ ਧੋਖਾ ਜ਼ਰੂਰ ਦੇ ਕੇ ਜਾਏ। ਉਹਦਾ ਪਿਆਰ ਟੁੱਟੇ ਕੋਈ ਛੱਪਰ ਦੀ ਤਰ੍ਹਾਂ ਹੈ, ਦਿਲੋਂ ਮੁਹੱਬਤ ਹੋਵੇ। ਮੈਂ ਬੇਨਤੀ ਇੱਕ ਹੋਰ ਕਰਾਂ, ਜੇ ਮੰਨ ਲਿਆ ਜਾਏ ਜ਼ਬਾਨ ਤੋਂ ਪ੍ਰੀਤ ਹੋਵੇ ਤੇ ਦਿਲੋਂ ਮੁਹੱਬਤ ਨਾ ਹੋਵੇ, ਤੇ ਯਾਦ ਰੱਖਿਓ ਗੁਰੂ ਨੂੰ ਜ਼ਬਾਨ ਦੇ ਪ੍ਰੀਤ ਦੇ ਸ਼ਬਦ ਚੰਗੇ ਨਹੀਂ ਲੱਗਣੇ। ਅਸੀਂ ਹਰ ਚੀਜ਼ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੇਖੋ। ਮੈਂ ਕੱਲ ਵੀ ਇੱਕ ਥਾਂ ਅਰਜ਼ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਇੰਨਾ ਵੱਡਾ ਸਮੁੰਦਰ ਨੇ ਨਾ, ਇਹਨੂੰ ਕਦੀ ਦਿਲੋਂ ਮੁਹੱਬਤ ਕਰਕੇ ਦੇਖੀਏ। ਸਤਿਗੁਰੂ, ਅਸੀਂ ਪਾਠ ਕਰਨੇ ਹਾਂ, ਅਸੀਂ ਲੋੜ ਥੋੜ ਗੁਰੂ ਤੋਂ ਪੂਰੀ ਕਰਨੀ ਹੈ, ਪਰ ਜ਼ਿਆਦਾਤਰ ਲੋਕ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਅਸੀਂ ਪਾਠ ਕਰਨੇ ਹਾਂ ਮਰਨੇ ਜਾਂ ਪਰਨੇ ਜਾਂ ਮਹੂਰਤ ਦਾ। ਜੇ ਮੰਨ ਲਓ ਮਕਾਨ ਬਣਾਇਆ ਤੇ ਅਸੀਂ ਪਾਠ ਕਰਨੇ ਹਾਂ ਵੀ ਇਸ ਮਕਾਨ ਦੇ ਵਿੱਚ ਪ੍ਰਵੇਸ਼ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲੈ, ਬੜੀ ਚੰਗੀ ਗੱਲ। ਸਿੱਖ ਨੂੰ ਸਹਾਰਾ ਹੀ ਗੁਰੂ ਦਾ ਲੈਣਾ ਚਾਹੀਦਾ। ਜੇ ਕਿਸੇ ਦੀ ਮੌਤ ਹੋ ਜਾਏ, ਅਸੀਂ ਕਹਿੰਦੇ ਹਾਂ ਭੋਗ ਪਾਠ ਕਰਨਾ ਹੈ। ਚਲੋ ਹੁਣ ਤਾਂ ਬਹੁਤ ਜਲਦੀ ਸਾਨੂੰ ਹੋਣ ਲੱਗ ਪਈ, ਮੇਰਾ ਪ੍ਰਕਰਨ ਇਹ ਨਹੀਂ। ਮੇਰੇ ਮਨ 'ਚ ਬੜੀ ਵਾਰੀ ਆਉਂਦਾ ਹੈ ਕਿ ਮੌਤ ਉੱਤੇ ਕਾਫੀ ਸਮਾਂ ਬੋਲਿਆ ਜਾਏ, ਕਥਾ ਕੀਤੀ ਜਾਏ। ਅੱਜ ਸਾਡਾ ਕੀ ਬਣ ਚੁੱਕਾ ਹੈ ਹਾਲ, ਕਿਉਂਕਿ ਅਸੀਂ ਇੰਨੇ ਕੁ ਬਿਜੀ ਹੋ ਚੁੱਕੇ ਹਾਂ। ਜਿਹੜਾ ਜੀ ਘਰ ਵਿੱਚ ਇੰਨੇ ਸਾਲ ਰਹਿ ਕੇ ਘਰ ਨੂੰ ਬਣਾ ਕੇ ਗਿਆ, ਇੱਕ 10 ਦਿਨ ਵੀ ਉਸ ਪਰਿਵਾਰ ਦੇ ਜੀ ਵਾਸਤੇ ਆਪਾਂ ਕੱਢ ਨਹੀਂ ਸਕਦੇ। ਜਿਹਨੇ ਇਉਂ ਕਹਿ ਲਓ ਇੱਕ ਰੇਹੜੀ ਲਾਉਣ ਤੋਂ ਫੇਰੀ ਲਾਉਣ ਤੋਂ ਕੰਮ ਸ਼ੁਰੂ ਕੀਤਾ ਹੋਵੇ, ਅੱਜ ਪੁੱਤਰ ਕਰੋੜਾਂ ਪਤੀ ਅਰਬਾਂ ਪਤੀ ਬਣ ਜਾਣ, ਉਹ ਬਾਪ ਵਾਸਤੇ ਇੱਕ ਹਫ਼ਤਾ ਵੀ ਮੇਰਾ ਖਿਆਲ ਹੈ ਗੁਰੂ ਦੇ ਚਰਨਾਂ 'ਚ ਬੈਠ ਕੇ ਕੱਢਣ ਨੂੰ ਤਿਆਰ ਨਹੀਂ। ਅੱਜ ਮੌਤ ਹੋਈ, ਦੂਜੇ ਦਿਨ ਅਸੀਂ ਪਾਠ ਨਹੀਂ। ਮੈਂ ਇਹ ਨਹੀਂ ਕਹਾਂਗਾ ਮੈਂ ਗਿਣਤੀ ਮਿਣਤੀ 'ਚ ਪੈ ਕੇ ਰਮਕਾਂਡ ਕਰਾਂ, ਪੁਰਾਤਨ ਸਮੇਂ ਇਹ ਕੀਤਾ ਜਾਂਦਾ ਸੀ। ਕਿਸੇ ਦੇ ਚਲਾਣੇ ਤੋਂ ਬਾਅਦ ਘਰ ਸਹਿਜ ਪਾਠ ਰੱਖਿਆ ਜਾਣਾ, ਭਾਈ ਸਾਹਿਬ ਨੇ ਪਾਠ ਕਰਨਾ, ਸਾਰੇ ਪਰਿਵਾਰ ਨੇ ਸੁਣਨਾ, ਤੇ ਸ਼ਾਮ ਨੂੰ ਜੈਤ ਸ੍ਰੀ ਕੀ ਵਾਰ ਜਾਂ ਸ਼ਲੋਕ ਸਹਿਸਕ੍ਰਿਤੀ ਦੀ ਕਥਾ ਹੁੰਦੀ ਸੀ ਕਿ ਘੱਟੋ ਘੱਟ ਜਾਣ ਵਾਲੇ ਤੋਂ ਬਾਅਦ ਪਰਿਵਾਰ ਦੇ ਅੰਦਰ ਨੂੰ ਸ਼ਬਦ ਦਾ ਸਹਾਰਾ ਮਿਲ ਜਾਏ ਤੇ ਇੱਕ ਗੱਲ ਸਮਝ ਪੈ ਜਾਏ ਕਿ ਜਿਹੜਾ ਅੱਜ ਘਰ ਵਿੱਚ ਉੱਠ ਕੇ ਗਿਆ ਹੈ ਕੱਲ ਨੂੰ ਅਸੀਂ ਵੀ ਇਸ ਰਸਤੇ ਤੇ ਜ਼ਰੂਰ ਜਾਣਾ ਹੈ। ਪਰ ਅੱਜ ਕੀ ਵਕਤ ਹੈ, ਅੱਜ ਸਮਾਂ ਹੀ ਨਹੀਂ ਸਾਡੇ ਕੋਲ। ਤੇ ਚੇਤੇ ਰੱਖਿਓ ਸਮਾਂ ਮਿਲਿਆ ਵੀ ਇਸ ਵਾਸਤੇ ਸੀ। ਮੈਂ ਬੇਨਤੀ ਕਰਾਂਗਾ ਪ੍ਰਕਰਨ ਚੋਂ ਬਾਹਰ ਨਿਕਲ ਕੇ ਨਹੀਂ, ਬਾਬਾ ਫਰੀਦ ਸਾਹਿਬ ਦੀਆਂ 2 ਤੁਕਾਂ ਆਰੰਭ ਵਾਲੀਆਂ ਤੇ ਅਸਲ ਜੋ ਭਾਈ ਸਾਹਿਬ ਵਾਰ ਵਾਰ ਗਾਇਨ ਕਰ ਰਹੇ ਸਨ। ਹੁਣ ਦੇਖੋ ਦਿਲੋਂ ਜੇ ਪ੍ਰੀਤ ਨਾ ਹੋਵੇ ਤੇ ਮੂੰਹ ਦੀ ਪ੍ਰੀਤ ਗੁਰੂ ਨੂੰ ਨਹੀਂ ਦੇ ਪਾਉਂਦੀ। ਇਹਨੂੰ ਨਾ ਪੱਖੀ ਜਾਂ ਨੈਗੇਟਿਵ ਨਾ ਲੈਣਾ। ਮੇਰਾ ਖਿਆਲ ਜੀਵਨ ਨੂੰ ਘੜਨ ਵਾਸਤੇ ਜੇ ਇੱਕ ਮਾਂ ਬੱਚੇ ਨੂੰ ਝਿੜਕਦੀ ਵੀ ਪਈ ਹੈ ਤੇ ਬੱਚਾ ਇਹ ਗੱਲ ਚੇਤੇ ਰੱਖੇ, ਮਾਂ ਉਹਦੇ ਨਾਲ ਵੈਰ ਨਹੀਂ ਕਮਾ ਰਹੀ, ਇਸ ਕਰਕੇ ਝਿੜਕਦੀ ਪਈ ਹੈ ਕਿ ਮੇਰੇ ਬੱਚੇ ਦੀ ਜ਼ਿੰਦਗੀ ਸੋਹਣੀ ਬਣ ਜਾਏ। ਜੇ ਇੱਕ ਉਸਤਾਦ, ਇੱਕ ਟੀਚਰ, ਇੱਕ ਮਾਸਟਰ ਬੱਚੇ ਵਿਦਿਆਰਥੀ ਨੂੰ ਝਿੜਕ ਰਿਹਾ ਤੇ ਉਹ ਮਤ ਸਮਝੇ ਮੇਰੇ ਨਾਲ ਵੈਰ ਕਮਾ ਰਿਹਾ, ਉਹ ਝਿੜਕਦਾ ਇਸ ਕਰਕੇ ਵੇ ਕਿ ਅੱਜ ਦੀ ਝਿੜਕ ਸਾਰੀ ਜ਼ਿੰਦਗੀ ਇਹਦੇ ਕੰਮ ਆਵੇਗੀ। ਮੈਂ ਬੇਨਤੀ ਕਰਾਂ, ਕੁੰਭਾਰ ਵੀਰ ਭਾਂਡਾ ਘੜਦਾ, ਤੁਸੀਂ ਦੇਖਦੇ ਹੋ ਚੱਕ ਉੱਤੇ ਰੱਖ ਕੇ ਘੁਮਾ ਕੇ ਮਿੱਟੀ ਨੂੰ ਭਾਂਡਾ ਬਣਾਉਂਦਾ ਤੇ ਬਾਅਦ ਵਿੱਚ ਉਹਨੂੰ ਸੱਟਾਂ ਮਾਰਦਾ। ਅਸੀਂ ਕਹਾਂਗੇ ਇੰਨੀ ਮੁਸ਼ਕਤ ਕੀਤੀ, ਮਿੱਟੀ ਪੱਟ ਕੇ ਲਿਆਂਦੀ, ਮਿੱਟੀ ਪਾਣੀ ਵਿੱਚ ਭੇਵੀਂ, ਇਹਨੂੰ ਤੂੰ ਤਿਆਰ ਕਰਕੇ ਉੱਪਰੋਂ ਸੱਟਾਂ ਕਿਉਂ ਮਾਰ ਰਿਹਾ? ਉਹ ਕਹਿੰਦਾ ਜੇ ਮੈਂ ਇਹਨੂੰ ਬਾਹਰੋਂ ਨਹੀਂ ਘੜਾਂਗਾ ਤੇ ਬਾਜ਼ਾਰ ਵਿੱਚ ਇਹਦੀ ਕੀਮਤ ਨਹੀਂ ਪੈਣੀ। ਉਹਦਾ ਘੜਨ ਦਾ ਮਤਲਬ ਇਹ ਨਹੀਂ ਕਿ ਉਹ ਭਾਂਡੇ ਦਾ ਵਿਰੋਧੀ ਹੈ। ਮੈਂ ਬੇਨਤੀ ਕਰਾਂ, ਸੁਨਾਰ ਵੀਰ ਸੋਨੇ ਦਾ ਕੰਮ ਕਰਨ ਵਾਲਾ ਕਾਰੀਗਰ, ਉਹ ਗਹਿਣੇ ਨੂੰ ਘੜਦਾ, ਵਾਰ ਵਾਰ ਸੱਟਾਂ ਮਾਰਦਾ, ਪਰ ਉਹਦਾ ਮਤਲਬ ਇਹ ਨਹੀਂ ਕਿ ਇੰਨੀ ਕੀਮਤੀ ਧਾਤ ਨੂੰ ਉਹ ਤੋੜਨਾ ਚਾਹੁੰਦਾ। ਉਹ ਇਸ ਕਰਕੇ ਠੋਕਰ ਮਾਰਦਾ ਕਿ ਮੇਰੀ ਮਾਰੀ ਕੋਈ ਠੋਕਰ ਨਾਲ ਇਹਦਾ ਡਿਜ਼ਾਇਨ ਸੋਹਣਾ ਬਣ ਜਾਏ ਤੇ ਕੱਲ ਨੂੰ ਬਾਜ਼ਾਰ ਵਿੱਚ ਇਹਦੀ ਕੀਮਤ ਪੈ ਜਾਏ ਇਹਦੀ ਦੇਖ ਕਰਕੇ। ਮੈਂ ਬੇਨਤੀ ਕਰਾਂ, ਜੇ ਸਤਿਗੁਰੂ ਝਿੜਕਦੇ ਵੀ ਨੇ ਇਹਦਾ ਮਤਲਬ ਇਹ ਵੀ ਸਾਡਾ ਜੀਵਨ ਘੜਿਆ ਜਾਏ, ਅਸੀਂ ਕੁਝ ਖੱਟ ਸਕੀਏ ਜ਼ਿੰਦਗੀ ਚ। ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ ਜੀ ਕਿ ਜੇ ਮਨ ਵਿੱਚ ਦਿਲ ਵਿੱਚ ਮੁਹੱਬਤ ਨਹੀਂ ਤੇ ਮੂੰਹ ਤੋਂ ਕੇਵਲ ਮੁਹੱਬਤ ਦੇ ਗੀਤ ਨੇ, ਉਹ ਅਸਲੀ ਪ੍ਰੀਤ ਨਹੀਂ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚੋਂ ਸੁਖਮਨੀ ਸਾਹਿਬ ਦਾ ਇਹ ਅੰਮ੍ਰਿਤ ਬੋਲ ਕਿ ਰਹਿਤ ਅਵਰ ਕਛ ਅਵਰ ਕਮਾਵਤ, ਧਿਆਨ ਦਿਆ ਜੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਸਾਹਿਬ ਕਹਿੰਦੇ ਨੇ ਰਹਿਤ ਅਵਰ, ਜ਼ਿੰਦਗੀ ਦੇ ਜੀਣ ਦਾ ਢੰਗ ਕੁਝ ਹੋਰ ਹੈ ਤੇ ਕਮਾਈ ਜਿਹੜੀ ਏ ਸੱਚ ਇਹ ਵੇ ਕਿ ਬਾਹਰੋਂ ਦਿਖ ਕੁਝ ਹੋਰ ਹੈ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਦਿਲੋਂ ਮੁਹੱਬਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਜ਼ਬਾਨ ਤੋਂ ਬੋਲ ਕੇ ਉਹ ਆਪਣੇ ਵੱਲੋਂ ਗੰਢ ਦਾ ਅਰਥ ਸੰਬੰਧ ਬਣਾਉਣਾ, ਜ਼ਬਾਨ ਨਾਲ ਅੰਜ ਲੱਗਦਾ ਕਿ ਜਿਵੇਂ ਉਹਨੇ ਪਰਮਾਤਮਾ ਨਾਲ ਬੜੀ ਗਹਿਰੀ ਗੰਢ ਸਾਂਝ ਬਣਾਈ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਜਾਨਣ ਖਾਰ ਪ੍ਰਭੂ ਪ੍ਰਵੀਨ, ਬਾਹਰ ਭੇਖਣਾ ਕਾਹੂ ਪੀ। ਪਰਮਾਤਮਾ ਸਾਡੇ ਅੰਦਰ ਨੂੰ ਜਾਣਦਾ ਹੈ। ਮੈਂ ਜ਼ਬਾਨ ਤੋਂ ਜੋ ਮਰਜ਼ੀ ਬੋਲੀ ਜਾਂ, ਆਪ ਮੇਰੇ ਸ਼ਬਦਾਂ ਨੂੰ ਸੁਣ ਕੇ ਹੋ ਸਕਦਾ ਟਿਕ ਵੀ ਜਾਓ, ਪਰ ਜੋ ਕੁਝ ਮੇਰੇ ਅੰਦਰ ਹੈ ਮੈਂ ਆਪਣੇ ਜੀਵਨ ਸਾਥੀ ਤੋਂ ਲੁਕਾ ਸਕਣਾ, ਆਪਣੀ ਸੰਤਾਨ ਤੋਂ ਲੁਕਾ ਸਕਣਾ, ਜਿਹੜੀ ਸੰਗਤ ਭਰੋਸਾ ਮੇਰੇ ਤੇ ਕਰਦੀ ਮੈਂ ਉਹਦੇ ਤੋਂ ਲੁਕਾ ਸਕਣਾ, ਪਰ ਜਿਹਦੀਆਂ ਗੱਲਾਂ ਮੈਂ ਰੋਜ਼ ਕਰਨਾ ਮੈਂ ਉਹਦੇ ਤੋਂ ਕਦੀ ਵੀ ਨਹੀਂ ਲੁਕਾ ਸਕਦਾ। ਕਿਉਂਕਿ ਸਭ ਕੁਝ ਜਾਣਦਾ ਆਤਮ ਕੀ ਰਹਿਤ, ਉਹ ਸਾਡੇ ਅੰਦਰ ਨੂੰ ਜਾਣਦਾ ਹੈ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੁਣ ਲਾਵਤ, ਜਨ ਨਖਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਪੀਨ। ਅਵਰ ਉਪਦੇਸ਼ ਆਪ ਨਾ ਕਰੇ ਤੇ ਪਿਆਰੇ ਉਹ ਤਰੇਗਾ? ਮਹਾਰਾਜ ਕਹਿੰਦੇ ਨਹੀਂ, ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ। ਤੇ ਅਗਲੀ ਤੁਕ ਪੜੋ, ਕਹਿਣ ਲੱਗੇ ਦਿਲੋਂ ਮੁਹੱਬਤ ਜਿਸ ਕੈ ਅੰਤਰ ਬਸੈ ਨਿਰੰਕਾਰ, ਅੰਤਰ ਦਿਲੋਂ ਮੁਹੱਬਤ ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸਕੀ ਸੀਖ ਤਰੈ ਸੰਸਾਰ। ਬੇਨਤੀ ਹੈ, ਕਈ ਵਾਰੀ ਜ਼ਬਾਨ ਤੋਂ ਪ੍ਰੀਤ ਦੇ ਸ਼ਬਦ ਨਿਕਲਦੇ ਨੇ ਪਰ ਅੰਦਰ ਪਿਆਰ ਵਿੱਚ ਭਿੱਜਾ ਨਹੀਂ ਹੁੰਦਾ। ਇੱਥੇ ਇੱਕ ਹੋਰ ਬੇਨਤੀ ਕਰਾਂ, ਗਰਮੀ ਦੇ ਦਿਨ ਨੇ, ਤੁਸੀਂ ਸਟੀਲ ਦਾ ਗਲਾਸ ਲੈ ਲਓ, ਮੈਟਲ ਦਾ ਜੱਗ ਆ ਸਟੀਲ ਦਾ ਜੱਗ ਲੈ ਲਓ, ਉਹਦੇ ਵਿੱਚ ਬਰਫ਼ ਪਾ ਦਿਓ, ਠੰਡਾ ਪਾਣੀ ਪਾ ਦਿਓ। ਹਾਲਾਂਕਿ ਉਸ ਜੱਗ ਨੂੰ ਪਾਣੀ ਪਾਉਣ ਤੋਂ ਪਹਿਲਾਂ, ਬਰਫ਼ ਪਾਉਣ ਤੋਂ ਪਹਿਲਾਂ ਬਾਹਰ ਤੋਂ ਚੰਗੀ ਤਰ੍ਹਾਂ ਸੁਕਾ ਲਓ ਧੁੱਪ 'ਚ, ਪਰ ਜਦੋਂ ਆਪ ਜੀ ਉਹਦੇ ਵਿੱਚ ਬਰਫ਼ ਪਾਓਗੇ, ਪਾਣੀ ਦੀਆਂ ਬੂੰਦਾਂ ਤਾਂ ਉਸ ਮੈਟਲ ਤੋਂ ਵੀ ਬਾਹਰ ਟਪਕਣ ਲੱਗ ਪੈਂਦੀਆਂ। ਅੰਦਰ ਠੰਡਾ ਪਾਣੀ ਹੋਵੇ ਤੇ ਗਲਾਸ ਦੇ ਬਾਹਰ ਵਾਲੇ ਪਾਸਿਆਂ ਵਿੱਚ ਵੀ ਪਾਣੀ ਦੀਆਂ ਬੂੰਦਾਂ, ਜੱਗ ਦੇ ਬਾਹਰ ਵਾਲੇ ਪਾਸੇ ਵੀ ਬੂੰਦਾਂ ਨੇ। ਮੈਨੂੰ ਕਈ ਵਾਰੀ ਇੰਝ ਲੱਗਦਾ ਜੇ ਦਿਲ ਤੋਂ ਮੁਹੱਬਤ ਨਹੀਂ, ਚੇਤੇ ਰੱਖਿਓ ਅੱਖਾਂ ਕਈ ਵਾਰੀ ਸੇਜਲ ਹੋ ਜਾਂਦੀਆਂ ਨੇ, ਪਰ ਜਿਵੇਂ ਸਟੀਲ ਮੈਟਲ ਕਰੜੇ ਦਾ ਕਰੜਾ ਰਹਿੰਦਾ, ਮਨ ਕਈ ਵਾਰੀ ਉਸੇ ਤਰ੍ਹਾਂ ਕਰੜੇ ਦਾ ਕਰੜਾ ਹੀ ਰਹਿੰਦਾ, ਉਹ ਪੱਥਰ ਬਣਿਆ ਹੁੰਦਾ। ਸਤਿਗੁਰੂ ਨੇ ਕਿਹਾ ਜਿਹੜਾ ਦਿਲੋਂ ਮੁਹੱਬਤ ਕਰਦਾ ਹੈ ਉਹ ਅਸਲ 'ਚ ਸੱਚਾ ਹੈ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਹੀ ਇੱਕ ਦੋ ਬੇਨਤੀਆਂ ਮੈਂ ਹੋਰ ਕਰ ਦੇਣਾ। ਆਸਾ ਕੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਤਕਰੀਬਨ ਹਰ ਗੁਰੂ ਘਰ 'ਚ ਹੁੰਦਾ ਹੈ, ਨਹੀਂ ਤਾਂ ਅੱਜ ਮੀਡੀਏ ਦਾ ਯੁੱਗ, ਟੀਵੀ ਰਾਹੀਂ ਆਪਾਂ ਘਰ ਬੈਠੇ ਰੋਜ਼ ਗੁਰੂ ਧਾਮਾਂ ਤੋਂ ਜੋ ਕੀਰਤਨ ਹੁੰਦਾ ਦਰਸ਼ਨ ਕਰਨੇ। ਆਸਾ ਕੀ ਵਾਰ ਦਾ ਕੀਰਤਨ ਜਦੋਂ ਅਸੀਂ ਸਰਵਣ ਕਰਨੇ ਉਹਦੇ ਨਾਲ ਸੰਤ ਜਿਹੜੇ ਨੇ ਉਹ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਹੋਏ ਗਾਇਨ ਕੀਤੇ ਜਾਂਦੇ ਨੇ, ਕਿਉਂਕਿ ਆਸਾ ਕੀ ਵਾਰ ਨਾਲ ਉਹ ਦਰਜ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ, ਵਾਰ ਵੱਖਰੀ ਹੈ ਤੇ ਸੰਤ ਜਿਹੜੇ ਨੇ ਉਹ ਵੱਖਰੇ ਨੇ। ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ, ਉਹ ਵੱਖਰੋ ਵੱਖਰੇ ਨੇ। ਦੋ ਕੁ ਮੈਂ ਬਚਨ ਉਹਦੇ ਚੋਂ ਕਰਨੇ ਨੇ। ਇੱਕ ਵਿੱਚ ਕਹਿ ਕਿ ਜੇ ਦਿਲ ਤੋਂ ਪ੍ਰੀਤ ਹੋਵੇ, ਦਿਲ ਤੋਂ ਮੁਹੱਬਤ ਹੋਵੇ ਤੇ ਪਿਆਰਿਓ ਜ਼ਬਾਨ ਦੇ ਤੋਤਲੇ ਸ਼ਬਦ ਵੀ ਸਵੀਕਾਰ ਨੇ। ਜੇ ਦਿਲ ਤੋਂ ਮੁਹੱਬਤ ਨਹੀਂ ਤੇ ਜ਼ਬਾਨ ਤੋਂ ਲੱਖ ਵਿਦਵਾਨ ਬਣ ਕੇ ਅਸੀਂ ਗਿਆਨੀਆਂ ਵਾਲੇ ਸ਼ਬਦ ਵਰਤੀ ਜਾਈਏ, ਪਰਮਾਤਮਾ ਨੂੰ ਉਹ ਭਾਉਂਦੇ ਨਹੀਂ। ਇੱਕ ਅਸੀਂ ਪਵਿੱਤਰ ਅੰਮ੍ਰਿਤ ਬਚਨ ਪੜ੍ਹਨੇ ਖਾਂ ਕਿ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ। ਮੈਂ ਬੇਨਤੀ ਕਰ ਰਿਹਾ, ਜਿਨ ਮਨ ਖੋਰ ਮੁਖ ਹੋਰ ਸੇ ਕਾਂਡੇ ਕੱਚਿਆ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਹੁਣ ਕੋਈ ਗਾਵੇ ਰਾਗੀ ਨਾਦੀ ਬੇਦੀ, ਤਿੰਨ ਲਫ਼ਜ਼ ਨੇ। ਕੋਈ ਗਾ ਰਿਹਾ ਰਾਗਾਂ ਦੇ ਰਾਖੀ, ਕੋਈ ਗਾ ਰਿਹਾ ਨਾਦ ਵਜਾ ਕੇ। ਬੇਦੀ ਦਾ ਅਰਥ ਹੈ ਕੋਈ ਗਾ ਰਿਹਾ ਕਿ ਵੇਦਾਂ ਦੇ ਮੰਤਰ ਗਾ ਗਾ ਕੇ ਉਚਾਰਨ ਕਰਕੇ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਪਰਮਾਤਮਾ ਨਹੀਂ ਭਿੱਜਿਆ ਨਾ ਰਾਗ ਨਾਲ, ਨਾ ਨਾਦ ਨਾਲ, ਨਾ ਵੇਦ ਨਾਲ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਮਹਾਰਾਜ ਆਪ ਤਾਂ ਬਾਣੀ ਚ ਕਹਿੰਦੇ ਹੋ ਕਿ ਗਾਓ, ਪਰ ਮਹਾਰਾਜ ਕਹਿੰਦੇ ਨੇ ਇਹਦਾ ਕਾਰਨ ਇਹ ਵੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਸਾਹਿਬ ਕਹਿੰਦੇ ਨੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਖਰਾ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾ ਰੋਏ ਕਿਹਾ ਕੀ ਜੈ, ਹਰ ਕਰਤਾ ਸਭ ਕਿਸ ਜਾਣਦਾ, ਸਿਰ ਰੋਗ ਹੱਥ ਦੀਜੈ। ਇਹਦੇ ਅਰਥ ਮੈਂ ਥੋੜੇ ਜਿਹੇ ਸਰਲ ਕਰਾਂਗਾ। ਗੁਰਮੁਖੋ ਤੁਸੀਂ ਬੇਨਤੀ ਬੀਬੀਆਂ ਨੂੰ ਥੋੜੀ ਜੀ ਇਕਾਗਰਤਾ ਬਣਾਇਓ, ਕਿਉਂਕਿ ਇਕਾਗਰਤਾ ਦੇ ਨਾਲ ਹੀ ਸ਼ਬਦ ਦਾ ਰਸ ਆਵੇ। ਬੇਨਤੀ ਕਰਾਂ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾ ਰੋਏ ਕਿਆ ਕੀਜੈ, ਹਰ ਕਰਤਾ ਸਭ ਕਿਸ ਜਾਣਦਾ, ਸਿਰ ਰੋਗ ਹੱਥ ਦੀਜੈ। ਮੰਨ ਲਓ ਅੰਦਰ ਵਕਾਰਾਂ ਦਾ ਰੋਗ ਹੈ, ਕਿਸੇ ਨੂੰ ਕੋਈ ਜ਼ਖਮ ਹੈ, ਤੇ ਉਹ ਜ਼ਖਮ ਨੂੰ ਕੱਪੜੇ ਦੇ ਨਾਲ ਢੱਕ ਲੈ, ਤੇ ਕੀ ਕੱਪੜੇ ਦੇ ਢੱਕਣ ਦੇ ਨਾਲ ਉਹਦੀ ਬਿਮਾਰੀ ਚਲੀ ਜਾਏਗੀ? ਕੀ ਜ਼ਖਮ ਦੇ ਉੱਤੇ ਆਪਣੇ ਹੱਥਾਂ ਨਾਲ ਉਹਨੂੰ ਢੱਕ ਲੈ, ਕੀ ਹੱਥਾਂ ਦੇ ਓਹਲੇ ਜ਼ਖਮ ਕਰਨ ਦੇ ਨਾਲ ਉਹਦੀ ਬਿਮਾਰੀ ਚਲੀ ਜਾਏਗੀ? ਕਦਾਚਿਤ ਨਹੀਂ। ਜੇਕਰ ਇਨਸਾਨ ਆਪਣੇ ਰੋਗ ਨੂੰ ਕੱਪੜੇ ਨਾਲ, ਜ਼ਖਮ ਨੂੰ ਕੱਪੜੇ ਨਾਲ ਢੱਕੇ, ਤੇ ਉਹ ਜ਼ਖਮ ਫਿਰ ਵੀ ਕਾਇਮ ਰਹਿੰਦਾ ਹੈ। ਤੇ ਜੇ ਬੰਦਾ ਅੰਦਰ ਦੇ ਝੂਠ ਨੂੰ ਬਾਹਰ ਦੇ ਧਰਮ ਦੇ ਭੇਖ ਨਾਲ ਕੱਜਣਾ ਚਾਹੇ, ਚੇਤੇ ਰੱਖਿਓ, ਭੇਖ ਦੇ ਨਾਲ ਅੰਦਰ ਦਾ ਕਪਟ ਦੂਰ ਨਹੀਂ ਹੋ ਸਕਦਾ। ਸਤਿਗੁਰੂ ਨੇ ਫੁਰਮਾਇਆ, ਕਹਿਣ ਲੱਗੇ ਜਿਨ੍ਹਾਂ ਅੰਦਰ ਰੋਗ ਹੈ, ਜੇ ਉਹ ਹੱਥ ਵੀ ਰੱਖਣ ਫਿਰ ਕੀ ਬਣੇਗਾ? ਹਰ ਕਰਤਾ ਸਭ ਕੀ ਜਾਣਦਾ, ਸਿਰ ਰੋਗ ਹੱਥ ਦੀਜੈ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਸ਼ੁੱਧਤਾ ਹੈ, ਪਵਿੱਤਰਤਾ ਹੈ, ਉਹ ਇਸ ਪਰਮਾਤਮਾ ਦੀ ਭਗਤੀ ਨੂੰ ਪਾ ਲੈਂਦੇ। ਹੁਣ ਜਦੋਂ ਇਹ ਸ਼ੰਤ ਸਮਾਪਤ ਹੁੰਦਾ, ਉਸ ਤੋਂ ਅੱਗੇ ਜਿਹੜਾ ਸ਼ੰਤ ਆਉਂਦਾ ਉਹਦਾ ਧਿਆਨ ਨਾਲ ਪਾਠ ਸੁਣ, ਦਿਲੋਂ ਮੁਹੱਬਤ ਹੋਵੇ, ਉਹ ਅੰਮ੍ਰਿਤ ਬਚਨ ਹੈ। ਹਜ਼ੂਰ ਨੇ ਫੁਰਮਾਇਆ, ਕਹਿਣ ਲੱਗੇ ਭਾਈ ਕਿ ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ, ਅੰਤਰ ਦਿਲੋਂ ਮੁਹੱਬਤ, ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ, ਤੇਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ। ਕਿਉਂਕਿ ਉਹ ਦਿਲੋਂ ਮੁਹੱਬਤ ਕਰਦੇ ਨੇ, ਦਿਲੋਂ ਪਿਆਰ ਕਰਦੇ ਨੇ। ਬਾਬਾ ਸਾਹਿਬ ਦਾ ਪਹਿਲਾ ਬਚਨ ਇਹ ਸੀ ਜੋ ਭਾਈ ਸਾਹਿਬ ਗਹਿਣ ਕਰਕੇ ਗਏ ਕਿ ਜੋ ਕੁਝ ਆਪਾਂ ਕਰਨੇ ਆ ਆਪਣਾ ਦਿਲ ਖੋਲ੍ਹ ਕੇ ਮਾਲਕ ਸਾਹਮਣੇ ਰੱਖੀ। ਜੇ ਮੰਨ ਲਓ ਇਹਦੇ ਤੋਂ ਪਰਦਾ ਵੀ ਪਾਲਾਂਗੇ ਤੇ ਕੀ ਆਪਾਂ ਬਚ ਸਕਾਂਗੇ? ਅੱਜ ਬੰਦੇ ਦੇ ਸਰੀਰ ਅੰਦਰ ਬਿਮਾਰੀ ਹੋਵੇ ਤੇ ਅਸੀਂ ਦੇਖਦੇ ਹਾਂ ਸਕੈਨਿੰਗ ਕੀਤੀ ਜਾਂਦੀ, ਉਹਦੀ ਬੋਡੀ ਦਾ ਪੂਰੀ ਦੀ ਇੱਕ ਇੱਕ ਨਾੜ, ਇੱਕ ਇੱਕ ਹੱਡੀ ਨੂੰ ਸਾਡੇ ਸਾਹਮਣੇ ਮਸ਼ੀਨਾਂ ਤਸਵੀਰਾਂ ਵਿੱਚ, ਕੰਪਿਊਟਰ ਵਿੱਚ, ਸਕਰੀਨ ਵਿੱਚ ਲੈ ਆਉਂਦੀਆਂ। ਬੰਦੇ ਦੀ ਬਣਾਈ ਹੋਈ ਇੱਕ ਮਸ਼ੀਨ ਇਨਸਾਨ ਦੇ ਅੰਦਰ ਦੀ ਇੱਕ ਇੱਕ ਨਾੜ ਨੂੰ ਸਾਹਮਣੇ ਅੱਖਾਂ ਦੇ ਲੈ ਆਉਂਦੀ ਹੈ। ਤੇ ਪਿਆਰਿਓ, ਜਿਸ ਪਰਮਾਤਮਾ ਨੇ ਬੰਦੇ ਨੂੰ ਪੈਦਾ ਕੀਤਾ ਹੈ, ਉਹਦੀ ਨਜ਼ਰ ਤੋਂ ਨਾ ਕੋਈ ਕਰਮ ਲੋਕ ਸਕਦਾ, ਨਾ ਕੋਈ ਬੰਦਾ ਲੋਕ ਸਕਦਾ। ਇੱਥੋਂ ਤੱਕ ਕਿ ਬਰੀਕ ਜਿਹਾ ਦਾਣੇ ਵਿੱਚ ਵੀ ਜਿਹੜਾ ਕੀੜਾ ਹੋਵੇ, ਪਰਮਾਤਮਾ ਦੀ ਨਜ਼ਰ ਵਿੱਚੋਂ ਕੀੜਾ ਵੀ ਕਦੀ ਦੂਰ ਨਹੀਂ ਜਾ ਸਕਦਾ। ਸੂਕਤਮ ਤੋਂ ਸੂਕਸ਼ਮ ਸੈੱਲ, ਉਹ ਵੀ ਪਰਮਾਤਮਾ ਦੀ ਨਜ਼ਰ ਵਿੱਚ। ਸਤਿਗੁਰੂ ਦਾ ਇੱਕ ਅੰਮ੍ਰਿਤ ਬਚਨ ਹੁੰਦਾ ਕਿ ਖਸਮੈ ਨਦਰੀ ਕੀੜਾ ਆਵੇ, जेते चुके दाने जा आशा की वार विच असीं एक बचन सुनने के चित्त अंदर सब को वेख नदरी हेठ चलाएंदा चित्त अंदर सब को कोई ऐसा नहीं जिहड़ा परमात्मा दे चित तो वख होवे हर एक परमात्मा दे चेते विच फर्क इन्ना है कि असी ओदे चेते विचों कदी भुले नहीं ते साडे चेते विचों छेती कदी वसदा नहीं पिया ओदे चेते चों कदी नहीं सी भुले सतगुरु गुरु नानक साहब ने तां वचन कीते ओ वेखै उना नजर ना आवै ओ सब नू देख रिहा है ते प्यारिओ जिन्हां नू ओ देखदा पिया ओ नू देखदे नहीं पए चित्तै अंदर सब को वेख नदरी खेट चलाइंदा ओ वेखै उना नजर ना आवै बहुता इहो विडान मैं बेनती करा अंदरों प्रीत रख के जदों कोई तुरदा ओदी शर्त नहीं कोई हुंदी मैं आउणा उसे प्रकरण ते दीजे बंदगी की परमात्मा नू कोई शर्त है कि आ कुछ देंगा तां असी तेरी बंदगी करांगे अगली गल है कि बंदगी दा फायदा की क्योंकि अजकल दा पढ़िया लिखिया समाज कई बारी ए पुरातन गल्लां नू इकोदम सट देंदा जी ए बंदगी ए सिबत ए सिमरन ए वाहगुरु ए शब्दां दा की लाल मैं एक दिन मंजी साहिब अर्ज कीती सी कि असी वड्याई करने आ परमात्मा दी ते करनी भी चाहिए दिखे इस वड्याई दा लाभ की हो सकदा ते गुरु नानक साहिब दे इक अमृत बोल है कहिंदे जेड़ी चीज टुट जाए ना ओनू टुट्टी कोई नू गंढण वास्ते कोई ना कोई यतन कीता जांदा तीन तरह के मैटल का जिक्र महाराज जी ने किया गुरु नानक साहब बचन करते हैं कि मान लिया जाए एक लोहे का बर्तन लोहे का भांडा है तो वह बर्तन टुट जाए लोहे की चीज टुट जाए तो उस टुटी कोई चीज न दोबारा कोई जोड़ सकता है महाराज कितने खां वह टुटा होया लोहा जुड़ सकता है जे अग विच उन्हें तपा दिता जाए अग नाल टुटा होया लोहा जुड़ जाता है जे कैं दा बर्तन कांसी दा भांडा टुट जाए ते लोहे नाल ओ टुटा होया कांसी दा भांडा भी दोबारा जुड़ जांदा ते प्यारियो जेकर मान लिया जाए सोने दा कोई गहना टुट जाए ते ओनू भी लोहे दे नाल तपा वाहगुरु अग विच तपा के ओनू भी टांका लाया जा सकदा है लोहा टुटे अग नाल जुड़ जांदा है कांसी दा बर्तन टुटे अग नाल जुड़ जांदा है सोना टुटे अग नाल जुड़ जांदा है सतगुरु कहिंदे ने एक अग जिवें ए धात नू टुट्टी कोई नू जोड़ देंदी है जिहड़ा रब तो करोड़ां जन्मां दा विछड़िया ओदी बंदगी ते सिफत करे बंदगी टुटे होए नू जोड़ देंदी है बस ए बंदगी च ताकत है कि टुटे होए जुड़ जांदे सतगुरु दा अमृत बचन है कि कहां कंचन टुटै सार तीन लफ्ज कहें दा अर्थ कांसी दा भांडा कंचन दा अर्थ सोना सार दा अखरी अर्थ लोहा सोना होवे कांसी दा बर्तन होवे लोहा होवे कहां कंचन टुटै सार अग्नि गंढ पाए लोहार अग नाल ओ टुटा होया मैटर जुड़ जांदा धात जुड़ जांदी है नानक आखे एहो विचार सिफती गंढ पवे दरबार जिहड़ा ओदी सिफत करेगा ओदी गंढ पैंदी है परमात्मा दे नाल मैं बेनती कर लगा कि ओदी सिफत ओदी वड्याई जदों कोई करेगा ओदी कोई शर्त नहीं गुरु रामदास जी का एक अमृत बोल है गुरु ग्रंथ साहिब दी बाणी विच ते शर्त इहदे नाल आपां लाईए भी की शर्त नाल ही प्यार निभदे हुंदे कई वारी असी मुहब्बत की गल करने हैं देखो सिख का फर्ज अरदास करे पर गुरु नाल शर्त ना लाओ मेरी रिक्वेस्ट तुहाडी बेनती है जिन्हों से शब्द सुखना भी कहने का भी मैं आ कोई सुख लिया जे आ होवेगा तो मैं आ करांगा इहदा मतलब मैं अपने स्वार्थ हां कि जे मेरा काम चलेगा मैं ताए ने दिन झाड़ू लांगा जे नहीं चलेगा मैं व्यापारी हाँ जे तू नहीं किया मैं किवें करांगा एक हथ देंगा दूजे हथ मैं तेनू कुछ दियांगा प्यारियो ये व्यापार हुंदा है ये प्यार नहीं हुंदा व्यापार विच ते प्यार विच फर्क है व्यापार विच देखिया जांदा है मैनू बचेगा की प्यार विच देखिया जांदा है मेरा अपना आपा किवें कुर्बान होवेगा प्यार विच बचाया नहीं जांदा प्यार विच सिर्फ वारिया जांदा है हुण जे आपां इह शर्त ला के कहीए मैं फिर बेनती करा अरदास करनी साडा फर्ज है ਕਿਸੇ ਚੀਜ਼ ਦੀ ਲੋੜ ਥੋੜ ਹੋਵੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਕਿਸੇ ਬਾਦਸ਼ਾਹ ਨੂੰ ਕਹਿਣ ਦੀ ਥਾਂ, ਕਿਸੇ ਸ਼ਾਹ ਨੂੰ ਕਹਿਣ ਦੀ ਥਾਂ, ਕਿਸੇ ਵੱਡੇ ਬੰਦੇ ਕੋਲ ਤਰਲੇ ਲੈਣ ਦੀ ਥਾਂ, ਤੂੰ ਆਪਣੇ ਗੁਰੂ ਕੋਲ ਜਾ ਕੇ ਤਰਲਾ ਮਾਰ, ਉਹਦੇ ਅਧੀਨ ਸਭ ਕੁਝ ਏ, ਉਹਦੇ ਕੋਲ ਬੇਨਤੀ ਕਰ, ਤੇਰੀ ਅਰਦਾਸ ਨੂੰ ਭਾਗ ਲੱਗੇ। ਅਸੀਂ ਬਚਨ ਪੜ੍ਹਨੇ ਆ ਗੁਰਦੇਵ ਦਾ ਕਿ ਜਾਂ ਕਹਿ ਵਸ ਖਾਨ ਸੁਲਤਾਨ, ਜਾਂ ਕਹਿ ਵਸ ਹੈ ਸਗਲ ਜਹਾਨ, ਜਾਂ ਕਾ ਕੀਆ ਸਭ ਕਿਛ ਹੋਏ, ਤਿਸ ਤੇ ਬਾਹਰ ਨਾ ਹੀ ਕੋਏ, ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇ ਨਿਭਾਹੇ। ਤੂੰ ਆਪਣੇ ਅੰਦਰ ਦੀ ਵੇਦਨਾ ਗੁਰੂ ਨੂੰ ਦੱਸ, ਪਰ ਸ਼ਰਤ ਲਾ ਕੇ ਕਿ ਜੇ ਤੁਸੀਂ ਇਹ ਕਰੋਗੇ ਤਾਂ ਮੈਂ ਇਹ ਕਰਾਂਗਾ। ਨਹੀਂ ਪਿਆਰਿਓ, ਐਸੀ ਸ਼ਰਤ ਨਹੀਂ। ਮੈਂ ਦੋ ਕੁ ਬਚਨ ਤੁਹਾਡੇ ਨਾਲ ਸਾਂਝੇ ਕਰਕੇ ਅੱਗੇ ਤੁਰਾਂਗਾ। ਇਸ ਵਿਚਾਰ ਲਈ ਤੁਸੀਂ ਇਕਾਗਰਤਾ ਬਣਾ ਕੇ ਰੱਖਿਓ। ਇੱਕ ਤਾਂ ਸ਼ਬਦ ਤੁਹਾਨੂੰ ਸਭ ਨੂੰ ਚੇਤੇ, ਮੈਨੂੰ ਪੱਕਾ ਯਾਦ ਹੋਵੇਗਾ ਕਿ ਤਕਰੀਬਨ ਕੀਰਤਨ ਵਿੱਚ ਇਹ ਕੀਰਤਨੀਆਂ ਸਾਰੇ ਪੜ੍ਹਦੇ, ਅਤੇ ਮੈਂ ਇੱਕ ਬੇਨਤੀ ਕਰਾਂਗਾ, ਇਹਨੂੰ ਵੀ ਮਹਿਸੂਸ ਨਾ ਕਰਿਓ। ਗੁਰੂ ਨਾਨਕ ਸਾਹਿਬ ਦੇ ਘਰ ਦਾ ਚਾਕਰ ਹੋਣ ਨਾਤੇ ਸਾਡੇ ਸ਼ਬਦਾਂ ਦੀ ਗਿਣਤੀ ਮੇਰਾ ਖਿਆਲ 100 ਕੁ ਨਹੀਂ ਹੈਗੀ, ਜੋ ਰੂਟੀਨ 'ਚ ਗਾਏ ਜਾਂਦੇ ਨੇ, ਕਿਤੇ ਵੀ ਗਾਏ ਜਾਂਦੇ। ਤਰਕ 'ਚ ਨਾਲ ਜਾਇਓ, ਉਹ ਸ਼ਬਦ ਵਾਰ ਵਾਰ ਗਾਇਨ ਕੀਤੇ ਜਾ ਰਹੇ ਨੇ। ਨਹੀਂ ਤੇ ਸਾਡੀ ਸਰੋਤ ਵੀ ਉੱਥੇ ਵੇ ਕਿ ਭਾਈ ਸਾਹਿਬ ਉਹ ਸ਼ਬਦ ਸਾਲਾਂ ਕਿ ਸ਼ਬਦ ਭਾਵੇਂ ਤੁਸੀਂ ਇੱਕ ਓਅੰਕਾਰ ਸਾਰੀ ਜ਼ਿੰਦਗੀ ਇਹਨੂੰ ਪੁਕਾਰਦੇ ਰਹੋ, ਇਹਦੇ ਵਿੱਚ ਵੀ ਰਸ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ 6000 ਦੇ ਕਰੀਬ ਸ਼ਬਦ ਨੇ, ਪਰ ਉਹ ਸ਼ਬਦ ਤਾਂ ਹੀ ਕੋਈ ਗਾਏਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੇਗਾ। ਜੇ ਮੈਂ ਅੰਮ੍ਰਿਤ ਕੀਰਤਨ ਚੁੱਕ ਕੇ ਸਿਰਫ ਉਹਦੇ ਹੀ ਸ਼ਬਦਾਂ ਦੇ ਪ੍ਰਕਰਨ ਨੂੰ ਦੁਹਰਾ ਰਿਹਾ, ਉਹ ਸ਼ਬਦਾਂ ਦੀ ਸੀਮਾ ਹੈ, ਵਾਰ ਵਾਰ ਉਹ ਸ਼ਬਦ ਗਾਇਨ ਕੀਤੇ ਜਾ ਰਹੇ ਨੇ। ਪਰ ਜੇ ਮੈਂ ਖੁਦ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰਾਂਗਾ, ਤੇ ਜੇ ਮੇਰਾ ਪ੍ਰੋਫੈਸ਼ਨ ਹੀ ਹੋਵੇ, ਮਹਿਸੂਸ ਨਾ ਕਰਿਓ। ਮੈਂ ਕਈ ਵਾਰੀ ਸਾਡੀ ਲੈਣ ਵਾਲੇ ਸੱਜਣ ਮੈਂ ਜਦੋਂ ਇਹ ਗੱਲ ਕਰਨਾ ਮਹਿਸੂਸ ਕਰ ਦਿੰਦੇ, ਨਹੀਂ ਜੇ ਮੈਨੂੰ ਗੁਰੂ ਨੇ ਕਿਰਤ ਦਿੱਤੀ ਏ। ਇੱਕ ਦੁਕਾਨਦਾਰ ਸਵੇਰੇ ਵਿਚਾਰਾ ਬੈਠਦਾ ਗੱਦੀ ਤੇ 8-10 ਘੰਟੇ 12 ਘੰਟੇ ਇਮਾਨਦਾਰੀ ਨਾਲ ਆਪਾਂ ਕੰਮ ਕਰਦਾ। ਇੱਕ ਆਫਿਸ ਵਿੱਚ ਗਿਆ ਹੋਇਆ ਆਫਿਸਰ ਜਾਂ ਕੋਈ ਵਰਕਰ, ਉਹ 8 ਘੰਟੇ ਲਗਾਤਾਰ ਆਪਣਾ ਕੰਮ ਕਰ ਰਿਹਾ। ਮੈਂ ਕਈ ਵਾਰੀ ਕਹਿੰਦਾ ਮਨਾ, ਗੁਰੂ ਦੀਆਂ ਸਿਫਤ ਕਰਨ ਵਾਲਿਆ ਸਿੱਖਾਂ, ਪ੍ਰਚਾਰਕਾਂ, ਕੀਰਤਨੀਆਂ, ਵਿਦਵਾਨ ਸੱਜਣਾ, ਤੂੰ ਘੱਟੋ ਘੱਟ 8 ਘੰਟੇ ਨਹੀਂ, ਤੂੰ ਆਪਣੀ ਡਿਊਟੀ ਤੋਂ ਬਾਅਦ 4 ਘੰਟੇ ਨਹੀਂ 3 ਘੰਟੇ ਵੀ ਕਿਤੇ ਇਮਾਨਦਾਰੀ ਨਾਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ, ਦੇਖ ਤੈਨੂੰ ਕਿੰਨੇ ਕੋਈ ਸ਼ਬਦ ਜੇਤੇ ਹੋ ਜਾਂਦੇ। ਹੁਣ ਆਪਾਂ 1 ਘੰਟਾ ਕੀਰਤਨ ਕਰਕੇ ਬਾਕੀ ਸਾਰਾ ਦਿਨ ਕੀ ਕਰਾਂਗੇ? 1 ਘੰਟਾ ਕਥਾ ਕੀਤੀ, ਬਾਕੀ ਸਮਾਂ ਕੀ ਕੀਤਾ? ਸਾਡੇ 'ਚ ਖੜੋਤ ਆ ਗਈ, ਅਸੀਂ ਰੁਕ ਗਏ ਉੱਥੇ। ਮੈਂ ਬੇਨਤੀ ਕਰਾਂ, ਇਹ ਨਾ ਸਮਝੋ ਕਿ ਮੈਂ ਜਿਹੜੇ ਸ਼ਬਦ ਗਾਇਨ ਕੀਤੇ ਜਾ ਰਹੇ ਉਹਨਾਂ 'ਚ ਤਾਕਤ ਨਹੀਂ। ਨਹੀਂ, ਜਦੋਂ ਅਸੀਂ ਬਾਣੀ ਪੜਾਂਗੇ ਆਪ ਹੋਰ ਸ਼ਬਦ ਖੋਜਾਂਗੇ, ਤੇ ਸੰਗਤ ਦੀ ਕਿਰਪਾ ਅਸੀਸ ਮਿਲੇਗੀ। ਮੈਂ ਐਸੇ ਐਸੇ ਕੀਰਤਨੀ ਸ਼ਿਮਲੇ ਹੁੰਦੇ ਸਨ ਸੱਜਣ, ਚਲੇ ਗਏ, ਜਿਹੜਾ 1 ਸ਼ਬਦ ਅੱਜ ਪੜ੍ਹਦੇ ਸਨ, 2 ਸਾਲ ਬਾਅਦ ਉਹ ਸ਼ਬਦ ਦੀ ਵਾਰੀ ਨਹੀਂ ਸੀ ਆਉਂਦੀ ਹੁੰਦੀ। ਸਵੇਰੇ ਸ਼ਾਮ ਉਹ ਸ਼ਬਦ ਹੁਣ ਕੰਠ ਕਰਦੇ ਸਨ ਸਾਡੇ ਬਜ਼ੁਰਗ ਬਾਣੀ, ਅਜੇ ਖੈ ਬੱਚਿਆਂ 'ਚ, ਪਰ ਕੰਮ ਬੜਾ ਵਧੀਆ। ਹੁਣ ਸਾਇੰਸ ਨੇ ਬਹੁਤ ਕੁਝ ਸੌਖਾ ਕਰ ਦਿੱਤਾ, ਪਹਿਲਾਂ ਪੋਥੀ ਸੀ, ਹੁਣ ਸਾਡੇ ਕੋਲ ਆਈਫੋਨ ਕਹਿ, ਆਈਪੈਡ ਕਹਿ, ਆਈਪੋਡ ਪਿਆ ਹੈ, ਬਸ ਉਹਦੇ ਉੱਤੇ ਸ਼ਬਦ ਆਈ ਜਾਣੇ, ਆਪਾਂ ਪੜ੍ਹ ਦੇਣਾ। ਹੁਣ ਆਪਾਂ ਕਹਾਂਗੇ ਜੇ ਕਹੀਏ ਜੀ ਸ਼ਬਦ ਤੇ ਪੜ੍ਹਨ ਨਾਲ ਹੀ ਸੰਬੰਧਕ ਹੈ, ਇਹਨੂੰ ਮਹਿਸੂਸ ਨਾ ਕਰਿਓ ਮੈਂ ਜਿਹੜੀ ਬੇਨਤੀ ਕਰਨ ਲੱਗਾ, ਇਹਦੇ ਨਾਲ ਖੜੋਤ ਆ ਰਹੀ ਹੈ ਦਿਨ ਬਦਿਨ। ਹੁਣ ਅਸੀਂ ਕਹੀਏ ਜੀ ਸ਼ਬਦ ਪੜ੍ਹਨਾ, ਪੜ੍ਹ ਦਿੱਤਾ, ਉਹ ਨਹੀਂ ਪਿਆਰਿਓ, ਜਦੋਂ ਅਸੀਂ ਸ਼ਬਦ ਨੂੰ ਕੰਟ ਕਰਦਿਆਂ ਵਾਰ ਵਾਰ ਆਪਣੀ ਜ਼ਬਾਨ ਤੋਂ ਬੋਲਦੇ ਸਾਂ, ਕੱਲਾ ਸ਼ਬਦ ਜ਼ਬਾਨੀ ਕੰਠ ਹੀ ਨਹੀਂ ਸੀ ਹੁੰਦਾ, ਕੰਠ ਕਰਦਿਆਂ ਹੋਏ ਸ਼ਬਦ ਸਾਡੇ ਜੀਵਨ ਉੱਤੇ ਅਸਰ ਕਰ ਜਾਂਦਾ ਸੀ। ਜੇ ਇੱਕ ਮੰਦਰ ਦਾ ਪੁਜਾਰੀ ਇੱਕ ਪੱਥਰ ਉੱਤੇ ਰੋਜ਼ ਚੰਦਨ ਰਗੜਦਾ ਹੈ, ਉਰਸੇ ਉੱਤੇ ਚੰਦਨ ਰਗੜਦਾ ਹੈ, ਵਾਰ ਵਾਰ ਉਹ ਪੱਥਰ ਉੱਤੇ ਚੰਦਨ ਰਗੜੇ ਤੇ ਪੱਥਰ ਵਿੱਚੋਂ ਵੀ ਚੰਦਨ ਦੀ ਮਹਿਕ ਆਉਣ ਲੱਗ ਪੈਂਦੀ ਏ, ਤੇ ਪਿਆਰਿਓ ਜਿਹੜਾ 1 ਸ਼ਬਦ ਨੂੰ ਵਾਰ ਵਾਰ ਬੋਲ ਕੇ ਕੰਠ ਕਰੇਗਾ, ਸੱਚ ਉਹਦੇ ਜੀਵਨ ਵਿੱਚੋਂ ਗੁਰੂ ਦੇ ਸ਼ਬਦ ਦੀ ਮਹਿਕ ਆਉਣ ਲੱਗ ਪਵੇਗੀ, ਸ਼ਬਦ ਉਹਦੇ ਜੀਵਨ ਤੇ ਅਸਰ ਕਰਦਾ ਹੈ। ਮੈਂ ਬੇਨਤੀ ਕਰਾਂ, 1 ਸ਼ਬਦ ਜਿਹਦੇ 'ਚ ਕੋਈ ਕੰਡੀਸ਼ਨ ਨਹੀਂ, ਕੋਈ ਸ਼ਰਤ ਨਹੀਂ ਕਿ ਮੈਂ ਤੈਨੂੰ ਪਿਆਰ ਕਰਾਂਗਾ ਤੂੰ ਮੈਨੂੰ ਇਹ ਦੇਈਂ, ਮੈਂ ਹੈਰਾਨ ਹੁੰਦਾ ਉਹ ਸ਼ਬਦ ਪੜ੍ਹ ਕੇ ਜੋ ਉਹਦੀ ਗਹਿਰਾਈ 'ਚ ਜਾਓ ਤਾਂ, ਕਿਉਂਕਿ ਦਿਲੋਂ ਮੁਹੱਬਤ ਜਿਹੜਾ ਕਰਦਾ ਉਹ ਦੁੱਖ ਵਿੱਚ ਵੀ ਪਿਆਰੇ ਦਾ ਸਾਥ ਨਹੀਂ ਜੇ ਛੱਡਦਾ। ਪਿਆਰੇ ਉਹ ਸੁੱਖ ਵਿੱਚ ਵੀ ਕਦੀ ਪਿਆਰੇ ਨੂੰ ਭੁੱਲਦਾ ਨਹੀਂ। ਸੱਚੀ ਗੱਲ ਇਹ ਦੋ ਚੀਜ਼ਾਂ, ਜਦੋਂ ਅੱਤ ਦਾ ਦੁੱਖ ਆਉਂਦਾ ਉਦੋਂ ਬੰਦਾ ਖੀਣਤਾ ਵੀ ਜਾ ਕੇ ਭੁੱਲ ਜਾਂਦਾ ਹੈ, ਅਤੇ ਜਦੋਂ ਬੰਦੇ ਕੋਲ ਅੱਤ ਦਾ ਸੁੱਖ ਆਉਂਦਾ ਉਦੋਂ ਹੰਕਾਰ ਵਿੱਚ ਆ ਕੇ ਕਈ ਵਾਰੀ ਭੁੱਲ ਜਾਂਦਾ। ਦੁੱਖ ਵਿੱਚ ਖੀਣਤਾ ਆ ਜਾਂਦੀ, ਮੈਂ ਇੰਨਾ ਪਾਠ ਕੀਤਾ ਮੈਨੂੰ ਕੀ ਮਿਲਿਆ, ਅਤੇ ਸੁੱਖ ਵਿੱਚ ਕਹਿੰਦਾ ਕਿ ਆਖਰ ਆਪਣੀਆਂ ਕਮਾਈਆਂ ਕੀਤੀਆਂ ਅਤੇ ਇੰਨਾ ਕੁਝ ਇਕੱਠਾ ਹੋਇਆ। ਕਈ ਵਾਰੀ ਦੁੱਖ ਵਿੱਚ ਖੀਣਤਾ ਮਾਰ ਜਾਂਦੀ ਏ ਅਤੇ ਸੁੱਖ ਵਿੱਚ ਹੰਕਾਰ ਮਾਰ ਜਾਂਦਾ ਹੈ। ਮੇਰੇ ਗੁਰੂ ਨੇ ਕਿਹਾ ਕਿ ਸੰਪੈ ਦੇਖ ਨਾ ਹਰਖੀਏ, ਬਿਪਤ ਦੇਖ ਨਾ ਰੋਏ। ਜੇ ਧਨ ਆਇਆ ਤੇ ਖੁਸ਼ੀ ਚ ਨੱਚ ਨਾ, ਜੇ ਮੁਸੀਬਤ ਆ ਗਈ ਤੇ ਢਾਹਾਂ ਮਾਰ ਕੇ ਰੋ ਨਾ। ਸੰਪੈ ਦੇਖ ਨਾ ਹਰਖੀਏ, ਬਿਪਤ ਦੇਖ ਨਾ ਰੋਏ। ਜਿਉਂ ਸੰਪੈ ਤਿਉਂ ਬਿਪਤ ਕਹਿ, ਬਿਧ ਨੇ ਰਚਿਆ ਸੋ ਹੋਏ। ਜਿਵੇਂ ਸੁੱਖ ਦਿੱਤਾ ਉਸ ਤਰ੍ਹਾਂ ਦੁੱਖ, ਜਿਹੜਾ ਪਿਆਰ ਕਹਿ ਦਿਲੋਂ ਮੁਹੱਬਤ, ਮੈਂ ਉਸੇ ਦੁੱਖ ਦੇ ਸਿਰ ਰੋਗਿਆ। ਜਿਹੜੀ ਦਿਲੋਂ ਮੁਹੱਬਤ ਕਹਿ ਪਿਆਰੇ, ਉਹਦੇ ਚ ਹੋਰ ਕੋਈ ਸ਼ਰਤ ਨਹੀਂ, ਸਿਰਫ ਇੱਕੋ ਵੇ ਪਿਆਰਿਆ ਕਿ ਤੂੰ ਮੈਨੂੰ ਭੁਲਾਹੀ ਨਾ। ਉਹ ਸ਼ਬਦ ਕਹਿ ਕਿ ਜੇ ਸੁੱਖ ਦੇਹੇ ਤਾਂ ਤੁਝੇ ਅਰਾਧੀ। ਹੁਣ ਆਪਾਂ ਕਹਾਂਗੇ ਵੀ ਇਹ ਤਾਂ ਬਾਕੀ ਜਿਹਨੂੰ ਸੁੱਖ ਮਿਲੇਗਾ ਉਹ ਅਰਾਧੇਗਾ। ਅਗਲੀ ਤੁਕ ਧਿਆਨ ਰੱਖੋ, ਕਹਿੰਦੇ ਨੇ ਕੱਲਾ ਸੁੱਖ ਨਹੀਂ, ਇਹਦੇ ਬਿਲਕੁਲ ਵਿਪਰੀਤ, ਜੇ ਤੁਸੀਂ ਮੈਨੂੰ ਦੁੱਖ ਦੇ ਦਿਓਗੇ, ਸੁੱਖ ਵਿੱਚ ਅਰਾਧਾਂਗਾ, ਦੁੱਖ ਵਿੱਚ ਤੈਨੂੰ ਧਿਆਵਾਂਗਾ। ਸ਼ਬਦ ਹੈ, ਸ਼ਰਤ ਨਹੀਂ ਮੇਰੀ ਕੋਈ। ਜੇ ਰੋਟੀ ਦੇ ਦਿਓਗੇ ਤਾਂ ਵੀ ਤੇਰਾ ਸ਼ੁਕਰ ਕਰਾਂਗਾ, ਜੇ ਮਾਲਕਾ ਭੁੱਖਾ ਰੱਖੇਗਾ ਸੱਚ ਏ ਵੇ ਫਿਰ ਵੀ ਮੈਂ ਤੇਰਾ ਸ਼ੁਕਰਾਨਾ ਹੀ ਕਰਾਂਗਾ। ਜੇ ਮੈਨੂੰ ਵਡਿਆਈ ਦੇ ਦਿਓਗੇ ਤਾਂ ਵੀ ਵਡਿਆਈ ਲੈ ਕੇ ਤੇਰੇ ਚਰਨਾਂ ਚ ਮੱਥਾ ਟੇਕਾਂਗਾ, ਜੇ ਚਾਰ ਬੰਦੇ ਮੈਨੂੰ ਅਪਮਾਨਿਤ ਕਰਨਗੇ ਮੈਂ ਤਾਂ ਵੀ ਤੇਰਾ ਡਰ ਨਹੀਂ ਛੱਡਾਂਗਾ। ਇਹ ਹੈ ਦਿਲੋਂ ਮੁਹੱਬਤ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਜੇ ਸੁੱਖ ਦੇਹ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਮੇਰਾ ਖਿਆਲ ਇਹਦੇ ਅਰਥਾਂ ਦੀ ਲੋੜ ਨਹੀਂ, ਅਰਥ ਬੜੇ ਸਰਲ ਸਪਸ਼ਟ ਹੋ ਰਹੇ। ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤਕੀ ਰਾਜਾ, ਦੁੱਖ ਵਿੱਚ ਸੁੱਖ ਮਨਾਈ। ਪਿਆਰਿਓ, ਦੁੱਖ ਵਿੱਚ ਵੀ ਸੁੱਖ, ਦੁੱਖ ਵੀ ਸੁੱਖ ਮਨਾਈ। ਮਹਾਰਾਜ ਕਹਿੰਦੇ ਮੈਂ ਦੁੱਖ ਵਿੱਚ ਵੀ ਤੇਰਾ ਸ਼ੁਕਰ ਕਰਾਂਗਾ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤਕੀ ਰਾਜਾ, ਦੁੱਖ ਵਿੱਚ ਸੁੱਖ ਮਨਾਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਲੋੜ ਪੈ ਮੈਂ ਆਪਣਾ ਆਪ ਕੁਰਬਾਨ ਕਰਾਂ, ਵਿੱਚ ਅਗਨੀ ਆਪ ਜਲਾਈ। ਪੱਖਾ ਫੇਰੀ ਪਾਣੀ ਢੋਵਾ, ਜੋ ਦੇਵੇ ਸੋ ਖਾਈ। ਪਰ ਇੱਕ ਕਿਰਪਾ ਕਰਿਓ ਮਾਲਕ, ਸੁੱਖ ਦੁੱਖ ਮਾਨ ਅਪਮਾਨ ਹਾਨ ਲਾਭ ਸਭ ਕੁਝ ਮੈਂ ਜਰ ਲਾਂ, ਪਰ ਤੇਰੇ ਚਰਨਾਂ ਚ ਝੋਗਿਆਂ ਦੁੱਖ ਆ ਜਾਏ ਸੁੱਖ ਆ ਜਾਏ। ਬਸ ਇਹ ਘੜੀ ਕਦੀ ਨਾ ਆਵੇ ਜਿੱਦਣ ਮੇਰੇ ਮਨ ਵਿੱਚ ਤੇਰੇ ਪਿਆਰ ਵਾਲੀ ਗੰਢ ਕਿਤੇ ਟੁੱਟ ਜਾਏ। ਸਤਿਗੁਰੂ ਨੇ ਕਿਹਾ ਕਿ ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਖੋ ਵਡਿਆਈ। ਕਿਰਪਾ ਕਰਕੇ ਮੈਨੂੰ ਗਰੀਬ ਨੂੰ ਆਪਣੇ ਨਾਲ ਮੇਲ ਲਿਓ। ਮੈਂ ਇੱਕ ਹੋਰ ਸ਼ਬਦ ਆਪ ਜੀ ਨੂੰ ਸੁਣਾ ਦੇਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ। ਇਹ ਅੰਮ੍ਰਿਤ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ, ਇਹਦੇ ਵਿੱਚ ਵੀ ਦਿਲੋਂ ਮੁਹੱਬਤ ਦਾ ਜ਼ਿਕਰ ਹੈ। ਇਹ ਸ਼ਬਦ ਹੈ ਕਿ ਫੁਰਮਾਨ ਤੇਰਾ ਸਿਰੇ ਉੱਪਰ, ਫਿਰ ਨਾ ਕਰਤ ਵਿਚਾਰ। ਸ਼ਬਦ ਪੜ੍ਹਿਆ ਜਾਂਦਾ, ਜੋ ਕੁਝ ਪਰਮਾਤਮਾ ਤੁਸੀਂ ਕਰ ਦਿੱਤਾ ਮੈਂ ਇਹਨੂੰ ਖਿੜੇ ਮੱਥੇ ਪ੍ਰਵਾਨ ਕਰਾਂਗਾ। ਕਦੀ ਇਹ ਨਹੀਂ ਕਹਾਂਗਾ ਜੋ ਕੁਝ ਮੇਰੇ ਨਾਲ ਵਾਪਰਿਆ ਤੁਸੀਂ ਇਹਦੇ ਤੇ ਦੁਬਾਰਾ ਵਿਚਾਰ ਕਰੋ। ਫਿਰ ਨਾ ਕਰਤ ਵਿਚਾਰ, ਕੋਈ ਅਪੀਲ ਕੋਈ ਤਰਕ ਨਹੀਂ। ਫੁਰਮਾਨ ਤੇਰਾ ਸਿਰਾ ਉੱਪਰ, ਫਿਰ ਨਾ ਕਰਤ ਵਿਚਾਰ। ਤੂੰ ਹੀ ਦਰਿਆ ਤੂੰ ਹੀ ਕਰੀਆ, ਤੂੰ ਹੀ ਦਰਿਆ ਦਾ ਅਰਥ ਹੈ ਦਰਿਆ ਵੀ ਤੂੰ ਹੈ, ਤੇ ਪਾਰ ਕਰਨ ਵਾਲਾ ਮਲਾਹ ਤੇ ਜਹਾਜ਼ ਵੀ ਤੂੰ ਹੈ। ਤੂੰ ਹੀ ਦਰਿਆ ਤੂੰ ਹੀ ਕਰੀਆ, ਤੁਝੇ ਤੇ ਨਿਸਤਾਰ ਬੰਦੇ ਬੰਦਗੀ ਇਖਤਿਆਰ। ਅਸਲ ਚ ਅਰਥ ਕਰਾਂਗੇ ਇਖਤਿਆਰ, ਬੰਦੇ ਉਹ ਇਨਸਾਨ ਬੰਦਗੀ ਇਖਤਿਆਰ। ਤੂੰ ਆਪਣੀ ਜ਼ਿੰਦਗੀ ਚ ਬੰਦਗੀ ਨੂੰ ਧਾਰਨ ਕਰ, ਬੰਦੇ ਬੰਦਗੀ ਇਖਤਿਆਰ। ਸਾਹਿਬ ਰੋਸ ਧਰੋ ਕੇ ਪਿਆਰ, ਉਹ ਝਿੜਕੇ ਵੀ ਉਹ ਪਿਆਰ ਵੀ ਕਰੇ, ਤੂੰ ਬੰਦਗੀ ਕਰਨੀ ਨਾ ਛੱਡੀ। ਮੈਂ ਇੱਕ ਪਿਛਲੇ ਦਿਨੀ ਅਰਜ਼ ਕੀਤੀ, ਦੇਖੋ ਪਿਆਰ ਕੀ ਹੈ। ਹੋ ਸਕਦਾ ਆਪਣੇ ਟੀਵੀ ਵਿੱਚ ਜੋ ਰੋਜ਼ ਕਥਾ ਸੁਣਨ ਵਾਲੇ ਸੱਜਣ ਨੇ ਸੁਣਿਆ ਹੋਵੇ। ਦਿਲੋਂ ਮੁਹੱਬਤ ਜਿਹੜੀ ਹੁੰਦੀ ਹੈ ਪਿਆਰੇ, ਉਹ ਬਾਹਰ ਦੇ ਘਟਨਾਕ੍ਰਮ ਵੇਖ ਕੇ ਕਦੀ ਪਿਆਰੇ ਤੋਂ ਮੁੱਖ ਨਹੀਂ ਮੋੜਦੀ। ਮੈਂ ਸੋਚਣਾ ਏਡੀ ਵੱਡੀ ਗੱਲ ਕਿ ਕਰਵਤ ਭਲਾ ਨਾ ਕਰਵਟ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਹਾਂ ਵਾਰੀ ਮੁੱਕ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੁਮਾਰੇ। ਇਹ ਨਹੀਂ ਕਿਹਾ ਮੈਂ ਪਿੱਠ ਕਰਾਂ, ਕਹਿਣ ਲੱਗੇ ਕਿਰਪਾ ਕਰਿਓ ਤੁਸੀਂ ਪਿੱਠ ਨਾ ਕਰਿਓ। ਕਰਵਟ ਦੇ ਮੋਕੋ ਕਾਹੇ ਕੁਮਾਰੇ ਜੋ ਤਨ ਚੀਰੈ, ਜੇ ਮੇਰੇ ਤੂੰ ਟੁਕੜੇ ਕਰੇ ਅੰਗ ਨਾ ਮੋਰੂ ਮੇਰੇ ਮਾਲਕ, ਮੈਂ ਆਪਣਾ ਹੱਥ ਨਹੀਂ ਪਿੱਛੇ ਕਰਾਂਗਾ। ਪਿੰਡ ਭਰੈ ਤੋ ਪ੍ਰੀਤ ਨਾ ਤੋਰੂ, ਕਿਉਂ ਮੈਂ ਦਿਲੋਂ ਮੁਹੱਬਤ ਕਰਨਾ। ਮੈਂ ਪਿਛਲੇ ਦਿਨ ਇੱਕ ਘਟਨਾ ਸੁਣਾਈ ਸੀ, ਉਹ ਮੈਂ ਇੱਥੇ ਜ਼ਰੂਰ ਅੱਜ ਦੁਹਰਾਂਗਾ ਕਿ ਪਿਆਰ ਕੀ ਹੈ। ਬੜੇ ਸਿੱਖ ਐਸੇ ਨੇ ਗੁਰਸਿੱਖੋ, ਜਿਨ੍ਹਾਂ ਦੀਆਂ ਸਾਖੀਆਂ ਦੀ ਗੱਲ ਛੱਡੋ, ਜਿਨ੍ਹਾਂ ਦੇ ਨਾਵਾਂ ਦਾ ਵੀ ਸਿੱਖਾਂ ਨੂੰ ਪਤਾ ਨਹੀਂ ਜੇ, ਮੈਂ ਸੱਚ ਕਹਿ ਰਿਹਾ। ਸੈਂਕੜੇ ਸਿੱਖ ਐਸੇ ਨੇ ਜਿਨ੍ਹਾਂ ਦੇ ਨਾਮ ਹੀ ਸਾਨੂੰ ਪਤਾ ਨਹੀਂ। ਭਾਈ ਗੁਰਦਾਸ ਸਾਹਿਬ ਦੀ ਰਚਨਾ ਪੜ੍ਹੋ, ਉਹਨਾਂ ਦੀ ਇੱਕ ਵਾਰ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਜਿਹੜੇ ਜਿਹੜੇ ਸਿੱਖ ਹੋਏ ਨੇ, ਮੁਖੀ, ਮੁਖੀ ਦਾ ਅਰਥ ਭਜਨ ਬੰਦਗੀ ਵਾਲੇ, ਸਰਤ ਸੁਰਤ ਸ਼ਬਦ ਤੇ ਬਿਆਸੀ, ਉਹਨਾਂ ਦੇ ਨਾਮ ਉਹਨਾਂ ਦਿੱਤੇ ਭਾਈ ਸਾਹਿਬ ਨੇ। ਜਦੋਂ ਸਿੱਖਾਂ ਦੇ ਨਾਵਾਂ ਲਿਖਣੇ ਸ਼ੁਰੂ ਕੀਤੇ ਤੇ ਸਭ ਤੋਂ ਪਹਿਲਾਂ ਨਾਮ ਉਹਨਾਂ ਭਾਈ ਤਾਰੂ ਦਾ ਦਿੱਤਾ ਹੈ, ਤਾਰੂ ਸਿੰਘ ਨਹੀਂ, ਚੇਤੇ ਰੱਖਿਓ, ਭਾਈ ਤਾਰੂ ਪੋਪਟ। ਭਾਈ ਸਾਹਿਬ ਦੀ ਰਚਨਾ ਚ ਪਹਿਲਾ ਹੈ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ। ਇਹ ਛੋਟੇ ਜਿਹੇ ਬੱਚੇ ਨੂੰ ਕਰਤਾਰਪੁਰ ਚੇਟਕ ਲੱਗ ਗਈ ਸੀ, ਪਹਿਲਾ ਸਿੱਖ ਉਹਨਾਂ ਨੇ ਲਿਖਿਆ। ਹਾਲਾਂਕਿ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਪਹਿਲਾ ਸਿੱਖ ਗੁਰੂ ਨਾਨਕ ਦੀ ਸਿੱਖਿਆ ਮੰਨਣ ਵਾਲੀ ਬੇਬੇ ਨਾਨਕੀ ਹੈ। ਪਹਿਲਾਂ ਦੀਦਾਰ ਕਰਕੇ ਤ੍ਰਿਪਤ ਹੋਈ ਔਰਤ ਮੁਸਲਮਾਨ ਦਾਈ ਦੌਲਤਾਂ ਹੈ। ਮੈਂ ਇਉਂ ਕਹਾਂ, ਘਰ ਵਿੱਚ ਝਾੜੂ ਲਾਉਣ ਵਾਲੀ ਦਾਸੀ, ਅੰਦਰੋਂ ਤ੍ਰਿਪਤ ਹੋਈ ਤੀਜੀ ਔਰਤ ਤੁਲਸਾਂ ਦਾਸੀ ਹੈ। ਇਤਿਹਾਸ ਨੂੰ ਜੇ ਪੜ੍ਹਾਂਗੇ ਤਾਂ, ਪਰ ਮੈਂ ਬੇਨਤੀ ਕਰਾਂਗਾ, ਬੜੇ ਸਿੱਖ ਐਸੇ ਜੇ, ਇੱਕ ਸਾਡੀ ਕਿਤਾਬ ਹੈ ਸਿੱਖਾਂ ਦੀ ਭਗਤਮਾਲ, ਉਹ ਕਿਹਾ ਜਾਂਦਾ ਭਾਈ ਮਨੀ ਸਿੰਘ ਉਹਨਾਂ ਦੀ ਲਿਖੀ, ਪਰ ਉਹਨੂੰ ਹੁਣ ਕੁਝ ਵਿਦਵਾਨਾਂ, ਵੱਖ ਵੱਖ ਵਿਦਵਾਨਾਂ ਨੇ ਇਹਨੂੰ ਐਡਿਟ ਕੀਤਾ। ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਨੇ ਵੀ ਉਸ ਪੁਸਤਕ ਨੂੰ ਸਿੱਖਾਂ ਦੀ ਭਗਤਮਾਲ ਦਰਥ, ਜਿਹੜੇ ਸਿੱਖ ਗੁਰੂ ਨਾਨਕ ਸਾਹਿਬ ਦੇ ਪਿਆਰੇ ਹੋ। ਮੈਂ ਤਾਂ ਇੱਕ ਦਰਜ ਕੀਤੀ, ਅਸੀਂ ਸੁਲਤਾਨਪੁਰ ਦਾ ਜ਼ਿਕਰ ਕਰਨੇ ਹਾਂ ਦੌਲਤ ਲੋਧੀ ਖਾਨ ਦਾ। ਭਾਈ ਗੁਰਦਾਸ ਸਾਹਿਬ ਨੇ ਦੌਲਤ ਖਾਨ ਨੂੰ ਇੱਕ ਤੁੱਕ ਦਿੱਤੀ, ਉਹ 'ਚ ਲਿਖਿਆ ਦੌਲਤ ਖਾਨ ਲੋਧੀ ਭਲਾ ਹੋਵਾ ਜਿੰਦ ਪੀਰ ਅਵਨਾਸ਼ੀ। ਗੁਰੂ ਨਾਨਕ ਸਾਹਿਬ ਦਾ ਸਿੱਖ ਮੰਨਿਆ। ਭਾਈ ਮਰਦਾਨੇ ਬਾਰੇ ਲਿਖਿਆ ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮਿਰਾਸੀ। ਮੇਰਾ ਖਿਆਲ ਇਹ ਵਾਰ ਕਿਸੇ ਨੇ ਪੜ੍ਹੀ ਨਹੀਂ ਹੋਣੀ, ਕਥਨਾ ਬਾਅਦ 'ਚ ਜ਼ਰੂਰ ਪੜ੍ਹਦੇ ਹੋਣਗੇ ਜਿਹੜੇ ਮਿਹਨਤ ਕਰਦੇ ਨੇ। ਪਿਆਰਿਓ, ਬੜੇ ਸਿੱਖ ਐਸੇ ਜੇ, ਹੁਣ ਜਦੋਂ ਉਹਨਾਂ ਸਿੱਖਾਂ ਨੂੰ ਅਸੀਂ ਸੁਣਾਉਂਦੇ ਹਾਂ ਤੇ ਕਈ ਵਾਰੀ ਸਰੋਤੇ ਸੁਣਨ ਵਾਲੇ ਕਹਿੰਦੇ ਲਓ ਜੀ ਅਸਾਂ ਤਾਂ ਸੁਣੀ ਕੋਈ ਨਹੀਂ, ਆ ਨਵੀਂ ਗੱਲ ਕੱਢ ਮਾਰੀ। ਮੈਂ ਇੱਕ ਬੇਨਤੀ ਕਰਾਂ, ਬਹੁਤ ਕੁਝ ਪਿਆ ਜਿਹੜਾ ਜੇ ਪੜਦੇ ਥੱਲੇ ਵੀ ਜਿਹੜਾ ਸਿੱਖਾਂ ਦੇ ਵਿੱਚ ਆਇਆ ਹੀ ਨਹੀਂ, ਕਿਉਂਕਿ ਸਾਨੂੰ ਆਪਣੀ ਲੜਾਈ ਤੋਂ ਵਿਹਲ ਮਿਲੇ ਤਾਂ ਕਦੀ ਗੁਰੂ ਸਾਹਿਬ ਨੂੰ ਦੇਖੀਏ ਨਾ। ਖਿਮਾ ਕਰਿਓ, ਇੱਕ ਸਿੱਖ ਭਾਈ ਸੰਗਤ ਜੀ ਹੋਏ ਨੇ, ਸੰਗਤ ਸਾਹਿਬ ਵੀ ਉਹਨਾਂ ਨੂੰ ਕਿਹਾ ਜਾਂਦਾ। ਪ੍ਰਕਰਨ ਤੋਂ ਦੂਰ ਨਹੀਂ ਜਾਣਾ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਇਹ ਅਸਲ 'ਚ ਕਿਰਤ ਕਰਦੇ ਸਨ ਘਿਓ ਦੀ, ਆਉਣਾ ਮੈਂ ਪਿਆਰ ਤੇ ਹੈ, ਘਿਓ ਦੀ ਕਿਰਤ ਕਰਦੇ ਸਨ ਅਤੇ ਘਿਓ ਪੁਰਾਣੇ ਸਮੇਂ ਬਜ਼ੁਰਗਾਂ ਨੂੰ ਪਤਾ ਹੋਣਾ, ਕੱਪੜਾ ਵੀ ਘਿਓ ਵੀ, ਆ ਡਰਾਈ ਫਰੂਟ ਵੀ ਫੇਰੀ ਲਾ ਕੇ ਪਿੰਡਾਂ ਵਿੱਚ ਵੇਚਿਆ ਜਾਂਦਾ ਸੀ, ਗਲੀ ਮੁਹੱਲੇ ਕੂਚਿਆਂ ਵਿੱਚ। ਉਹ ਕੀ ਕਰਦੇ ਹੁੰਦੇ ਸਨ, ਕੁੱਪਾਂ ਘਿਓ ਦਾ ਉਹਨਾਂ ਲੈਣਾ, ਕੱਚੇ ਚਮੜੇ ਦੇ ਕੁੱਪੇ ਬਣਦੇ ਸਨ, ਉਸ ਵਿੱਚ ਘਿਓ ਹੋਣਾ ਅਤੇ ਉਹ ਫੇਰੀ ਲਾਣੀ, ਉਹਨਾਂ ਨੇ ਘਿਓ ਵੇਚਣਾ। ਘਟਨਾ ਹੈ ਗੁਰੂ ਸਾਹਿਬ ਜੀ ਦੇ, ਗੁਰੂ ਹਰਿ ਸਾਹਿਬ ਦੇ ਵੇਲੇ ਦੀ। ਸੰਗਤ ਸਾਹਿਬ ਆਪਣੇ ਨੇਮ ਸਾਬਤ ਭਾਈ ਸੰਗਤ ਜੀ, ਉਹਨਾਂ ਨੇ ਕੁੱਪਾ ਘਿਓ ਦਾ ਚੁੱਕਿਆ ਅਤੇ ਫੇਰੀ ਲਾਣ ਜਾਂਦੇ ਦੇ, ਅਤੇ ਰਸਤੇ ਵਿੱਚ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਹਰਿ ਸਾਹਿਬ ਜੀ ਦੇ ਸਿੱਖ ਆਪਣੇ ਖੇਤਾਂ ਵਿੱਚ ਕੰਮ ਪੈ ਕਰਦੇ। ਉਹਨਾਂ ਖੇਤਾਂ ਵਿੱਚ ਕੰਮ ਕਰਾਉਣ ਵਾਲੇ ਇੱਕ ਸਿੱਖ ਨੇ ਜਿਨ੍ਹਾਂ ਦਾ ਨਾਮ ਭਾਈ ਭਗਤੂ ਸਾਹਿਬ ਸੀ, ਸ਼ਾਇਦ ਨਾਮ ਦਾ ਆਪ ਜੀ ਨੂੰ ਪਤਾ ਹੋਣਾ। ਬਾਬੇ ਆਦਮ ਨੇ ਸੇਵਾ ਕੀਤੀ ਅਤੇ ਗੁਰੂ ਰਾਮਦਾਸ ਜੀ ਨੇ ਪੁੱਛਿਆ ਕਾਂਸ ਲਈ ਸੇਵਾ ਕੀਤੀ, ਜੋ ਮੰਗੋ। ਉਹ ਆਪ ਤਾਂ ਬੋਲੇ ਨਹੀਂ, ਉਮਰ ਜ਼ਿਆਦਾ ਹੋ ਚੁੱਕੀ ਸੀ, ਪੰਜ ਦਹਾਕੇ ਤੋਂ ਵੱਧ 50-55 ਤੋਂ ਟੱਪ ਚੁੱਕੇ ਸਨ। ਆਏ ਸਨ ਸੰਤਾਨ ਮੰਗਣ, ਪਰ ਸੰਗਤ 'ਚ ਲੱਜਿਆ ਕਰ ਗਏ। ਮਹਾਰਾਜ ਜੀ ਨੇ ਕਿਹਾ ਸਵੇਰੇ ਆਇਓ। ਸਵੇਰੇ ਪੁੱਛਿਆ, ਕਹਿਣ ਲੱਗੇ ਮਹਾਰਾਜ ਉਸ ਬੀਬੀ ਨੇ ਘਰੋਂ ਆਈ, ਉਹਨੇ ਕਿਹਾ ਤੁਸੀਂ ਮੰਗੋ ਬੋਲ ਕੇ। ਜਦੋਂ ਭਰੀ ਸੰਗਤ 'ਚ ਪੁੱਛਿਆ, ਤੁਸੀਂ ਸੰਗਤ ਦੀ ਸੇਵਾ ਕੀਤੀ, ਗੁਰੂ ਨਾਨਕ ਸਾਹਿਬ ਦੇ ਘਰ ਬੂਹੇ ਖੁੱਲ੍ਹੇ ਨੇ, ਕੀ ਮੰਗਣ ਆਇਓ? ਕਹਿਣ ਲੱਗੇ ਮਾਲਕ ਘਰ ਸੰਤਾਨ ਨਹੀਂ। ਸਤਿਗੁਰੂ ਨੇ ਕਿਹਾ ਬੱਚਾ ਜਨਮ ਲਏਗਾ, ਨਾਮ ਉਸਦਾ ਅੱਜ ਹੀ ਰੱਖ ਦਿਓ, ਉਹਦਾ ਨਾਮ ਭਗਤੂ ਹੋਵੇਗਾ। ਬਾਬੇ ਭਗਤੂ ਦਾ ਜਨਮ ਹੋਇਆ। ਇਹਨੇ ਗੁਰੂ ਸਾਹਿਬ ਦੇ ਗੁਰੂ ਹਰਿ ਸਾਹਿਬ ਤੱਕ ਇਹ ਸੇਵਾ ਚੱਲਦੀ। ਇਹ ਖੇਤਾਂ 'ਚ ਖਲੋਤੇ ਨੇ ਅਤੇ ਜਿਹੜੇ ਸਿੱਖ ਕੰਮ ਪੈ ਕਰਦੇ ਨੇ ਉਹਨਾਂ ਲਈ ਪ੍ਰਸ਼ਾਦਾ ਲੈ ਕੇ ਆਏ। ਅਤੇ ਭਾਈ ਭਗਤੂ ਜਦੋਂ ਪ੍ਰਸ਼ਾਦਾ ਦਿੱਤਾ ਅਤੇ ਕਹਿਣ ਲੱਗੇ ਭਾਈ ਸਾਹਿਬ ਜੇ ਅੱਜ ਨਾਲ ਘਿਓ ਲੈ ਕੇ ਆਉਂਦੇ ਆ ਤਾਂ ਜ਼ੋਰ ਬਹੁਤ ਲੱਗਾ ਕੰਮ ਕਰਦੇ ਆ, ਤੁਸੀਂ ਪ੍ਰਸ਼ਾਦਾ ਭਾਜੀ ਲੈ ਆਉਂਦੀ ਸਬਜ਼ੀ ਭਾਜੀ। ਇੰਨੀ ਦੇਰ ਨੂੰ ਫੇਰੀ ਲਾਉਣ ਵਾਲਾ ਭਾਈ ਸੰਗਤ ਜੀ ਲੰਘਿਆ, ਦੇਖਿਆ ਨੇ ਕੁੱਪਾ ਚੁੱਕਿਆ। ਭਾਈ ਭਗਤੂ ਨੇ ਆਵਾਜ਼ ਦਿੱਤੀ, ਉਹ ਸੱਜਣਾ ਉਹ ਪੁਰਖਾਂ ਗੱਲ ਸੁਣ ਕੋਲ ਆ ਗਏ। ਕਹਿਣ ਲੱਗੇ ਤੇਰੇ ਕੁੱਪੇ ਵਿੱਚ ਕੀ? ਕਹਿੰਦਾ ਮੈਂ ਘਿਓ ਵੇਚਣਾ। ਹੱਸ ਕੇ ਕਹਿੰਦੇ ਨੇ ਆ ਗੁਰੂ ਕੇ ਸਿੱਖ ਨੇ, ਇਹ ਸੰਗਤਾਂ ਲਈ ਖੇਤ ਵਿੱਚ ਫਸਲ ਬੀਜੀਏ, ਮੈਨੂੰ ਘਿਓ ਲਿਆਉਣਾ ਚੇਤੇ ਨਹੀਂ ਰਿਹਾ ਲੰਗਰ 'ਚੋਂ, ਤੂੰ ਘਿਓ ਜੋਖ ਕੇ ਦੇ ਦੇ ਅਤੇ ਜਿੰਨੇ ਪੈਸੇ ਬਣ ਗਏ ਕੱਲ੍ਹ ਨੂੰ ਲੈ ਲਈ, ਅੱਜ ਮੇਰੇ ਕੋਲ ਕੁਛ ਵੀ ਨਹੀਂ। ਬੜੇ ਭੋਲੇ ਸ਼ਬਦ ਕਹੇ, ਉਹਦੇ ਮਨ 'ਚ ਮਿਹਰ ਆ ਗਈ ਜੀ। ਉਹਨੇ ਕੁੱਪੇ ਵਿੱਚੋਂ ਘਿਓ ਦੇ ਦਿੱਤਾ, ਜੋਖਿਆ ਨਹੀਂ, ਹੱਥ 'ਚ ਆਇਆ ਭਾਂਡੇ 'ਚ ਪਾ ਦਿੱਤਾ। ਭਾਈ ਭਗਤੂ ਕਹਿੰਦੇ ਨੇ ਘਰ ਜਾ ਕੇ ਜੋਖ ਲਈ, ਤੋਲ ਲਈ ਇਹਨੂੰ, ਜੋਖਣ ਦਾ ਮਤਲਬ ਸਮਝਣੇ, ਤੋਲ ਲਈ। ਉਹ ਚਲਾ ਗਿਆ ਘਰ ਜੀ। ਉਹਦੇ ਬਾਰੇ ਗੁਰੂ ਕੀਆਂ ਸਾਖੀਆਂ 'ਚ ਲਿਖਿਆ, ਜਦੋਂ ਉਹ ਤੋਲਣ ਲੱਗਾ ਨਾ ਤੇ ਕੁੱਪੇ ਦਾ ਵੇਟ ਪੂਰੇ ਦਾ ਪੂਰਾ, ਵਜ਼ਨ ਨਾ ਘਟਿਆ। ਹੁਣ ਇਹਨੂੰ ਅਸੀਂ ਇਹ ਨਾ ਸਮਝ ਲਈਏ ਵੀ ਇਹ ਕਿਵੇਂ ਹੋ ਗਿਆ। ਮੈਂ ਬੇਨਤੀ ਕਰਾਂ ਪਿਆਰਿਓ, ਜਦੋਂ ਸਤਿਗੁਰੂ ਕਿਸੇ ਦੇ ਜੀਵਨ ਵਿੱਚ ਪਲਟਾ ਲਿਆਉਂਦੇ ਨੇ, ਕਈ ਵਾਰੀ ਇਹੋ ਜਿਹੀ ਘਟਨਾ ਵਾਪਰਦੀ, ਬੰਦੇ ਦੀ ਸਾਰੀ ਜ਼ਿੰਦਗੀ ਹੀ ਤਬਦੀਲ ਹੋ ਜਾਂਦੀ। ਮਨ ਨੇ ਕਿਹਾ ਦਿੱਤਾ ਵੀ ਪਰ ਇਹ ਘਟਿਆ ਵੀ ਨਾ। ਅਤੇ ਸੱਚੀ ਗੱਲ ਜੇ ਜਦੋਂ ਗੁਰੂ ਲਈ ਤੁਰੋਗੇ ਕਦੀ ਘਾਟੇ ਨਹੀਂ ਪੈਂਦੇ, ਘਾਟੇ ਹੀ ਉਦੋਂ ਪੈਂਦੇ ਨੇ ਜਦੋਂ ਬੰਦਾ ਇਹ ਕਹਿਣ ਲੱਗ ਪੈਂਦਾ ਮੈਂ ਸਭ ਕੁਝ ਕਰਨ ਵਾਲਾ। ਸਤਿਗੁਰੂ ਨੇ ਕਿਹਾ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਂ ਜੇ ਇੱਕ ਨਹੀਂ ਸਰ ਹੈ। ਜਦੋਂ ਕਹਿਣਾ ਮੈਂ ਕੀਤਾ ਮੈਂ ਕਰਾਂਗਾ, ਬਿਲਕੁਲ ਕੰਮ ਨਹੀਂ ਬਣਦਾ। ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਸ਼ ਸਵਾਰ ਆਏ। ਜਦੋਂ ਕਹਿ ਦੇ ਮੈਂ ਨਹੀਂ ਕਰਨ ਵਾਲਾ, ਚੇਤੇ ਰੱਖਿਓ ਉਦੋਂ 10 ਰੁਪਈਆਂ ਨਾਲ ਵੀ ਵੱਡੀਆਂ ਵੱਡੀਆਂ ਇਮਾਰਤਾਂ ਖੜੀਆਂ ਹੋ ਜਾਂਦੀਆਂ, ਕਿਉਂਕਿ ਉਦੋਂ ਵਿੱਚ ਵਰਤਦਾ ਹੈ, ਉਹਦੀ ਕਲਾ ਵਰਤਦੀ ਹੈ। ਉਹਨੇ ਕਿਹਾ ਵੀ ਊਣਾ ਵੀ ਭਰਿਆ ਗਿਆ, ਉਹ ਆ ਗਿਆ ਜੀ। ਉਹਦੇ ਮਨ 'ਚ ਆਇਆ ਵੀ ਜਿਹਨੇ ਘਿਓ ਮੰਗਿਆ ਇਹਦੇ 'ਚ ਕੋਈ ਤਾਕਤ ਕੋਈ ਸ਼ਕਤੀ। ਉਹ ਭਾਈ ਭਗਤੂ ਸਾਹਿਬ ਕੋਲ ਆਇਆ। ਭਾਈ ਸਾਹਿਬ ਨੇ ਪਹਿਚਾਣ ਕੇ ਕਿਹਾ ਸੱਜਣਾ ਅੱਜ ਮੈਂ ਮਾਇਆ ਲੈ ਕੇ ਆਇਆ, ਜਿਤਨੇ ਤੇਰੇ ਪੈਸੇ ਬਣਦੇ ਨੇ ਕਿੰਨਾ ਘਿਓ ਤੇਰੇ ਲੱਗਾ ਤੋਲਿਆ ਤੂੰ, ਦੱਸ ਕਿੰਨੇ ਪੈਸੇ ਤੇਰੇ ਬਣੇ? ਕਹਿੰਦੇ ਨੇ ਉਸ ਫੇਰੀ ਲਾਉਣ ਵਾਲੇ ਨੇ ਨਾ ਭਾਈ ਸੰਗਤ ਨੇ ਚਰਨ ਪਕੜ ਲਏ। ਕਹਿਣ ਲੱਗਾ ਅਸਲ 'ਚ ਮੈਂ ਪੈਸੇ ਨਹੀਂ ਲੈਣ ਆਇਆ। ਕਹਿਣ ਲੱਗੇ ਤੂੰ ਘਿਓ ਵੇਚਣਾ ਵਪਾਰੀ ਹੈ? ਕਹਿੰਦਾ ਮੈਨੂੰ ਇੱਕ ਗੱਲ ਦੱਸੋ, ਊਣਿਆਂ ਨੂੰ ਭਰਨ ਦੀ ਜਾਂਚ ਕਿੱਥੋਂ ਸਖੀ ਹੈ? ਊਣੇ ਕਿਵੇਂ ਭਰ ਲੈਂਦੇ ਹੋ? ਭਾਈ ਭਗਤੂ ਸਾਹਿਬ ਚੁੱਪ ਸਨ। ਉਹ ਕਹਿੰਦਾ ਮੈਂ ਤੋਲਿਆ ਕੁਛ ਵੀ ਨਹੀਂ ਘਟਿਆ। ਭਾਈ ਸਾਹਿਬ ਹੱਸ ਪਏ, ਕਹਿੰਦਾ ਕੁਛ ਨਹੀਂ ਘਟਿਆ? ਅਤੇ ਅੱਗੋਂ ਹੱਸ ਕੇ ਕਹਿੰਦੇ ਨਹੀਂ ਪਿਆਰਿਆ, ਜਦੋਂ ਕੋਈ ਗੁਰੂ ਕੇ ਸਿੱਖਾਂ ਦੀ ਸੇਵਾ ਕਰੇ ਉਦੋਂ ਘਾਟੇ ਨਹੀਂ ਕਦੀ ਪੈਂਦੇ ਹੁੰਦੇ, ਸੰਗਤ ਦੀ ਸੇਵਾ 'ਚ ਕਦੀ ਘਾਟਾ ਦੇਖ, ਘਟੇਗਾ ਕਿਵੇਂ? ਕਦੀ ਨਹੀਂ। ਉਹ ਕਹਿੰਦਾ ਫਿਰ ਮੇਰੇ 'ਤੇ ਕਿਰਪਾ ਕਰੋ। ਮੈਂ ਕਹਿੰਦਾ ਦੇਖੋ ਭਾਈ ਭਗਤੂ, ਗੁਰੂ ਹਰਿ ਸਾਹਿਬ ਦੇ ਚਰਨਾਂ 'ਚ ਲੈ ਆਏ। ਗੁਰੂ ਹਰਿ ਸਾਹਿਬ ਨੇ ਦੇਖਿਆ ਅਤੇ ਇਹਨੇ ਸਤਿਗੁਰੂ ਦੇ ਦੀਦਾਰ ਕੀਤੇ। ਭਾਈ ਸੰਗਤ ਸਾਹਿਬ ਨੇ ਸੱਚਮੁੱਚ ਪੂਰਬ ਵਾਲਾ ਜਿਹੜਾ ਬੀਜਿਆ ਬੀਜ ਸੀ ਅੰਕੁਰ ਬਾਹਰ ਆ ਗਿਆ। ਮੈਂ ਇੱਕ ਬੇਨਤੀ ਕਰਾਂ, ਇਹ ਵੀ ਇੱਕ ਵਾਹਿਗੁਰੂ ਦਾ ਤਰਸ ਹੈ। ਤੁਸੀਂ ਦੇਖੋਗੇ ਕਈ ਵਾਰੀ ਆਪਣੇ ਬਗੀਚੇ ਵਿੱਚ ਨਾ ਜਾਂ ਖੇਤ ਵਿੱਚ 6 ਮਹੀਨੇ ਪਹਿਲਾਂ ਬੀਜ ਪਿਆ ਰਹੇ, ਕੁਛ ਵੀ ਨਜ਼ਰ ਨਹੀਂ ਆਉਂਦਾ, ਪਰ ਜਦੋਂ ਦਾ ਮੌਸਮ ਆਉਂਦਾ ਤਾਂ ਆਪਣੇ ਆਪ ਹੀ ਅੰਕੁਰ ਫੁੱਟ ਕੇ ਬਾਹਰ ਆ ਜਾਂਦਾ। ਮੰਨ ਲਓ ਹੁਣ ਕਣਕ ਦਾ ਬੀਜ ਧਰਤੀ 'ਚ ਪਿਆ ਹੋਵੇ ਅਤੇ ਉਹ ਜ਼ਮੀਨ 'ਚ 6 ਮਹੀਨੇ ਪਿਆ ਰਹੇਗਾ, ਜਦੋਂ ਅਕਤੂਬਰ ਦਾ ਮਹੀਨਾ ਆਉਂਦਾ ਉਹ ਆਪਣੇ ਆਪ ਹੀ ਨਿਕਲਣ ਲੱਗ ਪੈਂਦਾ। ਪਹਿਲਾਂ 6 ਮਹੀਨੇ ਕਿਉਂ ਨਹੀਂ? ਕਿਉਂਕਿ ਉਹਦਾ ਵਕਤ ਨਹੀਂ ਸੀ ਆਇਆ। ਕਈ ਵਾਰੀ ਬੰਦਾ ਗੁਰਦੁਆਰੇ ਦੇ ਕੋਲੋਂ ਰੋਜ਼ ਲੰਘ ਜਾਂਦਾ, ਜਿੱਦਣ ਰੱਬ ਅੰਦਰ ਦਾ ਸਮਾਂ ਲਿਆਂਦਾ ਸੱਚਮੁੱਚ ਉਸੇ ਬੰਦੇ ਵਿੱਚੋਂ ਭਗਤੀ ਦਾ ਅੰਕੁਰ ਪੁੱਟ ਆਉਂਦਾ। ਤਾਂ ਹੀ ਸਤਿਗੁਰੂ ਨੇ ਕਿਹਾ, ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਲਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਸਤਿਗੁਰੂ ਨੇ ਕਿਰਪਾ ਕੀਤੀ ਤੇ ਪੁੱਛਿਆ ਨਾਮ, ਕਹਿੰਦਾ ਸੰਗਤ। ਭਾਈ ਭਗਤੂ ਕਹਿੰਦਾ, ਮਹਾਰਾਜ ਇਹ ਘਿਓ ਦੀ ਫੇਰੀ ਲਾਉਂਦੇ ਨੇ। ਗੁਰੂ ਸਾਹਿਬ ਨੇ ਹੱਸ ਕੇ ਕਿਹਾ, ਉਹ ਪੁਰਖਾ ਸਾਰੀ ਜ਼ਿੰਦਗੀ ਘਿਓ ਦੀ ਫੇਰੀ ਲਾਏ ਜਾਏਗਾ, ਜਿਹੜੀ ਤੈਨੂੰ ਫੇਰੀ ਮਿਲੀ ਇਸ ਫੇਰੀ ਨੂੰ ਇਸ ਵਾਰੀ ਸਫਲ ਕਰ ਲੈ। ਇਹ ਵੀ ਤਾਂ ਇੱਕ ਫੇਰੀ ਹੈ ਨਾ। ਆਪਾਂ ਦੇਖੋ ਬੈਠੇ ਹਾਂ, ਆ ਮਨੁੱਖਾ ਦੇਈ ਮਿਲੀ। ਸਤਿਗੁਰੂ ਨੇ ਕਿਹਾ, ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲੱਭ ਦੇ ਕਲਯੁਗ ਮੈਂ ਪਾਇਆ। ਭਗਤ ਨਾਮਦੇਵ ਸਾਹਿਬ ਨੇ ਕਿਹਾ, ਪਿੰਦੀ ਉਬਕਲੇ ਸੰਸਾਰਾ, ਪ੍ਰਮ ਪ੍ਰਮ ਆਏ ਤੁਮ ਚੇ ਦੁਆਰਾ। ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਭਟਕਦੇ ਭਟਕਦੇ ਤੇਰੇ ਦਰ ਤੇ ਆ ਗਏ। ਕਹਿਣ ਲੱਗੇ, ਫੇਰੀ ਪਾਉਣ ਵਾਲਿਆ ਇਸ ਮਨੁੱਖਾ ਦੇਹੀ ਦੀ ਫੇਰੀ ਵਿੱਚੋਂ ਵੀ ਕੁਝ ਖਿੱਟ ਖੱਟ। ਬਸ ਕਹਿਣ ਲੱਗਾ, ਮਾਲਕਾ ਘਿਓ ਦੀਆਂ ਫੇਰੀਆਂ ਲਾਈਆਂ ਨੇ। ਸਤਿਗੁਰੂ ਕਹਿਣ ਲੱਗੇ, ਤੂੰ ਲੰਗਰ ਵਾਸਤੇ ਘਿਓ ਦਿੱਤਾ, ਤੂੰ ਲੰਗਰ ਦੇ, ਲੰਗਰ ਕਰ, ਬੰਦਗੀ ਕਰ। ਪਿਆਰਿਓ, ਜਦੋਂ ਇੰਨੀ ਕੁ ਕਿਰਪਾ ਹੋਈ ਤੇ ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਲੰਗਰ ਚੱਲਣਗੇ ਕਿਵੇਂ? ਸਤਿਗੁਰੂ ਨੇ ਇੱਕ ਸ਼ਬਦ ਕਿਹਾ ਕਿ ਮੇਰਾ ਖੀਸਾ ਹੋਵੇਗਾ, ਹੱਥ ਤੇਰਾ ਹੋਵੇਗਾ। ਮਮ ਖੀਸਾ ਕਰ ਹੋਏ ਤੇਰਾ, ਮੇਰਾ ਖੀਸਾ ਜੇਬ ਮੇਰੀ ਹੋਵੇਗੀ, ਹੱਥ ਤੇਰਾ ਹੋਵੇਗਾ। ਵਰਤੋ ਇਸ ਕੋ ਸਾਂਝ ਸਵੇਰਾ। ਗੁਰੂ ਹਰਿ ਸਾਹਿਬ ਦੇ ਵਕਤ ਸੇਵਾ ਕੀਤੀ। ਮੈਂ ਬੇਨਤੀ ਕਰਨੀ ਹੈ, ਪ੍ਰਕਰਨ ਤੋਂ ਦੂਰ ਨਹੀਂ ਜਾਵਾਂਗਾ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਵੇਲੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੇਲੇ, ਨੱਕੇ ਦੇਸ਼ ਦੇ ਮਸੰਦ ਥਾਪੇ ਗਏ ਬਾਬਾ ਫੇਰੂ ਜੀ। ਇਹਨਾਂ ਬਹੁਤ ਸੇਵਾ ਕੀਤੀ, ਪਰ ਗੁਰੂ ਦਰਬਾਰ ਵਿੱਚ ਘੱਟ ਆਉਣਾ ਹੋਇਆ। ਗੁਰੂ ਕੀਆਂ ਸਾਖੀਆਂ ਇੱਕ ਕਿਤਾਬ ਹੈ, ਪ੍ਰੋਫੈਸਰ ਪਿਆਰਾ ਸਿੰਘ ਉਹਨਾਂ ਨੇ, ਪਦਮ ਸਾਹਿਬ ਉਹਨਾਂ ਨੇ ਐਡਿਟ ਕੀਤੀ ਸੀ। ਉਹਦੇ ਵਿੱਚ ਇਹ ਘਟਨਾ ਹੈ। ਉਹ ਕਹਿੰਦੇ ਨੇ, ਜਦੋਂ ਸਾਰੇ ਮਸੰਦ ਬੁਲਾਏ ਗਏ, ਵੀ ਜਿਹੜੇ ਗੁਰੂ ਦਰਬਾਰ ਵਿੱਚ ਹਾਜ਼ਰ ਨਹੀਂ ਹੁੰਦੇ, ਸੇਵਾ ਨਹੀਂ ਲਿਆਉਂਦੇ, ਮਸੰਦਾਂ ਦੀ ਪਦਵੀ ਖੋ ਲਏਗੀ। ਅਤੇ ਆਪ ਜੀ ਨੂੰ ਸ਼ਾਇਦ ਗਿਆਤ ਹੋਵੇ, ਮਸੰਦ ਸ਼ਬਦ ਜਿਹੜਾ ਇਹ ਮਸਨਦ ਤੋਂ ਬਣਿਆ ਹੈ। ਮਸਨਦ ਦਾ ਅਰਥ ਹੁੰਦਾ ਮੰਜੀ ਉੱਤੇ ਬੈਠਣ ਵਾਲਾ। ਜਿਵੇਂ ਮੰਨ ਲਓ ਹੁਣ ਮੈਂ ਕਥਾ ਕਰ ਰਿਹਾ, ਆਪ ਜੀ ਥੱਲੇ ਬੈਠੇ ਹੋ, ਇਹ ਮਸਨਦ ਇੱਕ ਗੱਦੀ ਹੈ, ਇਹਦੇ 'ਤੇ ਆਪਾਂ ਬੈਠੇ ਹਾਂ। ਇਹ ਕਿਉਂ ਉੱਚਾ ਤੁਸੀਂ ਬਿਠਾਇਆ? ਇਹ ਇਸ ਕਰਕੇ ਨਹੀਂ ਕਿ ਸੰਗਤ ਨੂੰ ਚਿਹਰਾ ਦਿਸੇ, ਇਹ ਇਸ ਕਰਕੇ ਵੇ ਕਿ ਗੁਰੂ ਸਾਹਿਬ ਜੀ ਤੇਰੇ ਸ਼ਬਦ ਦਾ ਅਸੀਂ ਮਾਣ ਕਰਨੇ, ਜਿਹੜਾ ਤੇਰਾ ਸ਼ਬਦ ਗਾਏਗਾ ਉਸਨੂੰ ਤੇਰੇ ਸਾਹਮਣੇ ਉੱਚੀ ਥਾਂ 'ਤੇ ਬਿਠਾ ਕੇ ਸੁਣਨੇ। ਇਹ ਸ਼ਬਦ ਦਾ ਮਾਣ ਹੈ, ਇਹ ਕੀਰਤਨ ਦਾ ਮਾਣ ਹੈ, ਦੇਹੀ ਦਾ ਨਹੀਂ। ਹਾਂ, ਜਿਹੜਾ ਸ਼ਬਦ ਕਹਿ ਰਿਹਾ ਸਰੀਰ, ਉਹਦਾ ਸਨਮਾਨ ਕੀਤਾ ਗਿਆ। ਮਸਨਤ ਇਹਦਾ ਅਰਥ ਗੱਦੀ, ਮਸੰਦ ਦਾ ਅਰਥ ਹੈ ਗੱਦੀ 'ਤੇ ਬੈਠਣ ਵਾਲਾ। ਹਜ਼ੂਰ ਨੇ ਜਦੋਂ ਕਿਹਾ ਵੀ ਦੇਖੋ ਮਸੰਦ ਕਿਹੜੇ ਕਿਹੜੇ ਆਏ, ਜਦੋਂ ਨੱਕੇ ਦੇ ਮਸੰਦ ਬਾਬੇ ਫੇਰੂ ਦਾ ਜ਼ਿਕਰ ਚੱਲਿਆ, ਤੇ ਵੇਖਣ ਵਾਲਾ ਕਹਿੰਦਾ, ਮਹਾਰਾਜ ਉਹ ਤਾਂ ਕਈ ਸਾਲਾਂ ਤੋਂ ਨਹੀਂ ਆਏ, ਕਦੀ ਉਹਨਾਂ ਦੀ ਮਾਇਆ ਵੀ ਨਹੀਂ ਆਈ, ਕਦੀ ਕੁਛ ਨਹੀਂ ਆਇਆ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ, 5 ਸਿੱਖ ਜਾਓ, ਉਹਨਾਂ ਦੀਆਂ ਪਿੱਛੇ ਬਾਹਾਂ ਬੰਨ ਕੇ ਲਿਆਉਣੀਆਂ, ਮੁਸ਼ਕਾਂ ਬੰਨ ਕੇ ਲਿਆਉਣੀਆਂ। ਉਸ ਸਾਖੀ 'ਚ ਤੇ ਹੋਰ ਵੀ ਬਹੁਤ ਕੁਝ ਲਿਖਿਆ, ਸਿਰਫ ਮੈਂ ਬੇਨਤੀ ਕਰਾਂਗੇ, ਇੱਥੋਂ ਤੱਕ ਸ਼ਬਦ ਕੇਸਾਂ ਤੋਂ ਪਕੜਨ ਦਾ ਜ਼ਿਕਰ ਵੀ ਆਇਆ, ਪਰ ਨਹੀਂ, ਮਸ਼ਕਾਂ ਉਹਨਾਂ ਦੀ ਮੁਸ਼ਕ ਪਿੱਛੇ ਬੰਨ ਕੇ ਲਿਆਓ, ਇਹਦਾ ਮਤਲਬ ਪਿੱਛੇ ਹੱਥ ਬੰਨ ਕੇ ਲਿਆਉਣਾ। ਭਾਈ ਆਲਮ ਸਿੰਘ ਦੇ ਨਾਲ 4 ਸਿੰਘ ਹੋਰ ਗਏ, ਅਤੇ ਜਦੋਂ ਬਾਬੇ ਫੇਰੂ ਦੇ ਸਥਾਨ 'ਤੇ ਗਏ ਨਾ, ਤਾਂ ਸੰਗਤ ਉੱਥੇ ਬਹੁਤ ਜ਼ਿਆਦਾ, ਲੰਗਰ ਚੱਲਣ ਪਏ, ਸਿਮਰਨ ਹੋਵੇ ਪਿਆ, ਬੰਦਗੀ ਹੋਵੇ ਪਈ। ਅਤੇ ਉਹ ਜਾਂਦਿਆਂ ਸਰ ਪੁੱਛਦੇ ਨੇ, ਅਸੀਂ ਭਾਈ ਫੇਰੂ ਨੂੰ ਮਿਲਣ ਆਏ ਹਾਂ। ਅਤੇ ਸੇਵਾਦਾਰ ਕਹਿੰਦੇ ਨੇ, ਉਹ ਲੰਗਰ ਦੇ ਭਾਂਡੇ ਮਾਂਜ ਰਹੇ ਨੇ। ਧਿਆਨ ਦਿਆ, ਜੇ ਮੈਂ ਬੇਨਤੀ ਕਰਨੀ, ਪ੍ਰੀਤ ਕੀ ਹੈ, ਦਿਲੋਂ ਮੁਹੱਬਤ ਕੀ ਹੈ? ਮਹਾਰਾਜ ਉਹ ਲੰਗਰ ਦੇ ਭਾਂਡੇ ਮਾਂਝ ਰੱਖੇ ਨੇ। ਜਦੋਂ ਕੋਲ ਗਏ ਬਜ਼ੁਰਗ ਬਾਬਾ ਫੇਰੂ ਸਾਹਿਬ ਅਤੇ ਲੰਗਰ ਦੇ ਭਾਂਡਿਆਂ 'ਚ ਖਲੋਤੇ ਸਵਾਹ ਨਾਲ ਭਾਂਡੇ ਪੈ ਮਾਂਝਣ। ਹੁਣ ਸਿੱਖਾਂ ਦਾ ਹੀਆ ਨਾ ਪਿਆ ਵੀ ਇਹਦੇ ਹੱਥ ਪਿੱਛੇ ਬੰਨ ਸਕਣ। ਕੋਲ ਗਏ ਬਾਬਾ ਫੇਰੂ ਸਾਹਿਬ ਕੋਲ ਜਾ ਕੇ ਅਦਬ ਨਾਲ ਖੜੇ ਖੋਏ, ਪੁੱਛਦੇ ਨੇ ਆਇਓ ਭਾਈ ਗੁਰਸਿੱਖੋ, ਗੁਰੂ ਨਾਨਕ ਸਾਹਿਬ ਦੇ ਘਰ ਦਾ ਲੰਗਰ ਤਿਆਰ ਹੈ, ਗੁਰੂ ਹਰਿ ਸਾਹਿਬ ਦੀ ਬਖਸ਼ਿਸ਼ ਦਾ ਲੰਗਰ ਤਿਆਰ ਹੈ, ਛਕੋ। ਭਾਈ ਆਲਮ ਸਿੰਘ ਕਹਿੰਦੇ ਨੇ ਲੰਗਰ ਨਹੀਂ ਛਕਣਾ, ਭੁੱਖ ਨਹੀਂ। ਹੱਥ ਝਾੜ ਕੇ ਸਵਾਹ ਵਾਲੇ ਕਹਿੰਦੇ ਨੇ ਹੋਰ ਕੋਈ ਹੁਕਮ ਦੱਸੋ, ਕੋਈ ਸੇਵਾ। ਚੇਤੇ ਰੱਖਿਓ ਕਈ ਪਾਤਸ਼ਾਹੀਆਂ ਦਾ ਨਵਾਜਿਆ ਸਿੱਖ, ਕੀ ਹੈ ਦਿਲੋਂ ਮੁਹੱਬਤ। ਜਿਹੜੇ ਮਿੱਟ ਜਾਂਦੇ ਨੇ ਉਹ ਕਿਸੇ ਮਰਾਤਬੇ ਦੇ ਪਹੁੰਚਦੇ। ਕਹਿਣ ਲੱਗੇ ਦੱਸੋ ਕਿਵੇਂ। ਭਾਈ ਆਲਮ ਸਿੰਘ ਕਹਿੰਦੇ ਨੇ ਅਸੀਂ ਦਸ਼ਮੇਸ਼ ਪਿਤਾ ਜੀ ਕੋਲੋਂ ਆਏ ਹਾਂ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਭੇਜਿਆ ਹੈ। ਹੱਥ ਝਾੜੇ ਤੇ ਭਾਈ ਆਲਮ ਸਿੰਘ ਪੰਜਾਂ ਸਿੰਘਾਂ ਦੇ ਸਾਹਮਣੇ ਆਪਣਾ ਸੀਸ ਝੁਕਾ ਦਿੱਤਾ। ਕਹਿਣ ਲੱਗੇ ਆਪਣੇ ਚਰਨ ਕਰੋ, ਮੈਂ ਆਪਣੇ ਮੁੱਖ ਨਾਲ ਚੁੰਮਾਂ, ਮੇਰੇ ਪਿਆਰੇ ਪ੍ਰੀਤਮ ਦੇ ਘਰ ਵਿੱਚੋਂ ਤੁਸੀਂ ਚੱਲ ਕੇ ਆਏ। ਸਿੱਖਾਂ ਦੀਆਂ ਅੱਖਾਂ ਭਿੱਜ ਗਈਆਂ ਵੀ ਜਿਹਨੂੰ ਅਸੀਂ ਪਕੜਨ ਆਏ ਹਾਂ, ਜੀਵਨ ਇੰਨਾ ਉੱਤਮ। ਕੋਲ ਜਾ ਕੇ ਕਹਿਣ ਲੱਗੇ ਮਹਾਰਾਜ ਜੀ ਦਾ ਹੁਕਮ ਹੈ ਕਿ ਤੁਹਾਡੀਆਂ ਮੁਸ਼ਕਾਂ ਬੰਨ ਕੇ ਲਿਆਇਆ ਜਾਏ। ਬਾਬਾ ਫੇਰੂ ਹੱਥ ਝਾੜ ਦਿੱਤੇ, ਕਹਿਣ ਲੱਗਾ ਕਿਉਂ ਨਹੀਂ, ਜਿਸ ਦਿਨ ਲੰਗਰ ਦਾ ਭਾਂਡਾ ਪਕੜਾਇਆ ਉਦਨ ਵੀ ਪ੍ਰਵਾਨ, ਜੇ ਅੱਜ ਹੱਥ ਬੰਨਣੇ ਚਾਹੁੰਦੇ ਨੇ ਉਹ ਵੀ ਪ੍ਰਵਾਨ। ਸਿੱਖ ਕਹਿਣ ਲੱਗੇ ਮਹਾਰਾਜ ਬਾਬਾ ਜੀ ਤੁਸੀਂ ਇਸ ਤਰੀ ਚੱਲੋ। ਕਹਿਣ ਲੱਗੇ ਚੇਤੇ ਰੱਖਿਓ ਮੈਂ ਸਾਰੀ ਜ਼ਿੰਦਗੀ ਸਿਰਫ ਹੁਕਮ ਮੰਨਣ ਦਾ ਯਤਨ ਕੀਤਾ, ਮੈਨੂੰ ਹੋਰ ਕੁਛ ਨਹੀਂ ਪਤਾ, ਸਿਰਫ ਇੰਨਾ ਪਤਾ ਜੋ ਮੇਰਾ ਗੁਰੂ ਕਹਿੰਦਾ ਮੈਂ ਉਹਨੂੰ ਮੰਨਣਾ ਹੈ। ਉਹਨਾਂ ਨੇ ਬਾਹਾਂ ਪਿੱਛੇ ਕਰ ਲਈਆਂ ਜੀ, ਆਨੰਦਪੁਰ ਸਾਹਿਬ ਦੀ ਧਰਤੀ 'ਤੇ ਆ ਗਏ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ 'ਚ ਇਸ ਤਰ੍ਹਾਂ ਸੰਗਤ ਸਜੀ, ਇਕੱਠ ਬਹੁਤ ਭਰੀ ਕੋਈ ਸੰਗਤ ਵਿੱਚ ਬਾਬਾ ਫੇਰੂ ਜੀ ਖੜ੍ਹੇ ਕਰ ਦਿੱਤੇ ਗਏ। ਉਹਨਾਂ ਦੇ ਖੱਤ ਖੋਲ੍ਹੇ, ਦੋਨਾਂ ਹੱਥਾਂ ਨਾਲ ਆਪਣੇ ਦਾੜੇ ਨੂੰ ਪਕੜ ਲਿਆ। ਇਹਦਾ ਮਤਲਬ ਇਹ ਹੁੰਦਾ ਸੀ ਕਿ ਮੈਂ ਗੁਨਾਹਗਾਰ ਹਾਂ, ਮੈਂ ਦੋਸ਼ੀ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇਖ ਕੇ ਕਹਿੰਦੇ ਨੇ ਕਿ ਦੇਖੋ ਬਈ ਖਾਤੇ ਵਿੱਚ ਕਿ ਗੁਰੂ ਦਰਬਾਰ ਦੀ ਮਾਇਆ ਇਹ ਪਹੁੰਚਾਉਂਦੇ ਰਹੇ। ਉਹਨਾਂ ਦੇਖਣ ਤੋਂ ਬਾਅਦ ਕਿਹਾ ਫੋਲਿਆ ਨਹੀਂ ਮਹਾਰਾਜ, ਮਾਇਆ ਤਾਂ ਕਈ ਪੀੜ੍ਹੀਆਂ ਤੋਂ ਛੱਡੋ, ਇਹ ਤਾਂ ਕਦੀ ਆਏ ਵੀ ਨਹੀਂ। ਬਾਬੇ ਫੇਰੂ ਦੇ ਨੇਤਰ ਭੇਜਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇਖਦੇ ਨੇ ਬਾਬੇ ਫੇਰੂ ਦੇ ਦੋਨੋਂ ਨੇਤਰਾਂ 'ਚ ਨੀਰ ਦੀ ਧਾਰਾ। ਸਤਿਗੁਰੂ ਨੇ ਨੇਤਰ ਬੰਦ ਕੀਤੇ, ਨੇਤਰ ਖੋਲ੍ਹੇ, ਇੱਕੋ ਦਮ ਗੱਦੀ ਤੋਂ ਉੱਠੇ ਅਤੇ ਬਾਬੇ ਫੇਰੂ ਦੇ ਪਕੜੇ ਹੋਏ ਦਾੜੇ ਨੂੰ ਉਹਨਾਂ ਦੇ ਹੱਥਾਂ ਤੋਂ ਛਡਾਇਆ ਅਤੇ ਕੁੱਟ ਕੇ ਸੀਨੇ ਨਾਲ ਲਾ ਕੇ ਕਹਿਣ ਲੱਗੇ ਕਿ ਇਹਦਾ ਨਾਮ ਕਾਗਜ਼ਾਂ ਉੱਤੇ ਨਹੀਂ, ਇਹਦਾ ਨਾਮ ਤਾਂ ਸਾਡੇ ਖਿਰਦੇ ਦੇ ਕਾਗਜ਼ ਉੱਤੇ ਲਿਖਿਆ ਹੋਇਆ। ਇਹ ਸੇਵਾ ਕਰਦਾ ਹੈ ਸੰਗਤਾਂ ਦੀ। ਮੈਂ ਇੱਕ ਬੇਨਤੀ ਕਰਾਂ, ਹੁਣ ਇੱਥੇ ਤੁਸੀਂ ਦੇਖੋ, ਇੱਕ ਬੰਦੇ ਕੋਲ ਇੰਨੀ ਮਾਇਆ ਹੋਵੇ, ਮਸੰਦ ਹੋਵੇ, ਉਹਦੇ ਆਪਣੇ ਸ਼ਰਧਾਲੂ ਬਹੁਤ ਹੋਣ, ਆਪਣੇ ਇਲਾਕੇ ਵਿੱਚ ਉਹਦੀ ਇੱਜ਼ਤ 'ਤੇ ਪੈਂਠ ਹੋਵੇ, ਦਿਲੋਂ ਮੁਹੱਬਤ ਕਰਨ ਵਾਲਾ, ਕਦੀ ਉਹਨਾਂ ਇਹ ਨਹੀਂ ਕਿਹਾ ਮੇਰੇ ਨਾਲ ਇਹ ਕਿਉਂ ਵਰਤਾ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਇੱਕ ਗੱਲ ਕਹੀ, ਕਹਿਣ ਲੱਗੇ ਦਾਤਾ ਮੈਨੂੰ ਬਖਸ਼ ਦਿਆ ਜੇ, ਭਾਵੇਂ ਰੱਸੇ ਨਾਲ ਬੰਨੋ, ਭਾਵੇਂ ਦਾੜਾ ਹੱਥ ਵਿੱਚ ਪਕੜਾਓ, ਭਾਵੇਂ ਆਪਣੇ ਦਰਵਾਜ਼ੇ ਅੱਗੇ ਬਿਠਾ ਦਿਓ, ਭਾਵੇਂ ਲੰਗਰ ਦੀ ਬਾਲਟੀ ਪਕੜਾ ਦਿਓ, ਪਰ ਇੱਕ ਕਿਰਪਾ ਕਰਿਓ, ਮੇਰੇ ਮਨ ਵਿੱਚ ਤੁਹਾਡੇ ਘਰ ਦੇ ਪ੍ਰਤੀ ਕਦੀ ਕੋਈ ਤਰਕ ਵਾਲਾ ਫੁਰਨਾ ਨਾ ਪੈਦਾ ਹੋਵੇ, ਮੈਂ ਦਿਲੋਂ ਮੁਹੱਬਤ ਕਰਾਂ ਤੁਹਾਨੂੰ। ਉਹਨਾਂ ਨੇ ਕੁਝ ਰਚਨਾ ਕੀਤੀ ਜੀ, ਪੰਜਾਬੀ ਦੀਆਂ ਸਤਰਾਂ ਨੇ, ਉਹ ਲਿਖਦੇ ਨੇ ਬਾਬਾ ਫੇਰੂ ਸਾਹਿਬ ਕਹਿਣ ਲੱਗੇ ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ। ਬਾਬਾ ਫੇਰੂ ਜੀ, ਹੇ ਸਤਿਗੁਰੂ ਸਾਨੂੰ ਤੇਰਾ ਹੀ ਭਰੋਸਾ ਹੈ, ਮੈਂ ਦਿਲੋਂ ਮੁਹੱਬਤ ਤੈਨੂੰ ਕਰਨਾ। ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ, ਨਿਮਾਣਿਆਂ ਦਾ ਤੂੰ ਮਾਣ ਸਦਾਵੇਂ ਸਾਡੀ ਪੀਤਾਂਗ ਤਣੀ, ਤੈਂ ਜਿਹਾ ਸਾਨੂੰ ਹੋਰ ਨਾ ਕੋਈ, ਤੇਰੇ ਵਰਗਾ ਸਾਡੇ ਲਈ ਹੋਰ ਕੋਈ ਨਹੀਂ, ਸਿਰਫ ਤੂੰ ਹੈ, ਤੈਂ ਜਿਹਾ ਸਾਨੂੰ ਹੋਰ ਨਾ ਕੋਈ। ਅਸੀਂ ਢੂੰਡੀ ਬਣੀ ਬਣੀ ਫੇਰੂ ਜਾਣ ਸੱਜਣ ਤੋਂ ਵਾਰੀ ਵਾਰੀ ਤਾਂ ਭਲੀ ਬਣੀ, ਮੈਂ ਆਪਣੇ ਸੱਜਣ ਤੋਂ ਆਪਣਾ ਆਪ ਕੁਰਬਾਨ ਕਰਦਿਆਂ ਮੇਰੀ ਮਨੁੱਖਾਂ ਜਨਮ ਦੀ ਫੇਰੀ ਸਫਲ ਹੋ ਜਾਏ। ਮੈਂ ਬੇਨਤੀ ਕਰ ਰਿਹਾ ਸਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਅਸੀਂ ਪਿਆਰ ਜੇ ਦਿਲੋਂ ਕਰਾਂਗੇ, ਦੇਖੋ ਬਹੁਤ ਕੁਝ ਹੰਢਾਉਣਾ ਪੈਂਦਾ ਦਿਲੋਂ ਪਿਆਰ ਕਰਦੇ, ਪਖੰਡ ਨਹੀਂ ਚੱਲਦਾ। ਕਬੀਰ ਸਾਹਿਬ ਨੇ ਕਿਹਾ, ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ, ਤੂੰ ਹੀ ਦਰੀਆ ਤੂੰ ਹੀ ਕਰੀਆ, ਤੁਝੈ ਤੇ ਨਿਸਤਾਰ, ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਜ਼ ਧਰੋ ਕੇ ਪਿਆਰ, ਨਾਮ ਤੇਰਾ ਆਧਾਰ ਮੇਰਾ, ਜਿਉਂ ਫੂਲ ਜਈ ਹੈ ਨਾਰ, ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ, ਕਿਰਪਾ ਕਰ ਮੈਂ ਤੈਨੂੰ ਪਿਆਰ ਕਰਾਂ। ਮੈਂ ਬੇਨਤੀ ਕਰਾਂ, ਬਾਬਾ ਸਾਹਿਬ ਦਾ ਸ਼ਬਦ ਗੁਰਮੁਖ ਗਾਇਨ ਕਰ ਰਹੇ ਸਨ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਅਖੀਰ ਜਿਹੜੀ ਅਸਥਾਈ ਗਾਇਨ ਕੀਤੀ ਗਈ ਉਹਦੇ ਵਿੱਚ ਇੱਕ ਦਾਤ ਹੈ ਜਿਹੜੀ ਆਪਾਂ ਗੁਰੂ ਤੋਂ ਮੰਗੀਏ, ਮੇਰੀ ਬੇਨਤੀ ਹੈ, ਉਹ ਹੈ ਕਿ ਤੇਰੀ ਪਨਾਹ ਖੁਦਾਏ। ਪਨਾਹ ਦਾ ਅਰਥ ਹੁੰਦਾ ਸ਼ਰਨ ਵਿੱਚ ਜਾਣਾ, ਓਟ ਲੈ ਲੈਣੀ, ਹੇ ਮੇਰੇ ਅੱਲਾਹ, ਹੇ ਮੇਰੇ ਰੱਬ, ਮੇਰੇ ਵਾਹਿਗੁਰੂ, ਮੈਂ ਤੇਰੀ ਪਨਾਹ ਵਿੱਚ ਆਇਆ, ਤੇਰੀ ਪਨਾਹ ਖੁਦਾਏ, ਤੂੰ ਬਖਸ਼ੰਦਗੀ, ਤੂੰ ਬਖਸ਼ਿਸ਼ ਕਰਨ ਵਾਲਾ ਮੇਰੇ ਖੁਦਾ, ਇੱਕ ਕਿਰਪਾ ਕਰੋ। ਸ਼ੇਖ ਫਰੀਦਾ ਖੈਰ, ਆਪਾਂ ਦਾਨ ਸ਼ਬਦ ਵਰਤਨੇ, ਉਹ ਸ਼ਬਦ ਖੈਰ ਹੈ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਕਿਰਪਾ ਕਰੋ ਹੇ ਬਖਸ਼ੰਦਗੀ ਕਰਨ ਵਾਲੇ, ਇਸ ਫਰੀਦ ਦੇ ਇਸ ਦਰਵੇਸ਼ ਦੀ ਝੋਲੀ ਵਿੱਚ ਆਪਣੀ ਬੰਦਗੀ ਦੀ ਦਾਤ ਪਾ ਦਿਓ। ਮੈਂ ਇੱਕ ਬੇਨਤੀ ਕਰਨੀ, ਜਿਹੜੀ ਇੱਥੇ ਬਹੁਤ ਕੁਝ ਅਸੀਂ ਮੰਗਦੇ ਹਾਂ, ਸੱਚੀ ਗੱਲ ਜੇ ਹਰ ਬੰਦਾ ਇੱਥੇ ਮੰਗਣ ਹੀ ਆਉਂਦਾ, ਅਤੇ ਇਹ ਘਰ ਇੱਕ ਐਸਾ ਜਿਹੜਾ ਕਦੀ ਕਿਸੇ ਲਈ ਦਰਵਾਜ਼ੇ ਨਹੀਂ ਬੰਦ ਕਰਦਾ, ਸੱਚੀ ਗੱਲ। ਮੈਂ ਕਹਿੰਦਾ ਖੂਨ ਦਾ ਰਿਸ਼ਤਾ ਮਾਂ ਬਾਪ ਦਾ, ਭੈਣਾਂ ਭਰਾਵਾਂ ਦਾ, ਕਿੰਨੇ ਕੁ ਦਿਨ ਆਪਾਂ ਮੰਗ ਸਕਦੇ? ਸੱਕੇ ਭਰਾ ਤੋਂ ਇੱਕ ਦਿਨ ਮੰਗੋ, ਦੋ ਦਿਨ ਮੰਗੋ, ਇੱਥੋਂ ਤੱਕ ਕਿ ਕਈ ਵਾਰੀ ਜਨਮ ਦੇਣ ਵਾਲੇ ਮਾਪੇ ਵੀ ਕਹਿ ਦਿੰਦੇ ਨੇ ਹੁਣ ਆਪਣਾ ਪ੍ਰਬੰਧ ਆਪ ਕਰ, ਰੋਜ਼ ਰੋਜ਼ ਸਾਡੇ ਤੋਂ ਮੰਗਣ ਆ ਜਾਂਦੇ। ਪਿਆਰਿਓ, ਆਪਣਿਆਂ ਤੋਂ ਰੋਜ਼ ਰੋਜ਼ ਮੰਗੀਏ, ਖੂਨ ਦੇ ਰਿਸ਼ਤੇ ਵੀ ਦਰਵਾਜ਼ੇ ਬੰਦ ਕਰ ਦਿੰਦੇ ਨੇ, ਪਰ ਬਾਬੇ ਦਾ ਘਰ ਐਸਾ, ਰੋਜ਼ ਆ ਕੇ ਮੰਗੋ, ਘੜੀ ਘੜੀ ਮੰਗੋ, ਕਿ ਕਦੀ ਦਰਵਾਜ਼ਾ ਬੰਦ ਕਰਕੇ ਨਹੀਂ ਕਹਿੰਦਾ ਤੂੰ ਤਾਂ ਕੱਲ੍ਹ ਆਇਆ ਸਾਂ, ਅੱਜ ਫਿਰ ਮੰਗਣ ਆ ਗਿਆ, ਕਿਉਂਕਿ ਤੇਰੇ ਦਾਨੇ ਕੀਮਤ ਨਾ ਪਵੇ, ਉਹਦਾ ਤਾਂ ਕੋਈ ਥਾਂ ਹੀ ਕੋਈ ਨਹੀਂ। ਤਿਸ ਦਾਤੇ ਕਵਣ ਸੁਮਾਰ, ਦੇਂਦਾ ਦੇ ਲੈਂਦੇ ਤੱਕ ਪਾਹੇ, ਜੁਗਾਂ ਜੁਗੰਤਰ ਖਾਈ ਖਾਏ। ਹੁਣ ਜਿੱਥੇ ਇੰਨਾ ਕੁਝ ਮੰਗਣੇ ਆ, ਉਹਦੀ ਬੰਦਗੀ ਕਿਉਂ ਨਾ ਮੰਗ ਲਈ, ਉਹਦਾ ਨਾਮ ਕਿਉਂ ਨਾ ਮੰਗੀਏ। ਹੁਣ ਇਹ ਵੇ ਕਿ ਇਹ ਵੀ ਇੱਕ ਪ੍ਰਕਰਨ ਬਹੁਤ ਗਹਿਰਾ, ਨਾਮ ਕੀ ਹੈ, ਕੀ ਚੀਜ਼ ਹੈ ਨਾਮ? ਮੈਂ ਵੈਸੇ ਕਈ ਵਾਰੀ ਇਸ ਵਿਸ਼ੇ ਨੂੰ ਛੋਇਆ ਵੀ ਹੈ, ਨਾਮ ਕੀ ਚੀਜ਼ ਹੈ? ਹਰ ਬਾਣੀ ਦਾ ਕੋਈ ਸ਼ਬਦ, ਮੈਂ ਇੱਥੋਂ ਤੱਕ ਕਹਿ ਦਿਆਂ ਕਿ ਗੁਰੂ ਗ੍ਰੰਥ ਸਾਹਿਬ ਦਾ ਕੋਈ ਅੰਗ ਐਸਾ ਨਹੀਂ ਜਿਹਦੇ ਤੇ ਨਾਮ ਦਾ ਜ਼ਿਕਰ ਨਾ ਹੋਵੇ, ਕੋਈ ਅੰਗ ਐਸਾ ਨਹੀਂ। ਨਾਮ ਕੀ ਚੀਜ਼ ਹੈ? ਵੇਖੋ, ਇੱਕ ਤਾਂ ਨਾਉਨ ਆਪਾਂ ਸ਼ਬਦ ਤੁਸੀਂ ਵਰਤਦੇ ਹੋ, ਅਸੀਂ ਪੰਜਾਬੀ 'ਚ ਨਾਉਂ ਸ਼ਬਦ ਵਰਤਨੇ, ਨਾਮ ਸ਼ਬਦ ਵਰਤਨੇ। ਨਾਮ ਸ਼ਬਦ ਤੇ ਬੜੇ ਗਹਿਰੇ ਅਰਥ ਨੇ, ਨਾਮ ਨਰਜਿੰਦ ਨਹੀਂ, ਨਾਮ ਨਰਜਿੰਦ ਨਹੀਂ ਸ਼ਬਦ, ਮੇਰੇ ਧਿਆਨ ਨਾਲ ਸੁਣਿਓ। ਮੈਂ ਇੱਕ ਉਦਾਹਰਨ ਦੇਣਾ ਹੁੰਦਾ ਕਿ ਚੇਤਨ ਚੀਜ਼ਾਂ ਦੇ ਨਾਮ ਰੱਖ ਦਿਓ। ਹੁਣ ਕੁਝ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦੇ ਨਾਮ ਆਪਾਂ ਰੱਖੇ ਨੇ ਪਰ ਉਹਨਾਂ ਨੂੰ ਨਾਮ ਦਾ ਪਤਾ ਨਹੀਂ। ਉਦਾਹਰਨ ਦੇ ਤੌਰ 'ਤੇ ਆ ਪੱਖਾ ਚੱਲ ਰਿਹਾ, ਅਸੀਂ ਨਾਮ ਰੱਖਿਆ ਪਰ ਇਹਨੂੰ ਤਾਂ ਨਹੀਂ ਪਤਾ ਨਾ, ਇਸ ਮੈਟਲ ਨੂੰ ਤਾਂ ਨਹੀਂ ਪਤਾ ਕਿ ਮੈਨੂੰ ਫੈਨ ਮੈਨੂੰ ਪੱਖਾ ਕਹਿ ਰਹੇ ਨੇ, ਪੱਖਾ ਕਹਿ ਰਹੇ ਨੇ। ਅਸੀਂ ਇਹਦਾ ਨਾਮ ਮਾਈਕ ਰੱਖ ਦਿੱਤਾ, ਸਪੀਕਰ ਰੱਖ ਦਿੱਤਾ, ਪਰ ਇਹਨਾਂ ਨੂੰ ਤਾਂ ਨਹੀਂ ਪਤਾ। ਚੇਤੇ ਰੱਖੋ, ਕੁਝ ਚੀਜ਼ਾਂ ਐਸੀਆਂ ਜੜ ਨੇ ਜਿਨ੍ਹਾਂ 'ਤੇ ਨਾਮ ਬੰਦਾ ਰੱਖਦਾ ਅਤੇ ਆਵਾਜ਼ ਮਾਰੋ ਉਹਨਾਂ 'ਚ ਕੋਈ ਹਰਕਤ ਨਹੀਂ, ਪਰ ਕੁਝ ਐਸੀਆਂ ਚੇਤਨ ਰੱਬ ਨੇ ਬਣਾਈਆਂ ਜਿਨ੍ਹਾਂ ਦੇ ਅੱਖਰ ਲੈ ਕੇ ਨਾਮ ਰੱਖੋ ਅਤੇ ਜਦੋਂ ਨਾਮ ਪੁਕਾਰੋਗੇ ਤਾਂ ਉਹਦੇ ਵਿੱਚ ਹਰਕਤ ਪੈਦਾ ਹੋ ਜਾਏਗੀ। ਉਹਦੇ 'ਚ ਹਰਕਤ ਦਾ ਅਰਥ ਆਪ ਸਮਝਦੇ ਹੋ, ਉਹ ਖਿਲੇ ਜੁਲੇਗਾ। ਮੈਂ ਕਈ ਵਾਰੀ ਬੇਨਤੀ ਕਰਨਾ, ਤੋਤਾ ਇੱਕ ਪੰਛੀ ਹੈ, ਉਹ ਜੜ ਨਹੀਂ, ਉਹ ਚੇਤਨ ਦੌੜਦਾ, ਖੰਭ ਉਹਦੇ ਨੇ ਉੱਡਦਾ। ਉਸ ਪੰਛੀ ਦਾ ਇੱਕ ਨਾਮ ਰੱਖ ਦਿਓ, ਉਹਨੂੰ ਕੋਈ ਨਾਮ ਦੇ ਦਿਓ, ਹਾਲਾਂਕਿ ਉਹਨੂੰ ਖੁਦ ਇਹ ਪਤਾ ਨਹੀਂ ਕਿ ਬੰਦੇ ਨੇ ਮੇਰਾ ਨਾਮ ਤੋਤਾ ਰੱਖਿਆ। ਹਰ ਇੱਕ ਬੋਲੀ ਨੇ ਆਪੋ ਆਪਣਾ ਨਾਮ ਰੱਖਿਆ। ਉਹਨੂੰ ਤੁਸੀਂ ਨਾਮ ਕੋਈ ਦੇ ਦਿਓ, ਪੰਜਾਬੀ ਦਾ ਦੇ ਦਿਓ, ਹਿੰਦੀ ਦਾ ਦੇ ਦਿਓ, ਕਿਉਂਕਿ ਉਹਦਾ ਸੰਬੰਧ ਸਿਰਫ ਸਾਊਂਡ ਨਾਲ, ਉਹਦਾ ਅੱਖਰਾਂ ਨਾਲ ਕੋਈ ਸੰਬੰਧ ਨਹੀਂ। ਹੁਣ ਅਸੀਂ ਉਹਦਾ ਨਾਮ ਰੱਖ ਦਿੱਤਾ ਤੇ ਉਸ ਤੋਤੇ ਦਾ ਨਾਮ ਲੈ ਕੇ ਕੁਝ ਦਿਨ ਉਹਨੂੰ ਰਟੋ, ਆਵਾਜ਼ ਮਾਰੋ। ਮੇਰਾ ਖਿਆਲ ਕਿ ਜਦੋਂ ਉਹਨੂੰ ਇਸ ਸਾਊਂਡ ਦੀ, ਇਸ ਨਾਦ ਦੀ, ਇਸ ਧੁਨੀ ਦਾ ਸਮਝ ਪੈ ਗਈ ਤੇ ਹਨੇਰੇ ਵਿੱਚ ਵੀ ਆਵਾਜ਼ ਮਾਰੋਗੇ ਤੇ ਤੋਤਾ ਉਸ ਹਨੇਰੇ ਵਿੱਚ ਵੀ ਉੱਤਰ ਦੇਗਾ। ਜੇ ਇੱਕ ਪੰਛੀ ਦਾ ਨਾਮ ਲੱਗ ਕੇ ਉਹਨੂੰ ਆਵਾਜ਼ ਮਾਰੀਏ, ਉਹ ਹਰਕਤ ਪੈਦਾ ਕਰਦਾ। ਉਹ ਪਿਆਰਿਓ ਜਿਹੜਾ ਸਭ ਨੂੰ ਪੈਦਾ ਕਰਨ ਵਾਲਾ, ਜਦੋਂ ਉਹਦਾ ਨਾਮ ਲੈ ਕੇ ਆਵਾਜ਼ ਮਾਰਾਂਗੇ, ਕਿਉਂ ਨਹੀਂ ਕਿਰਪਾ ਕਰੇਗਾ? ਨਾ ਮੰਗੀਏ। ਮੈਂ ਇੱਕ ਉਦਾਹਰਨ ਹੋਰ ਦੇਣਾ, ਬੱਚਾ ਗੋਦ ਚ ਮਾਂ ਦੇ, ਸਿਰਫ ਨਾਮ ਲਈ। ਹੁਣ ਉਸ ਦਾ ਨਾਮ ਅਸੀਂ ਗੁਰਦੁਆਰੇ ਰੱਖ ਦਿੱਤਾ ਤੇ ਰੱਖਣਾ ਵੀ ਚਾਹੀਦਾ ਗੁਰਦੁਆਰੇ ਸਾਹਿਬ ਤੋਂ। ਮੇਰੀ ਬੇਨਤੀ, ਹੁਣ ਤਾਂ ਆਪਣਾ ਨਾਮ ਵੀ ਸਾਰੇ ਅਸੀਂ ਵਿਗਾੜ ਦਿੱਤੇ ਨਾ। ਪੂਰਾ ਨਾਮ ਤਾਂ ਕੋਈ ਲੈਂਦਾ ਹੀ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਿਖਿਆ ਹੁੰਦਾ। ਬਹੁਤ ਘੱਟ ਜਿਹੜੇ ਪੂਰਾ ਲੈਂਦੇ ਨੇ। ਗੁਰੂ ਸਾਹਿਬ ਨੇ ਇਹ ਕਿਰਪਾ ਕੀਤੀ, ਉਹਨਾਂ ਕਿਹਾ ਵੀ ਦੋ, ਇੱਕ ਸ਼ਬਦ ਪਹਿਲਾਂ ਅਤੇ ਅਖੀਰ ਵਾਲਾ ਮੇਰਾ ਰੱਖ ਲਈ, ਤੂੰ ਗ੍ਰਿਸਤੀ ਏ। ਇੱਕ ਤੂੰ ਆਪਣੀ ਚਾਹ ਘਰ ਦਾ ਪੂਰਾ ਕਰਨ ਵਾਸਤੇ ਵਿੱਚੋਂ ਅੱਖਰ ਤੂੰ ਆਪਣੇ ਲਾ ਲਈ। ਪਹਿਲਾ ਅੱਖਰ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮੇ ਤੋਂ ਲੈਂਦੇ ਹਾਂ ਅਤੇ ਬਾਅਦ ਵਿੱਚ ਸਿੰਘ ਜਾਂ ਕੌਰ, ਇਹ ਗੁਰੂ ਸਾਹਿਬ ਦਾ। ਸਿੰਘ ਦਾ ਅਰਥ ਸ਼ੇਰ ਕਰਨੇ, ਕੌਰ ਦਾ ਔਰਤ ਹੁੰਦਾ ਕੁੰਵਰ, ਸ਼ਹਿਜ਼ਾਦਾ, ਇਹਨੂੰ ਇਉਂ ਕਹਿ ਲਓ ਜਿਹੜਾ ਛੋਟਾ ਬੱਚਾ ਹੁੰਦਾ। ਕੌਰ ਦਾ ਅਰਥ ਸ਼ਹਿਜ਼ਾਦਾ, ਜਿਹਨੂੰ ਬਹੁਤ ਪਿਆਰ ਕੀਤਾ ਜਾਂਦਾ। ਹੁਣ ਪਹਿਲਾ ਅੱਖਰ ਗੁਰੂ ਦਾ, ਅਖੀਰ ਵਾਲਾ ਸ਼ਬਦ ਵੀ ਗੁਰੂ ਦਾ, ਵਿਚਕਾਰ ਤੂੰ ਰੱਖ ਲਿਆ ਤੇ ਜਦੋਂ ਤੂੰ ਆਪਣੇ ਬੱਚੇ ਨੂੰ ਆਵਾਜ਼ ਮਾਰਨੇ ਚੇਤੇ ਰੱਖੀ, ਉਸ ਆਵਾਜ਼ ਵਿੱਚ ਤੇਰੇ ਗੁਰੂ ਦੀ ਆਵਾਜ਼ ਲੁਕੀ ਹੋਈ ਹੈ। ਸ਼ਬਦ ਤਾਂ ਗੁਰੂ ਜੀ ਨੇ ਦਿੱਤਾ ਨਾ। ਹੁਣ ਅਸੀਂ ਬੱਚੇ ਦਾ ਨਾਮ ਰੱਖਣੇ, ਬੱਚਾ ਭਾਵੇਂ ਮਹੀਨੇ ਦਾ, ਡੇਢ ਮਹੀਨੇ, ਦੋ ਮਹੀਨੇ ਦਾ, ਹੁਣ ਸਾਰੇ ਘਰ ਦੇ ਜੀ ਇੱਕ ਨਾਮ ਨਾਲ ਪੁਕਾਰਨ ਲੱਗੇ। ਉਹਨੂੰ ਅਜੇ ਬੋਲਣਾ ਨਹੀਂ ਆਉਂਦਾ, ਉਹਨੂੰ ਅੱਖਰਾਂ ਦੀ ਪਹਿਚਾਣ ਨਹੀਂ, ਬੁੱਧੀ ਉਹਦੀ ਵਿਕਸਿਤ ਨਹੀਂ ਹੋਈ, ਪਰ ਉਹਦੇ ਉੱਤੇ ਨਾਮ ਅੱਖਰ ਇੰਨੇ ਕੁ ਅਸਰ ਕਰਦੇ ਨੇ ਕਿ ਜਦੋਂ ਉਸ ਬੱਚੇ ਨੂੰ ਆਵਾਜ਼ ਮਾਰੋ, ਉਹ ਰਿੜਦਾ ਹੋਇਆ ਧਰਤੀ ਤੇ ਆਵਾਜ਼ ਮਾਰਨ ਵਾਲੇ ਕੋਲ ਚਲਾ ਜਾਂਦਾ ਹੈ। ਜੇ ਬੱਚੇ ਦੇ ਨਾਮ ਕਰਕੇ ਉਹਦੇ ਸਰੀਰ ਵਿੱਚ ਹਰਕਤ ਪੈਦਾ ਹੁੰਦੀ ਹੈ, ਜਿਹਦਾ ਸੱਦ ਸੁਣਦਾ, ਸੱਦ ਵੇਖਦਾ, ਉਹਦਾ ਨਾਮ ਪੁਕਾਰਾਂਗੇ, ਉਹ ਕਿਉਂ ਨਹੀਂ ਬਖਸ਼ਿਸ਼ ਕਰੇਗਾ? ਦੇਖੋ, ਪਹਿਲੀ ਗੱਲ ਤਾਂ ਨਾਮ ਜਪਦਿਆਂ ਇਹ ਭਰੋਸਾ ਰੱਖੀਏ ਵੀ ਉਹ ਹੈ। ਕਈ ਵਾਰੀ ਅੱਧੇ ਲੋਕੀ ਤਾਂ ਜਪਣ ਤੋਂ ਵੀ ਬਾਅਦ ਕਹਿੰਦੇ ਨੇ, ਇੰਨੇ ਦਿਨ ਹੋ ਗਏ ਲੱਗਿਆ, ਉਹ ਹੈ ਵੀ ਇਹ ਕਿ ਨਹੀਂ, ਦੁਬਧਾਂ 'ਚ ਪੈ ਜਾਂਦੇ, ਉਹ ਹੈ। ਮੈਂ ਬੇਨਤੀ ਕਰਾਂ ਕਿ ਤੂੰ ਕਿਰਪਾ ਕਰ, ਮੈਨੂੰ ਨਾਮ ਦੀ ਦਾਤ ਦੇ। ਜਿਹੜਾ ਨਾਮ ਨਾਲ ਜੁੜੇਗਾ ਪਿਆਰਿਓ, ਉਹ ਨਾਮੀ ਨਾਲ ਜ਼ਰੂਰ ਜੁੜੇਗਾ। ਨਾਮੀ ਦਾ ਅਰਥ ਜਿਹਦਾ ਨਾਮ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇੰਨਾ ਕੁਝ ਅਸੀਂ ਮੰਗਦੇ ਹਾਂ। ਮੈਂ ਬੇਨਤੀ ਕਰਾਂ, ਜਿੱਥੇ ਨਾਮ ਆ ਜਾਏ ਉੱਥੇ ਕਿਸੇ ਚੀਜ਼ ਦਾ ਤੋਟਾ ਨਹੀਂ ਰਹਿੰਦਾ। ਇੱਕ ਵਾਰ ਦਾਸ ਨੇ 12 ਮਾਹ ਦੀ ਵਿਚਾਰ ਕਰਦਿਆਂ ਕਿਹਾ ਸੀ, ਮਨ 'ਚ ਆਇਆ ਬੈਠਿਆਂ, ਦੇਖੋ ਅਸੀਂ ਗਿਣਦੇ ਹਾਂ, ਗੁਰੂ ਕਦੀ ਨਹੀਂ ਜੇ ਗਿਣਦਾ। ਕੱਲ੍ਹ ਵੀ ਗੁਰੂ ਸਾਹਿਬ ਦੀ, ਹੋ ਸਕਦਾ ਕਥਾ TV 'ਤੇ ਰਿਪੀਟ ਹੋਵੇ, PTC ਉੱਥੇ ਵੀ ਉਹਨਾਂ ਰਿਕਾਰਡਿੰਗ ਕੀਤੀ। ਗੁਰੂ ਗੋਬਿੰਦ ਸਿੰਘ ਜਦੋਂ ਮਾਲਵੇ ਗਏ ਨਾ, ਪਰਿਵਾਰ ਸ਼ਹੀਦ ਹੋ ਗਿਆ ਅਤੇ ਤਨਖਾਹ ਮੰਗ ਲਈ ਕਈਆਂ ਨੇ, ਵੀ ਇੰਨੇ ਦਿਨ ਹੋ ਗਏ ਨੇ ਅਸੀਂ ਨਾਲ ਹਾਂ, ਸਾਡੀ ਤਨਖਾਹ। ਇੱਕ ਦਮਦਮਾ ਵਾਹਿਗੁਰੂ ਮਾਲਵੇ ਦੀ ਧਰਤੀ ਅਤੇ ਦੂਜੀ ਤਨਖਾਹ ਨਦੇੜ ਮਾਲ ਟੇਕਰੀ, ਆਪ ਦਰਸ਼ਨ ਕਰਦੇ ਹੋ। ਹੁਣ ਮਹਾਰਾਜ ਜੀ ਨੇ ਕਿਹਾ 4 ਦਿਨ ਕੱਢੋ। ਹੁਣ ਬੰਦਾ ਇੱਥੇ ਭੁਲੇਖੇ 'ਚ ਪੈ ਜਾਂਦਾ ਹੈ ਵੀ ਸ਼ਾਇਦ ਗੁਰੂ ਨੂੰ ਸਾਨੂੰ ਕਦੀ ਦਏ ਨਾ। ਜਦੋਂ ਉਹਨਾਂ ਕਿਹਾ ਇੰਨੀ ਦੇਰ ਨੂੰ ਹਜ਼ੂਰ ਦੇ ਸਾਹਮਣੇ ਸ਼ਾਹੂਕਾਰ ਆਉਂਦੇ ਨੇ, ਵਣਜਾਰੇ ਆਉਂਦੇ ਨੇ, ਜਦ ਦੌਲਤ ਆ ਜਾਂਦੀ, ਉਹ ਗਿਣਦੇ ਪਏ ਨੇ ਵੀ ਅਸੀਂ ਇੰਨੇ ਮਹੀਨੇ ਕੰਮ ਕੀਤਾ, ਸਾਡੇ ਇੰਨੇ ਰੁਪਈਏ ਬਣੇ। ਗੁਰੂ ਕਹਿੰਦਾ ਛੱਡੋ, ਇਹ ਤੁਸੀਂ ਗਿਣਤੀ ਕਰਦੇ ਹੋ, ਮੈਂ ਦਿੰਦਿਆਂ ਕਦੀ ਗਿਣਤੀ ਨਹੀਂ ਕਰਦਾ। ਤੁਸੀਂ ਝੋਲੀਆਂ ਕਰੋ, ਮੈਂ ਢਾਲਾਂ ਭਰ ਭਰ ਕੇ ਝੋਲੀਆਂ ਤੁਹਾਡੀਆਂ ਵਿੱਚ ਪਾਵਾਂਗਾ। ਆਪਾਂ ਗਿਣ ਗਿਣ ਕੇ ਮੰਗਣੇ ਹਾਂ, ਦੇਣ ਵਾਲਾ ਨਹੀਂ ਜੇ ਕਦੀ ਗਿਣਤੀ ਕਰਦਾ, ਉਹ ਢਾਲਾਂ ਭਰ ਭਰ ਕੇ ਦਿੰਦਾ। ਸੱਚੀ ਗੱਲ ਮੈਂ ਪੜਿਆ ਇਤਿਹਾਸ ਭਾਵੇਂ ਸਾਕੀ ਛੋਟੀ ਜੀ ਘਟਨਾ ਹੈ ਪਰ ਮੇਰੇ ਮਨ ਨੂੰ ਉਸ ਦਿਨ ਕੱਲ ਇੰਨੀ ਲੱਗੀ ਮਣਾ ਅਸੀਂ ਮੰਗਣ ਵੇਲੇ ਗਿਣਤੀਆਂ ਕੀਤੀਆਂ ਆ ਕੁਝ ਤੇਰਾ ਕੀਤਾ ਤੂੰ ਸਾਡੇ ਇੰਨੇ ਬਣਦੇ ਨੇ ਉਹ ਦੇਣ ਵਾਲੇ ਨੇ ਕਿਹਾ ਨਹੀਂ ਉਹ ਛੱਡ ਦਾਤਾ ਵੱਡਾ ਹੋਵੇ ਫਿਰ ਉਹ ਗਿਣਤੀਆਂ ਚ ਨਹੀਂ ਪੈਂਦਾ ਉਹ ਅਣਗਿਣਤ ਹੀ ਝੋਲੀਆਂ ਭਰ ਦਿੰਦਾ ਮੈਂ ਬੇਨਤੀ ਕਰਾਂ ਕਿ ਅਸੀਂ ਗੁਰੂ ਕੋਲੋਂ ਜੇ ਨਾਮ ਮੰਗਾਂਗੇ ਤੇ ਨਾਮੀ ਕਿਉਂ ਨਹੀਂ ਆਏਗਾ ਨਾਮੀ ਦਾ ਅਰਥ ਜੀ ਦਾ ਨਾਮ ਹੁਣ ਇਹ ਕਹਿ ਲਈਏ ਕਿ ਮੈਨੂੰ ਰੋਸ਼ਨੀ ਮਿਲੇ ਸੂਰਜ ਦੀ ਧੁੱਪ ਮਿਲੇ ਚੇਤੇ ਰੱਖਿਓ ਜਿੱਥੇ ਧੁੱਪ ਹੋਵੇਗੀ ਉੱਥੇ ਸੂਰਜ ਜ਼ਰੂਰ ਮੌਜੂਦ ਹੋਵੇਗਾ ਜਿੱਥੇ ਧੁੱਪ ਹੋਵੇਗੀ ਕਿਰਨ ਹੋਵੇਗੀ ਉੱਥੇ ਸੂਰਜ ਜ਼ਰੂਰ ਹੋਵੇਗਾ ਜਿੱਥੇ ਮੀਂਹ ਵਰਸੇਗਾ ਉੱਥੇ ਬੱਦਲ ਜ਼ਰੂਰ ਹੋਵੇਗਾ ਜਿੱਥੇ ਪਰਮਾਤਮਾ ਦਾ ਨਾਮ ਵਰਤ ਜਾਏਗਾ ਉੱਥੇ ਪਰਮਾਤਮਾ ਆਪ ਵਰਤੇਗਾ ਹਰ ਸਿਮਰਨ ਕੀ ਉਹ ਸਗਲ ਆਕਾਰਾਂ ਹਰ ਸਿਮਰਨ ਮੈਂ ਇਹਦੇ ਅਰਥ ਕਿੱਡੇ ਕਮਾਲ ਦੇ ਹਰ ਸਿਮਰਨ ਮੈਂ ਆਪ ਨਿਰੰਕਾਰਾਂ ਨਾਮ ਵਿੱਚੋਂ ਆਪ ਏ ਤਾਂ ਹੀ ਸਤਿਗੁਰੂ ਨੇ ਕਿਹਾ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਮੈਂ ਬੇਨਤੀ ਕਰਾਂ ਬਚਨ ਪੜ ਰਹੇ ਸਨ ਭਾਈ ਸਭਣੀ ਤੇਰੀ ਪਨਾ ਖੁਦਾਏ ਯਾ ਖੁਦਾ ਮੈਂ ਤੇਰੇ ਸਾਹਮਣੇ ਆਇਆ ਤੇ ਬਾਬਾ ਫਰੀਦ ਸਾਹਿਬ ਦਾ ਇਸ ਦਿੱਲੀ ਨਾਲ ਬੜਾ ਗਹਿਰਾ ਸੰਬੰਧ ਜੀ ਸ਼ਾਇਦ ਆਪ ਜੀ ਨੂੰ ਕਈਆਂ ਨੂੰ ਪਤਾ ਹੋਵੇ ਕਿ ਖਵਾਜ਼ਾ ਆਪਣਾ ਕਾਕੀ ਸਾਹਿਬ ਉਹਨਾਂ ਦੇ ਮੁਰਸ਼ਦ ਸਨ ਹਜ਼ਰਤ ਨਿਜ਼ਾਮੂਦੀਨ ਔਲੀਆ ਬਾਬਾ ਫਰੀਦ ਸਾਹਿਬ ਦੇ ਸ਼ਗਿਰਦ ਸਨ ਖਵਾਜ਼ਾ ਬਖਤਿਆਰ ਕਾਕੀ ਸਾਹਿਬ ਸ਼ਾਇਦ ਸੂਫੀਆਂ ਦਾ ਸਾਹਿਤ ਜਿੰਨਾ ਪੜ੍ਹਿਆ ਹੋਵੇ ਉਹਨਾਂ ਨੂੰ ਪਤਾ ਹੋਣਾ ਖਵਾਜ਼ਾ ਬਖਤਿਆਰ ਕਾਕੀ ਸਾਹਿਬ ਵੀ ਦਿੱਲੀ ਸਨ ਹਜ਼ਰਤ ਨਿਜ਼ਾਮੂਦੀਨ ਤੁਹਾਨੂੰ ਨਾਂ ਇੱਥੇ ਸੁਣਿਆ ਹੀ ਔਲੀਆ ਸਾਹਿਬ ਦਾ ਉਹ ਬਾਬਾ ਫਰੀਦ ਸਾਹਿਬ ਤੋਂ ਬਾਅਦ ਗੱਦੀਦਾਰ ਸਨ ਹਜ਼ਰਤ ਨਿਜ਼ਾਮੂਦੀਨ ਔਲੀਆ ਖਵਾਜ਼ਾ ਬਖਤਿਆਰ ਕਾਕੀ ਸਾਹਿਬ ਤੋਂ ਇਹ ਗੱਦੀ ਬਾਬਾ ਫਰੀਦ ਸਾਹਿਬ ਕੋਲ ਆਈ ਬਾਬਾ ਫਰੀਦ ਸਾਹਿਬ ਨੇ ਹਜ਼ਰਤ ਨਿਜ਼ਾਮੂਦੀਨ ਔਲੀਏ ਨੂੰ ਬਖਸ਼ਿਸ਼ ਕੀਤੀ ਤੇ ਇਸੇ ਦਿੱਲੀ ਦੇ ਧਰਤੀ ਤੇ ਬਾਬੇ ਫਰੀਦ ਦੀ ਮੈਂ ਇੱਕ ਘਟਨਾ ਜ਼ਰੂਰ ਕਹਾਂਗਾ ਦੀ ਸਾਹਿਬੰਦ ਕੀ ਉਹ ਹਜ਼ਰਤ ਨਿਜ਼ਾਮੂਦੀਨ ਔਲੀਆ ਸੇਵਾ 'ਚ ਰਹਿੰਦੇ ਨੇ ਇੱਕ ਵਾਰੀ ਕੋਈ ਸ਼ਗਿਰਦਾਂ ਨੇ ਪੁੱਛਿਆ ਕਿ ਬਾਬਾ ਫਰੀਦ ਸਾਹਿਬ ਦਾ ਤੁਸੀਂ ਨਿੱਜੀ ਜੀਵਨ ਦੇਖਿਆ ਨੇੜੇ ਹੋ ਗਏ ਤੇ ਹਜ਼ਰਤ ਨਿਜ਼ਾਮੂਦੀਨ ਔਲੀਆ ਕਹਿੰਦੇ ਨੇ ਹਾਂ ਦੇਖਿਆ ਕਿੱਥੇ ਕਹਿਣ ਲੱਗੇ ਇਸ ਦਿੱਲੀ ਦੀ ਧਰਤੀ 'ਤੇ ਕੀ ਦੇਖਿਆ ਕਹਿਣ ਲੱਗੇ ਇੱਕ ਰਾਤ ਉਹਨਾਂ ਦੇ ਹੁਜਰੇ ਵਿੱਚ ਇਉਂ ਆਪਣੀ ਸ਼ਬਦਾਵਲੀ ਸਵਰਤੀਏ ਉਹਨਾਂ ਦੇ ਕਮਰੇ ਵਿੱਚ ਜਿੱਥੇ ਆਸਣ ਰੱਖਦੇ ਨੇ ਨਿੰਮਾ ਨਿੰਮਾ ਦੀਵਾ ਬਲਦਾ ਪਿਆ ਕਹਿੰਦਾ ਦੀਵਾ 'ਚ ਬੁੱਝਿਆ ਨਹੀਂ ਹਜ਼ਰਤ ਨਿਜ਼ਾਮੂਦੀਨ ਔਲੀਆ ਕਹਿ ਰਹੇ ਨੇ ਦੀਵਾ ਬੁੱਝਿਆ ਨਹੀਂ ਮੈਂ ਰਾਤ ਨੂੰ ਦੇਖਿਆ ਕਿ ਦੀਵੇ ਦੀ ਜਿਹੜੀ ਲੋਕ ਹੈ ਉਹ ਦਰਵਾਜ਼ੇ ਦੀ ਝੀਤ ਵਿੱਚੋਂ ਝੀਤ ਸਮਝਦੇ ਨੇ ਆਪਾਂ ਮੇਰਾ ਖਿਆਲ ਹੈ ਅੱਜ ਕੱਲ੍ਹ ਦੇ ਬੱਚਿਆਂ ਨੂੰ ਨਹੀਂ ਸਮਝ ਪੈਣੀ ਪੰਜਾਬੀ ਦੇ ਸ਼ਬਦਾਂ ਦੀ ਉਹ ਝੀਤ ਵਿੱਚੋਂ ਉਹ ਸੁਰਾਖ ਵਿੱਚੋਂ ਰੋਸ਼ਨੀ ਬਾਹਰ ਆ ਰਹੀ ਸੀ ਹਜ਼ਰਤ ਨਿਜ਼ਾਮੂਦੀਨ ਔਲੀਆ ਕਹਿੰਦੇ ਨੇ ਮੈਂ ਉੱਠ ਕੇ ਚਲਾ ਗਿਆ ਦੱਬੇ ਪੈਰ ਜਦੋਂ ਮੈਂ ਉਸ ਸੁਰਾਖ ਵਿੱਚੋਂ ਅੰਦਰ ਦੇਖਿਆ ਕਹਿਣ ਲੱਗਾ ਬਾਬਾ ਸਾਹਿਬ ਜ਼ਮੀਨ 'ਤੇ ਸਜਦਾ ਕਰਦੇ ਸਨ ਉਹਨਾਂ ਦੀਆਂ ਅੱਖਾਂ 'ਚ ਪਾਣੀ ਸੀ ਫਿਰ ਸਜਦੇ ਵਿੱਚ ਜਾਂਦੇ ਸਨ ਮੱਥਾ ਰਗੜ ਕੇ ਹੱਥ ਚੁੱਕ ਕੇ ਅੱਖਾਂ 'ਚ ਪਾਣੀ ਭਰ ਕੇ ਪੁਕਾਰ ਕੇ ਕਹਿ ਰਹੇ ਸਨ ਯਾ ਅੱਲਾਹ ਮੈਂ ਮਰਾਂ ਵੀ ਤੇਰੀ ਖਾਤਰ ਅਤੇ ਮੈਂ ਜੀਆਂ ਵੀ ਤੇਰੀ ਖਾਤਰ ਇਹਦਾ ਮਤਲਬ ਮੇਰਾ ਜੀਵਨ ਅਤੇ ਮਰਨਾ ਸਿਰਫ ਤੇਰੀ ਬੰਦਗੀ ਮੇਰੇ 'ਤੇ ਮਿਹਰ ਕਰ ਅਤੇ ਮੈਨੂੰ ਜਦੋਂ ਘਟਨਾ ਮੈਂ ਪੜ੍ਹੀ ਮੈਨੂੰ ਲੱਗਦਾ ਹੈ ਕਿ ਜਦੋਂ ਉਹ ਹਜ਼ਰਤ ਨਿਜ਼ਾਮੂਦੀਨ ਔਲੀਆ ਕਹਿੰਦੇ ਨੇ ਉਹ ਦੁਆ ਕਰਕੇ ਕਹਿੰਦੇ ਮੈਂ ਮਰਾਂ ਅਤੇ ਜੀਵਾਂ ਤੇਰੇ ਲਈ ਮੈਨੂੰ ਇੰਝ ਲੱਗਦਾ ਜਿਵੇਂ ਸ਼ਬਦ ਕਹਿੰਦੇ ਹੁਣ ਤੇਰੀ ਪੰਨੇ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀਜੈ ਬੰਦਗੀ ਆਓ ਫਿਰ ਕਿਵੇਂ ਬੰਦਗੀ ਗੁਰਦੇਵ ਮੰਗਦੇ ਸਤਿਗੁਰੂ ਗੁਰੂ ਅਮਰਦਾਸ ਜੀ ਨੂੰ ਪੁੱਛੂ ਸਾਰੀ ਤਾਂ ਨਾਮ ਮੰਗਦੇ ਪਏ ਨੇ ਹਮ ਭੀਖਕ ਭੇਖਾਰੀ ਤੇਰੇ ਦੀਜੈ ਬੰਦਗੀ ਦੀਜੈ ਬੰਦਗੀ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਖੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਖੈਰ ਦੀਜੈ ਬੰਦਗੀ ਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰਹੂੰ ਰੰਗਰਾਤਾ ਫਿਰਤ ਫਿਰਤ ਪ੍ਰਭ ਆਇਆ
ਦੀਜੇ ਬੰਦਗੀ ਫਿਰਤ ਫਿਰਤ ਪ੍ਰਵਾਹਾਂ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲੈ ਦੀਜੇ ਬੰਦਗੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਖੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਵੇਖੋ ਦੀਜੇ ਬੰਦਗੀ ਕਵਨ ਵਡਾਈ ਕਹਿ ਸਕੂ ਬੇਅੰਤ ਗੁਨੀਤਾ ਕਰ ਕਿਰਪਾ ਮੋਹੇ ਨਾਮ ਦੇਖੋ ਕਰ ਕਿਰਪਾ ਮੋਹੇ ਨਾਮ ਦਿਓ ਨਾਨਕ ਦਰ ਸਰੀਤਾ ਦਰ ਤੇ ਮੰਗਤਾ ਨਾਨਕ ਦਰ ਸਰੀਤਾ ਦੀਜੇ ਬੰਦਗੀ ਕਿਰਪਾ ਕਰੋ ਮੇਰੇ ਮਾਲਕ ਮੇਰੇ ਤੇ ਤਰਸ ਕਰੋ ਜਾਚਕ ਜਨ ਜਾਚੈ ਪ੍ਰਵਦਾਨ ਕਰ ਕਿਰਪਾ ਮੇਰੇ ਤੇ ਕਿਰਪਾ ਕਰ ਮੈਨੂੰ ਆਪਣਾ ਨਾਮ ਦੇ ਦੇ ਗੁਰਮੁਖੋ ਧੁੱਪ ਮੰਗੋਗੇ ਤੇ ਸੂਰਜ ਆਏਗਾ ਬਾਰਿਸ਼ ਮੰਗੋਗੇ ਬੱਦਲ ਆਏਗਾ ਸੁਗੰਧੀ ਮੰਗੋਗੇ ਫੁੱਲਾਂ ਦਾ ਖੇੜਾ ਆਏਗਾ ਜਿੱਥੇ ਵਾਹਿਗੁਰੂ ਦਾ ਨਾਮ ਮੰਗੋਗੇ ਉੱਥੇ ਵਾਹਿਗੁਰੂ ਆਪ ਆਏਗਾ ਆਓ ਅਸੀਂ ਮਾਲਕ ਦੇ ਦਰ ਤੋਂ ਭਾਈ ਆਨੰਦ ਲਾਲ ਸਾਹਿਬ ਦੀ ਇੱਕ ਅਰਦਾਸ ਕਿ ਕਿਰਪਾ ਕਰ ਮਾਲਕ ਗੁਰੂ ਅਰਜਨ ਦੇਵ ਜੀ ਦੀ ਅਰਦਾਸ ਜ਼ਿਆਦਾ ਵਿਸਤਾਰ 'ਚ ਨੇ ਪ੍ਰਭ ਦਾਤਾ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ ਮੇਰੇ ਤੇ ਕਿਰਪਾ ਕਰੋ ਮੈਂ ਮੰਗਤਾ ਤੇਰੇ ਦਰ ਤੇ ਆ ਗਿਆ ਹਾਂ ਮਿਲੇ ਦਾਨ ਸੰਤ ਰੇਨ ਜੇ ਲਗ ਭਵ ਜਲ ਤਰਨਾ ਬਿੰਤ ਕਰੂੰ ਅਰਦਾਸ ਸੁਣੋ ਜੇ ਠਾਕੁਰ ਭਾਵੈ ਦਿਓ ਦਰਸ਼ ਮਨ ਚਾਉ ਭਗਤ ਏ ਮਨ ਠਹਿਰਾਵੈ ਮੇਰੇ ਮਨ 'ਚ ਤੇਰੀ ਭਗਤੀ ਟਿਕ ਜਾਏ ਸਿਮਰਨ ਆਪਣਾ ਬਖਸ਼ ਦੇ ਭਾਈ ਆਨੰਦ ਲਾਲ ਸਾਹਿਬ ਉਹ ਮੰਗਦਿਆਂ ਕਹਿੰਦੇ ਨੇ ਕਿ ਮੇਰੇ ਮਾਲਕ ਇੱਕ ਮੇਰੇ 'ਤੇ ਬਖਸ਼ਿਸ਼ ਕਰ ਦੀਦਾ ਅਮਰਾ ਲਜ ਤੇ ਦੀਦਾਰ ਬਖਸ਼ ਸੀਨਾ ਅਮਰਾ ਮਕਸਦ ਨੇ ਇਸਰਾਰ ਬਖਸ਼ ਈ ਦਿਲੇ ਬਰਿਆਨੇ ਮਾਰਾ ਸ਼ੌਂਕ ਦੇ ਦਰ ਗਲੂਯਮ ਬੰਦਗੀ ਰਾਤੌਕ ਦੇ ਮੇਰੇ ਗਲੇ ਵਿੱਚ ਆਪਣੀ ਬੰਦਗੀ ਦਾ ਤੌਕ ਪਾ ਦੇ ਮੇਰੇ ਗਲੇ ਵਿੱਚ ਆਪਣੀ ਬੰਦਗੀ ਦਾ ਪਟਾ ਪਾ ਦੇ ਮੇਰੇ ਗਲੇ ਵਿੱਚ ਤੇਰਾ ਨਾਮ ਟਿਕ ਜਾਏ ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼ ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼ ਹਰ ਸਰੇ ਮਯੂ ਜਿੰਨੇ ਮੈਨੂੰ ਵਾਲ ਦਿੱਤੇ ਨੇ ਇਹ ਸਾਰੀਆਂ ਜ਼ਬਾਨਾਂ ਬਣਾ ਦੇ ਅਤੇ ਇੱਕ ਇੱਕ ਜ਼ਬਾਨ ਨੂੰ ਆਪਣੀ ਭਗਤੀ ਦੀ ਦਾਤ ਦੇ ਦੇ ਹਰ ਸਰੇ ਮਯੂਨ ਜ਼ੁਬਾਂ ਕੁਨ ਅਜ਼ ਕਰਮ ਤਾਂ ਬਗੋਇ ਵਸਬ ਹਾਕਰਾ ਦੰਬ ਦਮ ਮੈਂ ਦੰਬ ਦਮ ਤੇਰੀ ਭਗਤੀ ਕਰਦਾ ਰਹਾਂ ਪਿਆਰਿਓ ਆਓ ਮਾਲਕ ਤੋਂ ਮਾਲਕ ਨੂੰ ਮੰਗ ਲਈਏ ਆਪਾਂ ਗੁਰੂ ਸਾਹਿਬ ਨੂੰ ਘਰ ਕਿਉਂ ਨਹੀਂ ਲੈ ਜਾਂਦੇ ਆਪਣੇ ਮੇਰੀ ਬੇਨਤੀ ਹੈ ਦਾਤਾਂ ਤਾਂ ਘਰ ਲੈ ਕੇ ਜਾਂਦੇ ਹਾਂ ਅਤੇ ਇੱਥੋਂ ਤੱਕ ਮੈਂ ਕਈ ਕਈ ਘਰਾਂ 'ਚ ਵੇਖਿਆ ਹੈ ਅਸੀਂ ਕਹਿ ਦਿੰਦੇ ਹਾਂ ਜਦੋਂ ਵਾਹਿਗੁਰੂ ਜੀ ਘਰ ਦਿੰਦੇ ਨੇ ਕਈਆਂ ਘਰਾਂ 'ਚ ਲਿਖਿਆ ਮਿਲਦਾ ਇਸ ਘਰ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ ਪਿਆਰਿਓ ਜਿਸ ਘਰ ਦਾ ਮਾਲਕ ਗੁਰੂ ਨਾਨਕ ਹੋਵੇ ਨਾ ਉਸ ਘਰ ਵਿੱਚ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਹੈ ਉਸ ਘਰ ਵਿੱਚ ਵਾਹਿਗੁਰੂ ਜੀ ਦੀ ਆਵਾਜ਼ ਆਉਂਦੀ ਹੈ ਅਤੇ ਜੇ ਸਾਹਮਣੇ ਲਿਖ ਕੇ ਲਾਇਆ ਹੋਵੇ ਇਸ ਘਰ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ ਅਤੇ ਅੰਦਰ ਵਿਸਕੀ ਦੀਆਂ ਬੋਤਲਾਂ ਜੋੜੀਆਂ ਹੋਈਆਂ ਹਨ ਗੁਰੂ ਨਾਨਕ ਦੇ ਘਰ ਵਿੱਚ ਸ਼ਰਾਬ ਦੀਆਂ ਬੋਤਲਾਂ ਹੁੰਦੀਆਂ ਹਨ ਇਸ ਚੀਜ਼ ਨੂੰ ਮਹਿਸੂਸ ਨਾ ਕਰੋ ਪਰ ਅਸੀਂ ਗੁਰੂ ਨਾਨਕ ਸਾਹਿਬ ਨੂੰ ਮੁਹੱਬਤ ਕਰਕੇ ਦੇਖੀ ਜਿਹੜੇ ਤੁਸੀਂ ਨਾਮ ਜਪਦੇ ਹੋ ਬੜੀ ਚੰਗੀ ਗੱਲ ਜਿਹੜੇ ਨਹੀਂ ਜਪਦੇ ਨਾਮ ਜਪਣਾ ਸ਼ੁਰੂ ਕਰੀਏ ਗੁਰੂ ਸਾਹਿਬ ਤੋਂ ਅੰਮ੍ਰਿਤ ਦੀ ਦਾਤ ਲਈਏ ਨਾਮ ਦ੍ਰਿੜ ਕਰਾਉਂਦੇ ਨੇ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਾਮ ਦੀ ਦਾਤ ਲੈ ਕੇ ਫਿਰ ਉਹਦੀ ਘਾਲਣਾ ਘਾਲਣੀ ਸ਼ੁਰੂ ਕਰੀਏ ਕਦੀ ਸੋਚੋ ਮੈਂ ਬੇਨਤੀ ਕਰਾਂਗਾ ਇਹ ਨਹੀਂ ਵੀ ਕੇਵਲ ਤੁਹਾਡੇ ਨੂੰ ਮੈਂ ਆਪਣੇ ਮਨ ਨੂੰ ਵੀ ਕਹਿੰਦਾ ਕਿ ਦੇਖੋ ਸਾਡੀ ਜਨਮ ਤੋਂ ਬਾਅਦ ਉਮਰ ਘਟਣੀ ਸ਼ੁਰੂ ਹੁੰਦੀ ਇਹ ਠੀਕ ਹੈ ਕਿ ਪੜਾਂ ਦਰ ਪੜਾਂ ਸੂਰਜ ਚੜ੍ਹਦਾ ਦੁਪਹਿਰ ਆਏਗੀ ਅਤੇ ਢਲੇਗੀ ਦੁਪਹਿਰ ਦਾ ਆਪਣਾ ਸਵਾਦ ਏ ਪਰ ਦੁਪਹਿਰ ਤੋਂ ਬਾਅਦ ਢਲੇਗਾ ਹੁਣ ਕਿੱਥੇ ਕਰਕੇ ਆਪਾਂ ਜਾਵਾਂਗੇ ਐਸਤਾ ਐਸਤਾ ਉਮਰ ਢਲਦੀ ਪਈ ਏ ਬਹੁਤ ਕੁਝ ਇਕੱਠਾ ਕਰ ਲਿਆ ਪਰ ਆਪਣੇ ਲਈ ਕੁਛ ਵੀ ਨਾ ਕੀਤਾ ਆਪਣੇ ਲਈ ਕੀ ਕਮਾਇਆ ਬੁੱਲੇ ਨੇ ਇੱਕ ਗੱਲ ਕਹੀ ਸੀ ਕਹਿੰਦਾ ਤੂੰ ਸੁੱਤਿਆਂ ਉਮਰ ਵੰਝਾਈ ਨਹੀਂ ਤੂੰ ਚਰਖੇ ਤੰਦ ਨਾ ਪਾਈ ਨਹੀਂ ਪਹਿਲਾਂ ਬੀਬੀਆਂ ਜਦੋਂ ਵਿਆਹ ਤੋਂ ਪਹਿਲਾਂ ਧੀਆਂ ਭੈਣਾਂ ਚਰਖਾਂ ਕੱਤਦੀਆਂ ਸਨ ਅਤੇ ਉਸ ਸੂਤਰ ਨਾਲ ਹੀ ਖੇਸ ਅਤੇ ਚਾਦਰਾਂ ਉਣਦੀਆਂ ਸਨ ਬੁਣਦੀਆਂ ਸਨ ਉਹ ਦਰੀਆਂ ਬੁਣਦੀਆਂ ਸਨ ਅਤੇ ਹਾਲਾਂਕਿ ਇੱਥੋਂ ਤੱਕ ਮੈਂ ਸਿਰਫ ਇੱਕ ਉਦਾਹਰਨ ਲਈ ਹੈ
ਅਜੇ ਉਹਨਾਂ ਦੇ ਇਹ ਵੀ ਨਹੀਂ ਪਤਾ ਵੀ ਵਰ ਕਿਹੜਾ ਕਿੱਥੇ ਜਾਣਾ, ਪਰ ਪਹਿਲੇ ਹੀ ਕਹਿੰਦੇ ਹੁੰਦੇ ਸਨ ਆਪਣਾ ਕੱਢਣਾ ਪਰੋਣਾ ਸੁੱਖ ਲੈ, ਉਹ ਚਾਦਰਾਂ ਕੱਢਣੀਆਂ, ਦਰੀਆਂ ਉਣਨੀਆਂ, ਅਜੇ ਪਤਾ ਵੀ ਨਹੀਂ ਵੀ ਕਦੋਂ ਵਿਆਹ ਹੋਣਾ, ਪਰ ਦਾਜ ਤਾਂ ਕਈ ਸਾਲ ਪਹਿਲੇ ਹੀ ਤਿਆਰ ਕਰਨ ਲੱਗ ਪਈ। ਜਦੋਂ ਹੋਸ਼ ਆਈ, ਪਿਆਰਿਓ ਆ ਬੰਦੇ ਨੂੰ ਜਦੋਂ ਸੁਰਤ ਸੰਭਾਲਦਾ ਬੱਚਾ, ਉਹਨੂੰ ਗੁਰੂ ਵਾਲੇ ਪਾਸੇ ਤੋਰੋ, ਕੀ ਪਤਾ ਹੈ ਕਿੱਦਣ ਸਾਏ ਦਾ ਦਿਨ ਆ ਜਾਏ, ਘੱਟੋ ਘੱਟ ਦੇ ਪੱਲੇ ਕੋਈ ਦਾਜ ਤਾਂ ਹੋਵੇ। ਤੂੰ ਸੁੱਤਿਆਂ ਉਮਰ ਮੰਝਾਈ ਨਹੀਂ, ਤੂੰ ਚਰਖੇ ਤੰਦ ਨਾ ਪਾਈ ਨਹੀਂ, ਕੀ ਕਰ ਸੈਂ ਦਾਜ ਤਿਆਰ ਨਹੀਂ, ਉੱਠ ਜਾਗ ਘੁਰਾੜੇ ਮਾਰ ਨਹੀਂ। ਇੱਕ ਰੋਜ਼ ਜਹਾਨੋ ਜਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾ ਘੁਰਾੜੇ ਮਾਰ ਨਹੀਂ। ਇੱਕ ਅਰਦਾਸ ਕਰੀਏ, ਮਾਲਕ ਤਰਸ ਕਰ ਸਾਨੂੰ ਬੰਦਗੀ ਦੀ ਦਾਤ ਦੇ, ਸਾਨੂੰ ਸਿਮਰਨ ਨਾਲ ਜੋੜ ਲੈ, ਆਪਣੇ ਨਾਮ ਦੀ ਦਾਤ ਬਖਸ਼ ਦੇ। ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀਆਂ। ਮੈਂ ਪ੍ਰਬੰਧਕ ਵੀਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਆਪ ਸੰਗਤ ਦਾ। ਬਾਬਾ ਸਾਹਿਬ ਜੀ ਦੇ ਸ਼ਬਦ ਮੁਤਾਬਕ ਖੈਰ ਮੰਗਣ ਆਏ ਹਾਂ ਬੰਦਗੀ ਦੀ। ਆਪ ਸੰਗਤਾਂ ਥੋੜ੍ਹੇ ਜਿਹੇ ਸਮੇਂ ਦੇ ਨੋਟਿਸ ਵਿੱਚ ਇੰਨੀ ਇਕਾਗਰਤਾ ਨਾਲ, ਭਾਵਨਾ ਨਾਲ ਤੁਸੀਂ ਆਏ, ਸਭ ਦਾ ਧੰਨਵਾਦ ਜੀ। ਮੇਰੇ ਤੋਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਜਿਵੇਂ ਗੁਰਮੁਖ ਪਿਆਰਿਆਂ ਨੇ ਸਟੇਜ 'ਤੇ ਕਿਹਾ ਵੀ 3 ਦਿਨ ਵੇਖੋ ਟਾਈਮ ਤਾਂ ਜ਼ਰੂਰ ਮਿਲੇਗਾ, ਪਰ ਉਹ ਬੋਲ ਨਾ ਬੋਲਾਂ ਜਿਹੜੇ ਮੈਂ ਪੂਰੇ ਨਾ ਕਰ ਸਕਾਂ। ਇਹ ਪਹਿਲੀ ਵਾਰੀ ਦਰਸ਼ਨ ਹੋਏ ਨੇ, ਮਾਲਕ ਮਿਹਰ ਕਰੇ, ਤੁਸੀਂ ਗੁਰੂ ਜੀ ਦੀ ਬਾਣੀ ਨਾਲ ਜੁੜੋ, ਸ਼ਬਦ ਨਾਲ ਜੁੜੋ, ਅਤੇ ਮੇਰਾ ਵੀ ਮਨ ਬਣੇਗਾ ਮੈਂ ਆਪ ਜੀ ਦੇ ਦਰਸ਼ਨ ਫਿਰ ਦੁਬਾਰਾ ਕਰਾਂ। ਆਓ ਸਾਧ ਸੰਗਤ ਜੀ, ਮਿੰਟ ਸਿਰਫ ਤੁਹਾਡੇ 2-2.5 ਲੈਣੇ ਨੇ, ਮੈਂ ਸਮਾਂ ਕਾਫੀ ਹੋ ਚੁੱਕਾ ਹੈ। ਆਓ ਜਿਸ ਨਾਮ ਦੀਆਂ ਗੱਲਾਂ ਆ 1.25 ਘੰਟਾ ਕੀਤੀਆਂ ਨੇ ਨਾ, ਥੋੜ੍ਹਾ ਜਿਹਾ ਆਪਾਂ ਜਪ ਲਈਏ। ਜਿੰਨਾ ਜਾਣਾ ਕਾਰ ਵਿਹਾਰ ਅਤੇ ਸਵੇਰੇ ਉਹ ਠੀਕ ਹੈ, ਪਰ ਆਓ ਦਾਸ ਆਪ ਦੇ ਚਰਨਾਂ 'ਚ ਬੇਨਤੀ ਕਰੇਗਾ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਵਾਖੇ ਗੁਰੂ ਕਰੋ ਕਿਰਪਾ ਸਾਰੇ, ਵਾਖੇ ਗੁਰੂ। ਵੇਖੋ ਸਾਰੇ ਨਾ ਪਿਆਰ ਨਾਲ ਆਪਾਂ ਇਉਂ ਪੁਕਾਰੀਏ, ਅਸੀਂ ਸੱਚੀ ਮੁੱਚੀ ਬਾਬਾ ਫਰੀਦ ਸਾਹਿਬ ਦੀ ਤਰ੍ਹਾਂ ਬੇਨਤੀ ਕਰ ਰਹੇ ਹਾਂ, ਮਾਲਕ ਦੀ ਜੈ ਬੰਦਗੀ ਕਰੋ ਕਿਰਪਾ ਜੀ। ਵਾਖੇ ਗੁਰੂ, ਵਾਖੇ ਗੁਰੂ, ਵਾਖੇ ਗੁਰੂ, ਵਾਖੇ ਗੁਰੂ, ਵਾਖੇ ਗੁਰੂ, ਵਾਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਹਜ਼ੂਰ ਬੋਲਦਿਆਂ, ਸ਼ਬਦ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਸੰਗਤ ਜੀ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ।